ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ ਆ ਸੁਣੋ ਹਰਮਾ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ, ਹਰਮਾ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਮੈਂ ਜਨਜੀਤ ਸਿੰਘ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਲੈ ਕੇ ਲਹਿਰਾਂ ਦੇ ਵਿੱਚ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਜੀ। ਅੱਜ ਹਫਤੇ ਦਾ ਪਹਿਲਾ ਦਿਨ ਸੋਮਵਾਰ ਹੈ ਜੀ, ਤਾਰੀਖ 14 ਅਕਤੂਬਰ 2019, ਨਾਨਕਸ਼ਾਹੀ 28 ਅੱਸੂ ਹੈ ਜੀ। ਸੋ ਅੱਜ ਸਭ ਤੋਂ ਪਹਿਲਾਂ ਆਪਾਂ ਟਾਈਮ ਦੇ ਉੱਪਰ ਝਾਤੀ ਮਾਰ ਲਈਏ। ਇਸ ਵਕਤ ਮੈਲਬਰਨ ਦਾ ਜਿਹੜਾ ਸਮਾਂ ਹੈਗਾ ਉਹ 8:02 ਹੋਏ ਆ। ਜਿਵੇਂ ਮੈਲਬਰਨ, ਕੈਨਬਰਾ ਤੇ ਸਿਡਨੀ ਇਹਨਾਂ ਦਾ ਸਮਾਂ ਸੇਮ ਰਹਿੰਦਾ, ਕੈਨਬਰਾ ਦੇ ਵਿੱਚ ਵੀ 8:02 ਹੋਏ ਆ ਤੇ ਸਿਡਨੀ ਦੇ ਵਿੱਚ ਵੀ 8:02 ਹੋਏ। ਐਡਲੇਡ ਦਾ ਅੱਧੇ ਘੰਟੇ ਦਾ ਫਰਕ ਹੈ, ਐਡਲੇਡ ਇਸ ਵਕਤ 7:32 ਹੋਏ ਆ, ਬ੍ਰਿਸਬਨ 7:02, ਪਰਥ ਦੇ ਵਿੱਚ ਸਮਾਂ 5:02 ਤੇ ਡਾਰਵਿਨ ਦੇ ਵਿੱਚ ਸਮਾਂ 6:32। ਸੋ ਇਹ ਸੀ ਸਮੇਂ ਟਾਈਮ ਤੇ ਝਾਤੀ। ਇਸ ਦੇ ਨਾਲ ਨਾਲ ਅਸੀਂ ਥੋੜਾ ਅੱਜ ਦਾ ਜੋ ਵੈਦਰ ਹੈ, ਮੌਸਮ ਹੈ, ਉਹ ਕਿਹੋ ਜਿਹਾ ਰਹੂਗਾ। ਮੈਲਬਰਨ ਦੇ ਵਿੱਚ ਮੈਕਸੀਮਮ ਟੈਂਪਰੇਚਰ ਰਹੂਗਾ 24 ਡਿਗਰੀ ਤੇ ਮਿਨੀਮਮ ਜਿਹੜਾ ਟੈਂਪਰੇਚਰ ਹੈਗਾ ਉਹ 10 ਡਿਗਰੀ ਤੇ ਹੋਵੇਗਾ। ਐਡੀਲੇਟ ਦੇ ਵਿੱਚ ਮੈਕਸੀਮਮ ਟੈਂਪਰੇਚਰ ਅੱਜ 19 ਡਿਗਰੀ ਸੈਂਟੀਗ੍ਰੇਡ ਤੇ ਮਿਨੀਮਮ ਜਿਹੜਾ ਟੈਂਪਰੇਚਰ ਹੈਗਾ ਉਹ 8 ਡਿਗਰੀ ਹੋਵੇਗਾ। ਬ੍ਰਿਸਬਨ ਦੇ ਵਿੱਚ ਮੈਕਸੀਮਮ ਟੈਂਪਰੇਚਰ 24 ਡਿਗਰੀ ਤੇ ਮਿਨੀਮਮ 15 ਡਿਗਰੀ ਹੋਵੇਗਾ। ਸਿਡਨੀ ਦੇ ਵਿੱਚ ਟੈਂਪਰੇਚਰ ਮੈਕਸੀਮਮ 22 ਡਿਗਰੀ ਤੇ ਮਿਨੀਮਮ 14 ਡਿਗਰੀ ਹੋਵੇਗਾ। ਪਰਥ ਦੇ ਵਿੱਚ ਮੈਕਸੀਮਮ ਟੈਂਪਰੇਚਰ 19 ਡਿਗਰੀ ਤੇ ਮਿਨੀਮਮ ਜਿਹੜਾ ਟੈਂਪਰੇਚਰ ਉਹ 8 ਡਿਗਰੀ ਹੋਵੇਗਾ। ਡਾਰਵਨ ਦੇ ਵਿੱਚ ਮੈਕਸੀਮਮ ਟੈਂਪਰੇਚਰ 34 ਡਿਗਰੀ ਤੇ ਮਿਨੀਮਮ 23 ਡਿਗਰੀ ਹੋਵੇਗਾ। ਇਹ ਸੀ ਆਸਟ੍ਰੇਲੀਆ ਦੇ ਮੁੱਖ ਮੁੱਖ ਸ਼ਹਿਰਾਂ ਦੇ ਵਿੱਚ ਟੈਂਪਰੇਚਰ ਤੇ ਝਾਤ। ਤੇ ਆਓ ਹੁਣ ਆਪਾਂ ਚੱਲਦੇ ਹਾਂ ਆਪਣੇ ਦੇਸ਼ ਪੰਜਾਬ, ਪੰਜਾਬ ਦੇ ਵਿੱਚ। ਸੋ ਜਦੋਂ ਦੇਸ਼ ਪੰਜਾਬ ਦੀ ਗੱਲ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਸਾਡਾ ਧਿਆਨ ਅੰਮ੍ਰਿਤਸਰ ਵੱਲ ਜਾਂਦਾ। ਸੋ ਅੰਮ੍ਰਿਤਸਰ ਅੱਜ ਦਾ ਜਿਹੜਾ ਟੈਂਪਰੇਚਰ ਉਹ ਮੈਕਸੀਮਮ 23 ਡਿਗਰੀ ਹੋਵੇਗਾ ਤੇ ਮਿਨੀਮਮ 21 ਡਿਗਰੀ ਹੋਵੇਗਾ। ਲੱਗਦਾ ਹੁਣ ਉੱਥੇ ਵੀ ਮੌਸਮ ਜਿਹੜਾ ਹੈਗਾ ਚੇਂਜ ਹੋਣਾ ਸ਼ੁਰੂ ਹੋ ਗਿਆ। ਤੇ ਇਸ ਦੇ ਨਾਲ ਅਗਰ ਅਸੀਂ ਦਿੱਲੀ ਦਾ ਟੈਂਪਰੇਚਰ ਦੇਖਦੇ ਹਾਂ ਤਾਂ ਦਿੱਲੀ ਦਾ ਮੈਕਸੀਮਮ ਟੈਂਪਰੇਚਰ 26 ਡਿਗਰੀ ਤੇ ਮਿਨੀਮਮ ਜਿਹੜਾ ਟੈਂਪਰੇਚਰ ਹੈਗਾ ਉਹ 22 ਡਿਗਰੀ ਹੋਵੇਗਾ। ਸੋ ਇਹ ਸੀ ਜੀ ਅੱਜ ਦੇ ਮੌਸਮ ਤੇ ਇੱਕ ਝਾਤ। ਅੱਜ ਦੇ ਪ੍ਰੋਗਰਾਮ ਚ ਅੱਗੇ ਵਧਣ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਗੀਤ ਸੰਗੀਤ ਦਾ ਆਨੰਦ ਲੈ ਲਈਏ ਜੀ, ਕਿਉਂਕਿ ਇਹ ਵੀ ਸਾਡੀ ਇੱਕ ਰੂਹ ਦੀ ਖੁਰਾਕ ਹੈ। ਸੋ ਆਓ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਪਿਆਰੇ ਸਰੋਤਿਆਂ ਦੀ ਨਜ਼ਰ ਦੇ ਵਿੱਚ ਪਹਿਲਾ ਗੀਤ ਲੈ ਕੇ ਹਾਜ਼ਰ ਹੋ ਰਹੇ ਹਾਂ ਜੀ, ਸੋਨੇ ਦੀ ਚਿੜੀ। ਸਾਡਾ ਪੰਜਾਬ ਜਿਸ ਨੂੰ ਸੋਨੇ ਦੀ ਚਿੜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਤੇ ਇਸ ਗੀਤ ਨੂੰ ਗਾਇਆ ਅਜੀਤ ਸਿੰਘ ਨੇ। ਆਓ ਆਪਾਂ ਆਨੰਦ ਲੈਂਦੇ ਹਾਂ ਅਜੀਤ ਸਿੰਘ ਦੀ ਆਵਾਜ਼ ਵਿੱਚ ਸੋਨੇ ਦੀ ਚਿੜੀ।
ਸਾਡੇ ਲਈ ਸੀ ਜਿਹੜੇ ਵਾਰ ਗਏ ਨੇ ਜਵਾਨੀਆਂ ਕੋਡੀਆਂ ਦੇ ਪਾਏ ਸੀ ਰੋਲ ਤੇ ਪੀ ਪੀ ਸਨੈਕਾਂ ਛੇਤੀ ਹੋ ਜਾਂਗੇ ਗੁਲਾਮ ਰਾ ਲੀਡਰਾਂ ਨੇ ਨਸ਼ਿਆਂ ਦੇ ਖੋਲ ਤੇ ਉਹ ਸਾਡੇ ਲਈ ਸੀ ਜਿਹੜੇ ਵਾਰ ਗਏ ਨੇ ਜਵਾਨੀਆਂ ਕੋਡੀਆਂ ਦੇ ਪਾਏ ਸੀ ਰੋਲ ਤੇ ਪੀ ਪੀ ਸਨੈਕਾਂ ਛੇਤੀ ਹੋ ਜਾਂਗੇ ਗੁਲਾਮ ਰਾ ਲੀਡਰਾਂ ਨੇ ਨਸ਼ਿਆਂ ਦੇ ਖੋਲ ਤੇ ਜੇ ਨਾ ਸੁਧਰੇ ਹਾਲਾਤ ਸਾਨੂੰ ਦਰਦਾਰੀ ਉੱਤੇ ਫਿਰ ਪੈਣਾ ਮੰਗਣਾ ਦੱਸੋ ਸਾਡੀ ਸੋਨੇ ਦੀ ਚਿੜੀ ਦਾ ਸਾਡੇ ਤੋਂ ਸ਼ਹੀਦਾਂ ਨੇ ਜਵਾਬ ਮੰਗਣਾ ਹੋ ਬਣਿਆ ਕਿ ਦੱਸੋ ਸਾਡੀ ਸੋਨੇ ਦੀ ਚਿੜੀ ਦਾ ਸਾਡੇ ਤੋਂ ਸ਼ਹੀਦਾਂ ਨੇ ਜਵਾਬ ਮੰਗਣਾ ਬੇਨਤੀਆਂ ਕਰਦਾ ਏ ਤੁਹਾਨੂੰ ਗੱਲ ਮੰਨ ਲਵੋ ਸੋਨੀ ਠੁੱਲੇਵਾਲ ਦੀ ਉਹ ਨਕਸ਼ੇ ਚ ਚਾਹੁੰਦੇ ਨੇ ਪੰਜਾਬ ਨੂੰ ਮਟਾਉਣਾ ਤੁਹਾਨੂੰ ਲੱਗੇ ਨਾ ਸਮਝੀਏ ਇਸ ਚਾਲ ਦੀ ਹੱਥ ਬੰਨ ਬੇਨਤੀਆਂ ਕਰਦਾ ਏ ਤੁਹਾਨੂੰ ਗੱਲ ਮੰਨ ਲਵੋ ਸੋਨੀ ਠੁੱਲੇਵਾਲ ਦੀ ਉਹ ਨਕਸ਼ੇ ਚ ਚਾਹੁੰਦੇ ਨੇ ਪੰਜਾਬ ਨੂੰ ਮਟਾਉਣਾ ਤੁਹਾਨੂੰ ਲੱਗੇ ਨਾ ਸਮਝੀਏ ਇਸ ਚਾਲ ਦੀ ਜੇ ਨਾ ਬੁਰੀਆਂ ਅਲਾਮਤਾਂ ਨੂੰ ਛੱਡਿਆ ਤੇ ਵੈਰੀਆਂ ਨੇ ਫੇਰ ਖੰਘਣਾ ਬਣਿਆ ਕੀ ਦੱਸੋ ਸਾਡੀ ਸੋਨੇ ਦੀ ਚਿੜੀ ਦਾ ਸਾਡੇ ਤੋਂ ਸ਼ਹੀਦਾਂ ਨੇ ਜਵਾਬ ਮੰਗਣਾ ਬਣਿਆ ਕੀ ਦੱਸੋ ਸਾਡੀ ਸੋਨੇ ਦੀ ਚਿੜੀ ਦਾ ਸਾਡੇ ਤੋਂ ਸ਼ਹੀਦਾਂ ਨੇ ਜਵਾਬ ਮੰਗਣਾ
ਦੁਬਾਰਾ ਮੈਂ ਸਰੋਤਿਆਂ ਦਾ ਸਵਾਗਤ ਕਰਦਾ ਜੀ ਬਹੁਤ ਹੀ ਖੂਬਸੂਰਤ ਗੀਤ ਗਾਇਆ ਅਜੀਤ ਸਿੰਘ ਨੇ ਇਹ ਅਜੀਤ ਸਿੰਘ ਬੜੀ ਛੋਟੀ ਉਮਰ ਦਾ ਮੁੰਡਾ ਹੈ ਤੇ ਬੜੀ ਹੀ ਵਧੀਆ ਆਵਾਜ਼ ਦੇ ਵਿੱਚ ਪੰਜਾਬ ਸੋਨੇ ਦੀ ਚਿੜੀ। ਕਿੱਡਾ ਸੋਹਣਾ ਸੀ ਸਾਡਾ ਦੇਸ਼ ਪੰਜਾਬ, ਵੀ ਕਿੰਨੀਆਂ ਕੁਰਬਾਨੀਆਂ ਕਰਕੇ ਇਸ ਨੂੰ ਅਸੀਂ ਆਜ਼ਾਦ ਕਰਾਇਆ ਸੀ। ਤੇ ਅੱਜ ਸਾਡੇ ਜਿਹੜੇ ਉਹ ਸ਼ਹੀਦ ਹੋਏ ਆ ਇਸ ਨੂੰ ਆਜ਼ਾਦ ਕਰਵਾਉਣ ਵਾਸਤੇ ਕੀ ਸੋਚਦੇ ਹੋਣਗੇ, ਕੀ ਸੋਚਿਆ ਸੀ ਤੇ ਇਸ ਦੇ ਵਾਰਸੇ ਨੂੰ ਕਿੱਥੇ ਲੈ ਗਏ ਆ। ਇਹ ਸੋਨੇ ਦੀ ਚਿੜੀ ਵਾਕਈ ਸੋਨੇ ਦੀ ਚਿੜੀ ਸੀ, ਇੰਡੀਆ ਦੇ ਵਿੱਚ ਤਾਂ ਹੈ ਹੀ ਸੀ, ਸਾਰੀ ਦੁਨੀਆ ਦੇ ਵਿੱਚ ਇਸ ਦਾ ਇੱਕ ਨਾਂ ਸੀ। ਤੇ ਅੱਜ ਉਸ ਸਾਡੀ ਸੋਨੇ ਦੀ ਚਿੜੀ ਨੂੰ ਕੀ ਹੋ ਗਿਆ? ਇਹ ਸਾਡਾ ਹੱਸਦਾ ਵਸਦਾ ਪੰਜਾਬ, ਪੰਜਾਂ ਦਰਿਆਵਾਂ ਦੀ ਧਰਤੀ, ਮਾਨਮੱਤਾ ਪੰਜਾਬ, ਤੇ ਅੱਜ ਇਸ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ? ਕਿੱਥੇ ਸੀ ਤੇ ਕਿੱਥੇ ਪਹੁੰਚ ਗਿਆ? ਸੋ ਅੱਜ ਆਪਾਂ ਇਸ ਵਿਸ਼ੇ ਤੇ ਵੀ ਡਿਸਕਸ ਕਰਾਂਗੇ ਕਿ ਅੱਜ ਅਸੀਂ ਕਿੱਥੇ ਪਹੁੰਚ ਗਏ ਹਾਂ, ਇਹ ਸਾਡੇ ਪੰਜਾਬ ਨੂੰ ਕੀ ਕੀ ਜਿਹੜੀਆਂ ਮਾਰਾਂ ਹੈਗੀਆਂ ਝੱਲਣੀਆਂ ਪੈ ਰਹੀਆਂ ਹੈਗੀਆਂ। ਸੋ ਅੱਗੇ ਜਾ ਕੇ ਅਸੀਂ ਇਸ ਨੂੰ ਅੱਜ ਇਸ ਨੂੰ ਡਿਸਕਸ ਕਰਾਂਗੇ। ਲੋ ਹੁਣ ਆਪਾਂ ਪ੍ਰੋਗਰਾਮ ਦੀ ਰੂਪ ਰੇਖਾ ਖਬਰਾਂ ਦਾ ਸਿਲਸਿਲਾ ਲੈ ਕੇ ਆਵਾਂਗੇ। ਸਭ ਤੋਂ ਪਹਿਲਾਂ ਖਬਰਾਂ ਦੇ ਵਿੱਚ ਅੱਜ ਆਪਾਂ ਡਿਸਕਸ ਕਰਦੇ ਹਾਂ ਤੇ ਇੰਡੀਆ ਦੇ ਵਿੱਚ ਇਲੈਕਸ਼ਨਸ ਚੱਲ ਰਹੀਆਂ ਤੇ ਜੇ ਪੰਜਾਬ ਦੇ ਵਿੱਚ ਦੇਖੀਏ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਮਾਹੌਲ ਹੈਗਾ ਗਰਮ ਹੋਇਆ ਵਿਆ ਇਲੈਕਸ਼ਨਸ ਦੇ ਵਿੱਚ। ਸੋ ਮਹਾਰਾਸ਼ਟਰ ਦੇ ਵਿੱਚ ਮੋਦੀ ਸਾਹਿਬ ਨੇ ਚੋਣ ਰੈਲੀ ਦੇ ਵਿੱਚ ਕਿਹਾ ਜੇ ਹਿੰਮਤ ਹੈ ਤਾਂ ਧਾਰਾ 370 ਬਹਾਲ ਕਰਕੇ ਦਿਖਾਓ। ਇਸ ਦੇ ਨਾਲ ਹੀ ਉਹ ਕਹਿ ਰਿਹਾ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਗੁਆਂਢੀ ਮੁਲਕ ਦੀ ਜ਼ਬਾਨ ਬੋਲ ਰਹੀ ਹੈ। ਸੋ ਗੁਆਂਢੀ ਮੁਲਕ ਇਹ ਵੀ ਕਦੇ ਆਪਣਾ ਹੁੰਦਾ ਸੀ, ਅੱਜ ਜ਼ਰੂਰ ਸਰਹੱਦਾਂ ਨੇ ਇਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ। ਪਾਕਿਸਤਾਨ ਤੇ ਇੰਡੀਆ, ਸੋ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਧਾਰਾ ਸੀਗੀ 370 ਹਟਾਤੀ ਸੀਗੀ ਤੇ ਹੁਣ ਜੇ ਹਿੰਮਤ ਹੈਗੀ ਹੈ ਤੇ ਇਹਨੂੰ ਤੁਸੀਂ ਚੇਂਜ ਕਰਕੇ ਦਿਖਾਓ। ਅਗਲੀ ਜਿਹੜੀ ਖਬਰ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਉਹ ਹੈਗੀ ਹੈ ਦਿੱਲੀ ਦੀ ਹਵਾ ਖਰਾਬ ਹੋਈ, ਪੰਜਾਬ ਵੱਲ ਫਿਰ ਉਂਗਲ ਚੁੱਕੀ। ਬੜਾ ਗੰਭੀਰ ਮੁੱਦਾ ਹੈ ਜੀ ਇਸ ਵੇਲੇ। ਅਗਰ ਆਪਾਂ ਦੇਖਦੇ ਹਾਂ ਤਾਂ ਵਾਤਾਵਰਨ ਜਿਹੜਾ ਪੋਲਿਊਟ ਹੋ ਰਿਹਾ, ਪੋਲੂਸ਼ਨ ਜਿਹੜੀ ਹੈਗੀ ਆ ਉਹ ਦਿਨ ਬ ਦਿਨ ਵੱਧ ਰਹੀ ਹੈ ਤੇ ਜਿਹੜੇ ਸਾਡੇ ਲੋਕ ਹੈਗੇ ਆ ਉਹ ਬਿਮਾਰੀਆਂ ਦੀ ਲਪੇਟ ਦੇ ਵਿੱਚ ਆ ਰਹੇ ਆ। ਸੋ ਦਿੱਲੀ ਹਮੇਸ਼ਾ ਪੰਜਾਬ ਦੇ ਵੱਲ ਉਂਗਲ ਕਰਦਾ ਰਹਿੰਦਾ ਕਿ ਉਧਰਲੇ ਪਾਸਿਓਂ ਜਿਹੜੇ ਕਿਸਾਨ ਹੈਗੇ ਆ ਉਹ ਪਰਾਲੀਆਂ ਨੂੰ ਅੱਗਾਂ ਲਾਉਂਦੇ ਆ ਤੇ ਉਹਦਾ ਜਿਹੜਾ ਧੂੰਆਂ ਹੈਗਾ ਉਹ ਸਾਨੂੰ ਬੀਅਰ ਕਰਨਾ ਪੈਂਦਾ, ਸਾਨੂੰ ਬਰਦਾਸ਼ਤ ਕਰਨਾ ਪੈਂਦਾ। ਪਿਛਲੀ ਵਾਰੀ ਵੀ ਇਹੀ ਸੇਮ ਗੱਲ ਹੋਈ ਸੀਗੀ ਤੇ ਇਧਰਲੇ ਕਹਿੰਦੇ ਆ ਕਿ ਤੁਹਾਨੂੰ ਸਾਡੀਆਂ ਪਰਾਲੀਆਂ ਦਾ ਜਿਹੜਾ ਧੂੰਆਂ ਉਹ ਤਾਂ ਦਿਸਦਾ ਤੇ ਜਿਹੜੇ ਤੁਹਾਡੇ ਉੱਥੇ ਇੰਨੀਆਂ ਜ਼ਿਆਦਾ ਗੱਡੀਆਂ ਚੱਲ ਰਹੀਆਂ ਉਹਨਾਂ ਦੀ ਜਿਹੜੀ ਪੋਲੂਸ਼ਨ ਹੋ ਰਹੀ ਆ, ਏਸੀ ਪੋਲੂਸ਼ਨ ਕ੍ਰੀਏਟ ਕਰ ਰਹੇ ਆ, ਇਸ ਦੇ ਨਾਲ ਨਾਲ ਜਿੰਨੇ ਕੋਈ ਕੈਮੀਕਲਸ ਹੈ ਫੈਕਟਰੀਆਂ ਹੈਗੀਆਂ ਉਹ ਪੋਲੂਸ਼ਨ ਕ੍ਰੀਏਟ ਕਰ ਰਹੀਆਂ ਹੈਗੀਆਂ, ਉਹਨਾਂ ਦਾ ਜਿਹੜਾ ਗੰਦਾ ਪਾਣੀ ਹੈਗਾ ਉਹ ਨਾਲਿਆਂ ਦੇ ਵਿੱਚ ਨਦੀਆਂ ਦੇ ਵਿੱਚ ਪਾਇਆ ਜਾ ਰਿਹਾ ਹੈਗਾ ਤੇ ਉਹ ਤਾਂ ਤੁਹਾਨੂੰ ਆਪਣਾ ਤਾਂ ਦਿਸਦਾ ਨੀ ਗਾ ਤੇ ਸਾਡੇ ਵਾਲਾ ਪਾਸਾ ਜਿਹੜਾ ਦਿਸਣ ਲੱਗ ਪੈਂਦਾ। ਸੋ ਇੱਕ ਦੂਜੇ ਤੇ ਜਿਹੜੀਆਂ ਦੂਸ਼ਣਬਾਜ਼ੀਆਂ ਹੈਗੀਆਂ ਉਹ ਅਕਸਰ ਹੀ ਆਪਣੇ ਦੇਖਣ ਦੇ ਵਿੱਚ ਆਉਂਦੀਆਂ। 9 ਅਕਤੂਬਰ ਤੋਂ ਮਗਰੋਂ ਜਿਹੜੀ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੀ ਜਿਹੜੀ ਸਮੱਸਿਆ ਹੈਗੀ ਆ ਉਹ 9 ਤਰੀਕ ਤੋਂ ਮਗਰੋਂ ਹੋਰ ਜ਼ਿਆਦਾ ਵਧੀ ਹੈਗੀ ਆ। ਸੋ ਇਸ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਦਿੱਲੀ ਦਾ ਕਸੂਰ ਹੈ ਜਾਂ ਪੰਜਾਬ ਦਾ ਕਸੂਰ ਹੈ ਜਾਂ ਕਿਸੇ ਹੋਰ ਸਟੇਟ ਦਾ ਕਸੂਰ ਹੈ। ਦਰਅਸਲ ਦੇ ਵਿੱਚ ਜਿਹੜੀ ਹੈਗੀ ਹੈ ਸਾਡੀ ਅਵੇਅਰਨੈਸ ਘਾਟ ਹੈ। ਅਸੀਂ ਆਪਦੀਆਂ ਜਿਹੜੀਆਂ ਕਮੀਆਂ ਹੈਗੀਆਂ, ਆਪਦੀਆਂ ਕਿਸੇ ਥਾਂ ਤੇ ਜੋ ਘਾਟਾਂ ਹੈਗੀਆਂ ਉਹਨਾਂ ਨੂੰ ਅਸੈਪਟ ਕਰਨ ਦੀ ਬਜਾਏ ਦੂਜੇ ਤੇ ਉਂਗਲ ਚੱਕ ਲੈਂਦੇ ਹਾਂ। ਪਿੱਛੇ ਜੀ ਦੁਸਹਿਰਾ ਹੋਇਆ ਤੇ ਕਿੰਨੇ ਜਿਹੜੇ ਹੈਗੇ ਆ ਪਟਾਕੇ ਆਤਿਸ਼ਬਾਜ਼ੀਆਂ ਦੇ ਵਿੱਚ ਜਿਹੜਾ ਮੌਸਮ ਹੈਗਾ ਉਹ ਵਾਤਾਵਰਨ ਹੈਗਾ ਉਹ ਕਿੰਨਾ ਖਰਾਬ ਹੁੰਦਾ ਹੈਗਾ। ਸੋ ਸਰਕਾਰਾਂ ਦਾ ਜਿਹੜਾ ਹੈਗਾ ਧਿਆਨ ਇਹਨਾਂ ਚੀਜ਼ਾਂ ਵਾਲੇ ਪਾਸੇ ਨਹੀਂ ਹੈਗਾ। ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਦੇਖਦੇ ਹਾਂ, ਆਸਟ੍ਰੇਲੀਆ ਦੇ ਵਿੱਚ ਅਸੀਂ ਦੇਖਦੇ ਹਾਂ ਤੇ ਵਾਤਾਵਰਨ ਦੇ ਪ੍ਰਤੀ ਇਹ ਜਿਹੜੇ ਮੁਲਕ ਹੈਗੇ ਕਿੰਨੇ ਜਾਗਰੂਕ ਹੈਗੇ ਆ। ਅਗਰ ਸਾਡੀ ਆਪਣੀ ਜ਼ਮੀਨ ਵੀ ਆ ਉਸ ਜ਼ਮੀਨ ਦੇ ਵਿੱਚ ਵੀ ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਜਿਹੜਾ ਦਰਖਤ ਹੈਗਾ ਪੌਦਾ ਹੈਗਾ ਅਸੀਂ ਉਹਨੂੰ ਕੱਟ ਨਹੀਂ ਸਕਦੇ। ਇੱਥੇ ਜਿਹੜਾ ਪਾਣੀ ਹੈਗਾ ਜਦੋਂ ਡਰਾਟ ਆਉਂਦੀ ਆ ਪਾਣੀ ਦਾ ਲੈਵਲ ਥੱਲੇ ਨੂੰ ਜਾਂਦਾ ਜਾਂ ਪਾਣੀ ਦੀ ਘਾਟ ਹੁੰਦੀ ਹੈਗੀ ਆ ਤਾਂ ਇਮੀਡੀਏਟਲੀ ਜਿਹੜੀਆਂ ਸਰਕਾਰਾਂ ਹੈਗੀਆਂ ਇੱਥੋਂ ਦੀਆਂ ਉਹ ਉਸ ਚੀਜ਼ ਤੇ ਐਕਸ਼ਨ ਲੈਂਦੀਆਂ, ਚਾਹੇ ਤੁਸੀਂ ਕਿੰਨੀ ਮਰਜ਼ੀ ਉਹ ਪ੍ਰੋਪਰਟੀ ਦੇ ਮਾਲਕ ਹੋ। ਪਰ ਜੋ ਸਾਨੂੰ ਕੁਦਰਤ ਨੇ ਦਿੱਤਾ ਉਹਦੇ ਨਾਲ ਖੇਡ ਨਹੀਂ ਦਿੰਦੇ। ਸੋ ਅੱਜ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਚਾਹੇ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਅਮਰੀਕਾ, ਕੈਨੇਡਾ ਜਾਂ ਹੋਰ ਜਿਹੜੇ ਕੰਟਰੀ ਆ ਉਹਨਾਂ ਦੀ ਗੱਲ ਕਰਦੇ ਹਾਂ ਤੇ ਵਾਤਾਵਰਨ ਦੇ ਪ੍ਰਤੀ ਇਹ ਕੰਟਰੀ ਜਿਹੜੇ ਹੈਗੇ ਆ ਬਹੁਤ ਹੀ ਜ਼ਿਆਦਾ ਸੁਹਿਰਦ ਹੈਗੇ ਆ। ਸਾਫ਼ ਸੁਥਰੀ ਹਵਾ, ਪੌਣ, ਪਾਣੀ, ਸਾਫ਼ ਸੁਥਰਾ ਰਹਿਣ ਕਰਨ। ਦੂਜੇ ਪਾਸੇ ਅਸੀਂ ਆਪਣੇ ਮੁਲਕ ਦੇ ਵਿੱਚ ਦੇਖਦੇ ਹੈਗੇ ਆ ਤੇ ਸਿਰਫ ਅਸੀਂ ਇੱਕ ਦੂਸ਼ਣ ਬਾਜ਼ੀਆਂ ਤੱਕ ਸੀਮਤ ਰਹਿੰਦੇ ਹੈਗੇ ਆ। ਹਾਂਜੀ, ਇੱਕ ਧਿਰ ਨੇ ਇਹ ਕਹਿਤਾ ਤਾਂ ਦੂਜੀ ਧਿਰ ਨੇ ਉਸ ਚੀਜ਼ ਨੂੰ ਕੰਟਰਾਡੈਕਟ ਹੀ ਕਰਨਾ। ਚਾਹੇ ਮੰਨ ਲਓ ਕੋਈ ਚੰਗਾ ਕੰਮ ਵੀ ਕਰਨ ਲੱਗਦੀ ਹੈ, ਕੋਈ ਪਾਰਟੀ, ਕੋਈ ਧਿਰ ਚੰਗਾ ਕੰਮ ਕਰਨ ਲੱਗਦੀ ਹੈ ਤੇ ਦੂਜੀ ਧਿਰ ਨੇ ਉਹਦਾ ਸਾਥ ਨਹੀਂ ਦੇਣਾ, ਸਗੋਂ ਕੋਸ਼ਿਸ਼ ਕਰਨੀ ਹੈ ਕਿ ਉਹਨੂੰ ਚੰਗੇ ਕੰਮ ਤੋਂ ਰੋਕਿਆ ਜਾਵੇ। ਸੋ ਇਹ ਚੀਜ਼ ਜਿਹੜੀ ਹੈਗੀ ਹੈ ਇਹਦੀ ਜਿਹੜੀ ਮਾਰ ਹੈਗੀ ਆ ਉਹ ਅਸੀਂ ਸਾਰੇ ਝੱਲਦੇ ਹੈਗੇ ਹਾਂ। ਇਸੇ ਕਾਰਨ ਕਰਕੇ ਅਸੀਂ ਬਿਮਾਰੀਆਂ ਦੀ ਲਪੇਟ ਦੇ ਵਿੱਚ ਆ ਰਹੇ ਹਾਂ, ਸਾਡਾ ਖਰਚਾ ਵੀ ਜ਼ਿਆਦਾ ਹੋ ਰਿਹਾ, ਸਾਡਾ ਜਾਨੀ ਮਾਲੀ ਨੁਕਸਾਨ ਵੀ ਹੋ ਰਿਹਾ ਹੈਗਾ। ਸੋ ਸਰਕਾਰਾਂ ਦਾ ਇਹਨਾਂ ਚੀਜ਼ਾਂ ਵਾਲੇ ਪਾਸੇ ਧਿਆਨ ਨਹੀਂ। ਸੋ ਮੈਨੂੰ ਲੱਗਦਾ ਕਿ ਆਪਾਂ ਹੁਣ ਹੋਰ ਕਿਸੇ ਦੀ ਉਡੀਕ ਕਰੀਏ ਉਹਦੀ ਬਜਾਏ ਸਾਨੂੰ ਹੀ ਇਹਨਾਂ ਚੀਜ਼ਾਂ ਤੇ ਹੰਭਲਾ ਮਾਰਨਾ ਚਾਹੀਦਾ ਹੈਗਾ। ਸੋ ਖੇਤਾਂ ਦੇ ਵਿੱਚ ਜਿਹੜੀ ਪਰਾਲੀ ਹੈਗੀ ਆ ਉਹਨੂੰ ਸਾਨੂੰ ਸਾੜਨ ਦੀ ਬਜਾਏ ਉਹਨੂੰ ਸਾਨੂੰ ਜ਼ਮੀਨ ਦੇ ਵਿੱਚ ਵਾਹੁਣਾ ਵਾਹ ਦੇਣਾ ਚਾਹੀਦਾ। ਇਸ ਚ ਕੋਈ ਸ਼ੱਕ ਨਹੀਂ ਗਾ ਕਿ ਜਿਹੜਾ ਖਰਚਾ ਉਸ ਚੀਜ਼ ਤੇ ਜ਼ਿਆਦਾ ਆਉਂਦਾ ਜੇ ਅਸੀਂ ਹੁਣ ਉਹਦੇ ਵਿੱਚ ਵਾਹੁਣੇ ਕਰਦੇ ਹੈਗੇ ਤਾਂ ਸਾਡਾ ਖਰਚ ਜ਼ਿਆਦਾ ਆਉਂਦਾ ਹੈਗਾ। ਬਟ ਆਪਾਂ ਦੂਜੇ ਪਾਸੇ ਦੇਖਦੇ ਹਾਂ ਜਦੋਂ ਕੋਈ ਬਿਮਾਰ ਸ਼ਮਾਰ ਹੁੰਦਾ ਬਿਮਾਰੀ ਨੇ ਇਹ ਨਹੀਂ ਦੇਖਣਾ ਕਿਹੜੇ ਪਰਿਵਾਰ ਦਾ ਹੈਗਾ। ਸੋ ਉੱਥੇ ਸਾਨੂੰ ਲੱਖਾਂ ਰੁਪਈਆ ਖਰਚ ਕਰਨਾ ਪੈਂਦਾ, ਲਾਉਣਾ ਪੈਂਦਾ ਤੇ ਕਈ ਵਾਰੀ ਸਾਡੇ ਅਸੀਂ ਇੰਨਾ ਖਰਚਾ ਕਰਨ ਦੇ ਬਾਵਜੂਦ ਵੀ ਅਸੀਂ ਉਹ ਕੀਮਤੀ ਜਾਨਾਂ ਬਚਾ ਨਹੀਂ ਪਾਉਂਦੇ। ਸੋ ਗੱਲ ਤਾਂ ਚਲੋ ਦਿੱਲੀ ਵੱਲੋਂ ਚੱਲੀ ਸੀ ਪਰ ਉਹਦੇ ਵਿੱਚ ਮੇਰਾ ਮੇਨ ਜਿਹੜਾ ਮਕਸਦ ਸੀਗਾ ਉਹ ਕਹਿਣ ਦਾ ਇਹ ਸੀ ਕਿ ਬਜਾਏ ਅਸੀਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰੀਏ ਸਾਨੂੰ ਇਹਨਾਂ ਮੁੱਦਿਆਂ ਨੂੰ ਬੜੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈਗਾ ਕਿ ਦਿੱਲੀ ਪੰਜਾਬ ਨੂੰ ਕਹੇ ਕਿ ਤੁਹਾਡੇ ਵਾਲੇ ਪਾਸਿਓਂ ਆਹ ਚੀਜ਼ ਆਉਂਦੀ ਹੈਗੀ ਹੈ। ਸੋ ਸਾਰੇ ਆਪੋ ਆਪਣੇ ਫਰਜ਼ ਪਛਾਣ ਕੇ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਇਹਨਾਂ ਮੁੱਦਿਆਂ ਵੱਲ ਧਿਆਨ ਦੇਈਏ ਤਾਂ ਜੋ ਸਾਡਾ ਜਿਹੜਾ ਨੁਕਸਾਨ ਹੈਗਾ ਉਹ ਹੋਰ ਨਾ ਹੋਵੇ। ਅਸੀਂ ਤਾਂ ਆਲਰੇਡੀ ਬੜੇ ਹੋਰ ਯੋਜਨਾ ਦੇ ਵਿੱਚ ਫਸੇ ਵੀ ਹੈਗੇ ਆ। ਸੋ ਇਹ ਸੀ ਆਪਣਾ ਪੌਣ ਪਾਣੀ ਤੇ। ਤੀਜੀ ਖਬਰ ਹੈਗੀ ਹੈ ਜੀ ਹਰਿਆਣਾ ਦੇ ਵਿੱਚ ਇਲੈਕਸ਼ਨਸ। ਅਕਾਲੀ ਦਲ ਦਾ ਭਾਜਪਾ ਦੇ ਨਾਲੋਂ ਵੱਖ ਹੋ ਕੇ ਜਿਹੜੀ ਇਲੈਕਸ਼ਨ ਹੈਗੀ ਆ ਉਹ ਲੜ ਰਹੀ ਆ ਤੇ ਅਨੈਲੋ ਦੇ ਨਾਲ ਯਾਰਾਨਾ। ਵਾਹ ਜੀ ਵਾਹ, ਇਹ ਵੀ ਦੇਖੋ ਕਿਸੇ ਥਾਂ ਤੇ ਤਾਂ ਸਾਡੇ 9 ਮਾਸ ਦੇ ਰਿਸ਼ਤੇ ਆ ਪਤੀ ਪਤਨੀ ਦੇ ਰਿਸ਼ਤੇ ਆ ਤੇ ਕਿਸੇ ਥਾਂ ਤੇ ਸਾਡੇ ਹੋਰਾਂ ਥਾਂ ਤੇ ਯਾਰਾਨੇ ਆ। ਸੋ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਕਿ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨਾ ਉਹ ਸਾਨੂੰ ਹਰ ਥਾਂ ਤੇ ਇਮੋਸ਼ਨਲੀ ਜਾਂ ਹੋਰ ਤਰੀਕੇ ਦੇ ਨਾਲ ਯੂਜ਼ ਕਰਦੀਆਂ। ਸੋ ਹੁਣ ਕਦੇ ਕਦੇ ਸੋਸ਼ਲ ਮੀਡੀਆ ਤੇ ਦੇਖਦੇ ਆ ਵਧੀਆ ਵੀ ਲੱਗਦਾ। ਕੱਲ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀਗਾ ਕਿ ਜਿਵੇਂ ਪੰਜਾਬ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਤੇ ਉੱਥੇ ਪਾਰਟੀਆਂ ਦੇ ਜਾਂਦੇ ਹੈਗੇ ਆਗੂ ਜਾਂਦੇ ਹੈਗੇ ਵੋਟਾਂ ਵਾਸਤੇ ਤੇ ਹੁਣ ਜਿਹੜੇ ਲੋਕਾਂ ਨੇ ਕੁਐਸਚਨ ਕਰਨੇ ਸ਼ੁਰੂ ਕਰਤੇ ਆ ਇਹ ਬੜੀ ਵਧੀਆ ਗੱਲ ਹੈ, ਇਹ ਬੜਾ ਵਧੀਆ ਉਪਰਾਲਾ ਹੈ। ਚਾਹੇ ਸਾਡੇ ਰਾਜਨੀਤਿਕ ਲੋਕ ਹੈ ਤੇ ਚਾਹੇ ਸਾਡੀ ਅਫਸਰਸ਼ਾਹੀ ਆ, ਇਹ ਜਦੋਂ ਇਹਨਾਂ ਨੂੰ ਅੱਗੋਂ ਕੁਐਸਚਨ ਕਰਨਗੇ ਨਾ ਕਿ ਤੁਹਾਡਾ ਆਹ ਫਰਜ਼ ਬਣਦਾ ਸੀ। ਮੈਂ ਇੱਥੇ ਇਹ ਨਹੀਂ ਕਹਿੰਦਾ ਕਿ ਸਾਨੂੰ ਉੱਥੇ ਗਰੁੱਪ ਕ੍ਰੀਏਟ ਕਰਨੇ ਚਾਹੀਦੇ ਆ, ਬਣਾਉਣੇ ਚਾਹੀਦੇ ਹੈਗੇ ਆ, ਨਹੀਂ ਉਹੋ ਜਿਹਾ ਨਹੀਂ, ਬਟ ਸਾਨੂੰ ਇਹਨਾਂ ਤੇ ਕੁਐਸਚਨ ਜ਼ਰੂਰ ਕਰਨੇ ਚਾਹੀਦੇ ਕਿ ਤੁਹਾਡੇ ਆਹ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਜਾਂ ਤੁਹਾਡੇ ਆਹ ਇਸ ਥਾਂ ਤੇ ਫਰਜ਼ ਬਣਦੇ ਹੈਗੇ ਆ ਤੇ ਇਹ ਤੁਸੀਂ ਕਿਉਂ ਪੂਰੇ ਨਹੀਂ ਕੀਤੇ। ਸੋ ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਥਾਂ ਤੇ ਸਾਡਾ ਰਿਸ਼ਤਾ ਕੁਛ ਹੈ, ਦੂਜੀ ਥਾਂ ਤੇ ਸਾਡਾ ਰਿਸ਼ਤਾ ਕੁਛ ਹੈ, ਤੀਜੀ ਥਾਂ ਤੇ ਸਾਡਾ ਰਿਸ਼ਤਾ ਕੁਛ ਹੈ। ਸੋ ਮੈਨੂੰ ਤਾਂ ਲੱਗਦਾ ਇੱਥੇ ਸਾਨੂੰ ਲੋਕਾਂ ਨੂੰ ਜਿਹੜੇ ਮਾਸੂਮ ਲੋਕ ਭੋਲੇ ਭਾਲੇ ਲੋਕ ਹੈ ਇਹਨਾਂ ਨੂੰ ਬੇਵਕੂਫ ਬਣਾਇਆ ਜਾਂਦਾ ਕਿ ਕੀ ਜਿਹੜੀਆਂ ਹੈਗੀਆਂ ਸਰਹੱਦਾਂ ਚੇਂਜ ਹੋਣ ਦੇ ਨਾਲ, ਸਟੇਟਾਂ ਚੇਂਜ ਹੋਣ ਦੇ ਨਾਲ ਰਿਸ਼ਤੇ ਵੀ ਚੇਂਜ ਹੋ ਜਾਂਦੇ ਆ। ਸੋ ਆਪਾਂ ਨੂੰ ਹਰ ਇੱਕ ਥਾਂ ਤੇ ਤਕੜੇ ਹੋਣਾ ਪੈਣਾ, ਆਪਾਂ ਨੂੰ ਆਪਣੇ ਹੱਕਾਂ ਦੀ ਪਛਾਣ ਕਰਨੀ ਪੈਣੀ ਆ। ਜਦੋਂ ਅਸੀਂ ਇਹਨਾਂ ਚੀਜ਼ਾਂ ਤੇ ਕੁਐਸਚਨ ਪੁੱਟ ਕਰਾਂਗੇ ਨਾ ਜੀ ਤੇ ਆਟੋਮੈਟਿਕਲੀ ਉਸ ਚੀਜ਼ ਦਾ ਫਰਕ ਪੈਣਾ ਸ਼ੁਰੂ ਹੋ ਜੂ। ਪਿੱਛੇ ਜੇ ਮੈਨੂੰ ਇੱਕ ਗੱਲ ਯਾਦ ਆ ਗਈ, ਪੰਜਾਬ ਦੇ ਵਿੱਚ ਇੱਕ ਪਿੰਡ ਮਨਸੂਰਾ ਹੈਗਾ, ਲੁਧਿਆਣਾ ਜ਼ਿਲ੍ਹੇ ਚ ਪੈਂਦਾ ਤੇ ਉੱਥੇ ਕਿਸੇ ਮੇਲੇ ਦੇ ਵਿੱਚ ਮੇਰੇ ਦੋਸਤ ਹੈ ਮਿੱਤਰ ਹੈਗੇ ਆ ਇੱਥੋਂ ਗਰੇਵਾਲ ਚੱਕੀ ਆਟਾ ਦੇ, ਉੱਥੇ ਗਏ ਵੀ ਸੀਗੇ ਤੇ ਉਹ ਮੇਲਾ ਉਹਨਾਂ ਨੇ ਅਟੈਂਡ ਕੀਤਾ ਤੇ ਉੱਥੇ ਕੋਈ ਜਿਵੇਂ ਮੇਲੇ ਤੇ ਰਾਜਨੀਤਿਕ ਲੋਕ ਵੀ ਆਉਂਦੇ ਆ ਤੇ ਹੋਇਆ ਕੀ ਸੀ ਵੀ ਪਹਿਲਾਂ ਕਿਤੇ ਵਾਅਦਾ ਕਰਕੇ ਗਏ ਸੀਗੇ ਵੀ ਮੈਂ ਜੀ ਇਸ ਪਿੰਡ ਦੇ ਵਿੱਚ ਆਹ ਕਰ ਦੂੰਗਾ, ਇਸ ਪਿੰਡ ਦੇ ਵਿੱਚ ਉਹ ਕਰ ਦੂ, ਇੱਥੇ ਮੈਂ ਆਹ ਬਣਾ ਦੂ, ਉਹ ਬਣਾ ਦੂ। ਕਈ ਵਾਰੀ ਜਿਹੜੇ ਰਾਜਨੀਤਿਕ ਵਾਅਦੇ ਹੈਗੇ ਉਹ ਰਾਜਨੀਤਿਕ ਵਾਅਦੇ ਹੀ ਹੋ ਜਾਂਦੇ ਹੈਗੇ ਆ ਤੇ ਉਹ ਕਰ ਕਰਾ ਕੇ ਜਦੋਂ ਆਪਦੀਆਂ ਅਨਾਊਂਸਮੈਂਟਾਂ ਕਰਕੇ ਲੋਕ ਤਾੜੀਆਂ ਮਾਰ ਦਿੰਦੇ ਆ ਤੇ ਉਹ ਚਲੇ ਜਾਂਦੇ ਆ ਤੇ ਮੁੜ ਕੇ ਭੁੱਲ ਜਾਂਦੇ ਆ ਕੀ ਕਰਨਾ ਸੀਗਾ। ਤੇ ਉਹ ਭਾਈ ਸਾਹਿਬ ਵੀ ਉੱਥੇ ਗਏ ਵੀ ਸੀ ਤੇ ਜਦੋਂ ਮੇਲੇ ਤੇ ਉਹਨਾਂ ਨੂੰ ਉਸ ਜਿਹੜੇ ਆਪਣੇ ਰਾਜਨੀਤਿਕ ਉੱਥੋਂ ਦੇ ਸੀਗੇ ਉਹ ਆਏ ਦੁਆਰਾ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਜੀ ਤੁਸੀਂ ਪਿਛਲੀ ਵਾਰੀ ਮੇਲੇ ਦੇ ਵਿੱਚ ਓਪਨ ਕਿਹਾ ਤੁਸੀਂ ਪਿਛਲੀ ਵਾਰੀ ਆਹ ਵਾਅਦਾ ਕਰਕੇ ਗਏ ਸੀਗੇ ਤੇ ਕੀ ਕੀਤਾ ਇੱਥੇ, ਤੁਸੀਂ ਇੱਥੇ ਕਿਹੜੇ ਮੂੰਹ ਨਾਲ ਆਏ ਹੋ, ਤੁਸੀਂ ਇਹ ਪ੍ਰੋਮਿਸ ਕੀਤਾ ਸੀ ਵੀ ਇਸ ਪਿੰਡ ਦੇ ਵਿੱਚ ਮੈਂ ਆਹ ਆਹ ਕੰਮ ਕਰਵਾਊਂਗਾ ਤੇ ਇੰਨਾ ਉੱਤੋਂ ਦੀ ਟਾਈਮ ਬੀਤ ਗਿਆ ਤੇ ਅਗਲਾ ਮੇਲਾ ਹੁਣ ਆ ਗਿਆ ਤੇ ਇੱਕ ਸਾਲ ਦੇ ਦੌਰਾਨ ਇੱਥੇ ਕੁਛ ਵੀ ਨਹੀਂ ਹੋਇਆ। ਜੇ ਤੁਸੀਂ ਇੱਥੇ ਚਾਰ ਪੈਸੇ ਲਾਉਣੇ ਸੀ ਅਸੀਂ ਪਿੰਡਾਂ ਦੇ ਪੈਸੇ ਵੀ ਇਕੱਠੇ ਕਰਕੇ ਇੱਥੇ ਲਾ ਸਕਦੇ ਹਾਂ, ਪਰ ਤੁਹਾਡੇ ਅੱਗੇ ਹੱਥ ਬੰਨੇ ਤੁਸੀਂ ਨਾ ਬੇਵਕੂਫ ਨਾ ਬਣਾਇਆ ਕਰੋ ਇਹਨਾਂ ਚੀਜ਼ਾਂ ਨੂੰ। ਤੇ ਵਾਕਈ ਉਸ ਚੀਜ਼ ਦੀ ਉਹਨਾਂ ਨੇ ਬੜੀ ਸ਼ਰਮ ਮਹਿਸੂਸ ਕੀਤੀ ਤੇ ਅਗਲੇ ਟਾਈਮ ਜਦੋਂ ਉਹ ਉੱਥੇ ਆਏ ਤੇ ਪਹਿਲਾਂ ਮੇਕ ਸ਼ੋਰ ਕੀਤਾ ਕਿ ਉਹ ਪਿੰਡ ਦੇ ਵਿੱਚ ਜਿਹੜਾ ਉਹ ਕੰਮ ਹੋ ਚੁੱਕਿਆ ਸਾਰਾ ਠੀਕ ਠਾਕ ਹੋ ਚੁੱਕਿਆ ਤੇ ਫਿਰ ਆਏ। ਸੋ ਸਾਨੂੰ ਸਾਡੇ ਜਿਹੜੇ ਬੁਨਿਆਦੀ ਹੱਕ ਹੈਗੇ ਆ ਉਹਨਾਂ ਨੂੰ ਪਛਾਣਨ ਦੀ ਲੋੜ ਹੈ, ਜ਼ਰੂਰਤ ਹੈ। ਇਹ ਰਾਜਨੀਤਿਕ ਲੋਕ ਸਾਡੀ ਸੇਵਾ ਵਾਸਤੇ ਆ, ਇਹ ਜਿਹੜੀ ਅਫਸਰਸ਼ਾਹੀ ਆ ਇਹ ਪਬਲਿਕ ਸਰਵੈਂਟ ਆ, ਪਬਲਿਕ ਦੀ ਸੇਵਾ ਵਾਸਤੇ ਆ ਤੇ ਪਬਲਿਕ ਦਾ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਫਰਜ਼ ਸਮਝੀਏ ਤੇ ਅਸੀਂ ਕਿਸੇ ਥਾਂ ਤੇ ਅਗਰ ਕੋਈ ਚੰਗਾ ਕੰਮ ਕਰਦਾ ਤੇ ਉੱਥੇ ਅਸੀਂ ਉਸ ਦੇ ਵਿੱਚ ਰੋੜੇ ਨਾ ਬਣੀਏ। ਪਾਰਟੀ ਚਾਹੇ ਕੋਈ ਵੀ ਹੋਵੇ ਸਾਨੂੰ ਉਸ ਚੀਜ਼ ਨਾਲ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ, ਬਟ ਜੇ ਕੋਈ ਪਾਰਟੀ ਦਾ ਕੋਈ ਰਾਜਨੀਤਿਕ ਪਾਰਟੀ ਹੈ ਉਹ ਕੋਈ ਚੰਗੇ ਕੰਮ ਕਰਦੀ ਹੈ ਤਾਂ ਸਾਨੂੰ ਉਸ ਚੀਜ਼ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਜੇ ਕੋਈ ਅਫਸਰ ਹੈ ਉਹ ਚੰਗਾ ਕੰਮ ਕਰ ਰਿਹਾ ਤਾਂ ਸਾਨੂੰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਸੋ ਗੱਲ ਆਪਣੀ ਚੱਲੀ ਸੀਗੀ ਹਰਿਆਣਾ ਦੇ ਵਿੱਚ ਜਿਹੜੀਆਂ ਇਲੈਕਸ਼ਨ ਸੀਗੀਆਂ ਵੀ ਉੱਥੇ ਅਕਾਲੀ ਦਲ ਭਾਜਪਾ ਤੋਂ ਅੱਡ ਹੋ ਕੇ ਐਨ ਐਲ ਓ ਦੇ ਨਾਲ ਯਾਰਾਨਾ ਪਾ ਕੇ ਹੁਣ ਉੱਥੇ ਇਲੈਕਸ਼ਨ ਲੜ ਰਿਹਾ, ਰੌਲਾ ਸੀਗਾ ਸੀਟਾਂ ਦਾ ਜੀ ਵੀ ਸਾਨੂੰ ਇੰਨੀਆਂ ਸੀਟਾਂ ਚਾਹੀਦੀਆਂ, ਉਹਨਾਂ ਨੇ ਸੀਟਾਂ ਦਿੱਤੀਆਂ ਨੀ ਹੋਣੀਆਂ ਤੇ ਉੱਥੇ ਅੱਡ ਹੋ ਗਏ। ਅੱਡ ਹੋਣ ਦੇ ਨਾਲ ਸਾਡਾ ਜਿਹੜਾ ਨੌਵਾਂ ਮਾਸ ਦਾ ਉੱਥੇ ਉੱਥੇ ਜਿਹੜਾ ਰਿਸ਼ਤਾ ਉਹ ਹੋਰ ਆ ਤੇ ਪੰਜਾਬ ਦੇ ਵਿੱਚ ਹੋਰ ਆ। ਸੋ ਆਪਾਂ ਜਿਹੜੀ ਪਬਲਿਕ ਹੈਗੀ ਆ, ਆਪਾਂ ਇਹ ਚੀਜ਼ਾਂ ਨੂੰ ਪਹਿਚਾਣੀਏ ਤੇ ਬਣਦੇ ਸਾਡੇ ਜਿਹੜੇ ਹੱਕ ਹੈ ਜਾਂ ਜੋ ਸੱਚ ਹੈ, ਸੱਚ ਦੀ ਆਵਾਜ਼ ਆਪਾਂ ਨੂੰ ਬੁਲੰਦ ਕਰਨੀ ਚਾਹੀਦੀ ਹੈ, ਕਹਿਣਾ ਚਾਹੀਦਾ ਕਿ ਆਹ ਜਿਹੜੀ ਚੀਜ਼ ਗਲਤ ਹੈਗੀ। ਸਾਨੂੰ ਮੂਰਖ ਨਹੀਂ ਬਣਨਾ ਚਾਹੀਦਾ, ਬੇਵਕੂਫ ਨਹੀਂ ਬਣਨਾ ਚਾਹੀਦਾ। ਇਹਨਾਂ ਕੰਟਰੀਜ਼ ਦੇ ਵਿੱਚ ਆਪਾਂ ਨਿਊਜ਼ੀਲੈਂਡ ਹੈ, ਆਸਟ੍ਰੇਲੀਆ, ਕੈਨੇਡਾ ਹੈਗੇ ਆ, ਇਹਨਾਂ ਕੰਟਰੀਜ਼ ਦੇ ਵਿੱਚ ਆਪਾਂ ਦੇਖਦੇ ਹਾਂ ਕਿੰਨੇ ਸਾਫ਼ ਸੁਥਰੇ ਜਿਹੜੇ ਹੈਗੇ ਆ ਪ੍ਰਸ਼ਾਸਨ ਦਿੱਤੇ ਜਾ ਰਹੇ ਆ। ਤੇ ਇਸੇ ਦੀ ਤਰਜ਼ ਤੇ ਹੀ ਸਾਨੂੰ ਚਾਹੀਦਾ ਹੈਗਾ ਕਿ ਸਾਡੇ ਜਿਹੜੇ ਉੱਥੇ ਭੈਣ ਭਰਾ ਜਿਹੜੇ ਉੱਥੇ ਹੈਗੇ ਉਹਨਾਂ ਨੂੰ ਅਸੀਂ ਜਾਗਰੂਕ ਕਰੀਏ, ਜਾਂ ਜਦੋਂ ਅਸੀਂ ਜਾਂਦੇ ਹੈਗੇ ਆ ਅਸੀਂ ਉਹਨਾਂ ਨੂੰ ਮੋਟੀਵੇਟ ਕਰੀਏ, ਦੱਸੀਏ ਕਿ ਸਾਡੇ ਆਹ ਬੁਨਿਆਦੀ ਹੱਕ ਆ, ਆਪਾਂ ਨੂੰ ਆਹ ਚੀਜ਼ਾਂ ਕਰਨੀਆਂ ਚਾਹੀਦੀਆਂ। ਸੋ ਬਹੁਤ ਆਪਾਂ ਬੇਵਕੂਫ ਬਣ ਗਏ, ਅੱਗੇ ਤੋਂ ਆਪਾਂ ਜਿਹੜਾ ਹੈਗਾ ਬੇਵਕੂਫ ਨਹੀਂ ਬਣਨਾ। ਸੋ ਇਹਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਮਾਣਦੇ ਚੱਲਾਂਗੇ ਤੇ ਇਸ ਦੇ ਨਾਲ ਨਾਲ ਜਿਹੜੇ ਕੋਈ ਮੈਸੇਜਸ ਵਗੈਰਾ ਸਾਡੇ ਸਰੋਤਿਆਂ ਦੇ ਆਉਣਗੇ ਉਹਨਾਂ ਦੇ ਵੀ ਅਸੀਂ ਵਿਚਾਰ ਸਾਂਝੇ ਕਰਾਂਗੇ, ਉਹਨਾਂ ਦੇ ਨਾਲ ਮੈਸੇਜ ਦੇ ਅਸੀਂ ਜਵਾਬ ਦੇਵਾਂਗੇ। ਸੋ ਹੁਣ ਆਪਾਂ ਅੱਗੇ ਵੱਧਦੇ ਹਾਂ ਅਗਲਾ ਗੀਤ ਲੈ ਕੇ, ਮਾਵਾਂ ਤੇ ਧੀਆਂ। ਮਾਵਾਂ ਤੇ ਧੀਆਂ ਦਾ ਬੜਾ ਅਟੁੱਟ ਰਿਸ਼ਤਾ, ਸੋਰੀ ਗਲਤੀ ਦੇ ਨਾਲ ਬੋਲ ਹੋ ਗਿਆ। ਅਗਲਾ ਗੀਤ ਆਪਾਂ ਲੈ ਕੇ ਆ ਰਹੇ ਹਾਂ, ਫਕੀਰ ਕਮਰ ਗਰੇਵਾਲ ਨੇ ਗਾਇਆ। ਕਮਰ ਗਰੇਵਾਲ ਬੜਾ ਸੂਫੀਆਨਾ ਅੰਦਾਜ਼ ਦੇ ਵਿੱਚ ਗਾਉਂਦੇ ਹੈਗੇ ਆ ਤੇ ਜਿਹੜੇ ਸਰੋਤੇ ਆ ਉਹ ਵੀ ਇਹਨਾਂ ਨੂੰ ਬੜਾ ਪਸੰਦ ਕਰਦੇ ਆ। ਸੋ ਅਗਲਾ ਗੀਤ ਤੁਹਾਡੀ ਨਜ਼ਰ ਦੇ ਵਿੱਚ ਲੈ ਕੇ ਆ ਰਹੇ ਹਾਂ ਫਕੀਰ ਕਮਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਗੀਤ ਗਾਇਆ ਕਮਰ ਗਰੇਵਾਲ ਨੇ, ਭਾਗਾਂ ਵਾਲਿਓ ਖੈਰ ਪਾ ਦਿਓ ਫਕੀਰ ਨੂੰ। ਲਓ ਜੀ ਦੁਬਾਰਾ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ। ਇਸ ਤੋਂ ਅੱਗੇ ਆਪਾਂ ਅਗਲੀ ਖਬਰ ਡਿਸਕਸ ਕਰਨ ਜਾ ਰਹੇ ਹਾਂ, ਉਹ ਹੈ ਡਾਕਟਰ ਅਬਰਾਏ ਵੱਲੋਂ ਸੁਲਤਾਨਪੁਰ ਲੋਧੀ ਚ ਹੋਵੇਗਾ ਨਵੇਕਲਾ ਜੋੜਾ ਘਰ। ਡਾਕਟਰ ਅਬਰਾਏ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਇੱਕ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਬੜਾ ਸੇਵਾ ਕਾਰਜਾਂ ਦੇ ਵਿੱਚ ਲੱਗੇ ਰਹਿੰਦੇ ਆ, ਉੱਗੇ ਬਿਜ਼ਨਸਮੈਨ ਉਦਯੋਗਪਤੀ ਹੈ ਦੁਬਈ ਦੇ ਵਿੱਚ, ਬੜਾ ਕੰਮ ਇਹਨਾਂ ਵੱਲੋਂ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ। ਕੈਂਸਰ ਦੇ ਵਿੱਚ ਬੜਾ ਕੰਮ ਕਰ ਰਹੇ ਹੈਗੇ ਆ, ਪੇਸ਼ੈਂਟਸ ਨੂੰ ਦਵਾਈਆਂ ਬੂਟੀਆਂ ਦੇਣੀਆਂ ਕਰਨੀਆਂ। ਅੱਜ ਦਾ ਜੇ ਆਪਾਂ ਦੇਖਦੇ ਹਾਂ ਨਾ ਜੀ, ਕੋਈ ਬਿਜ਼ਨਸਮੈਨ ਤਕੜਾ ਬਿਜ਼ਨਸਮੈਨ ਹੈ ਤੇ ਉਹਦੇ ਕੋਲ ਨਾ ਬਿਜ਼ਨਸ ਤੋਂ ਸਮਾਂ ਨਹੀਂ ਹੈਗਾ ਕਿ ਹੋਰ ਪਾਸੇ ਵੀ ਉਹ ਧਿਆਨ ਦੇ ਪਾਵੇ। ਜਿਵੇਂ ਕਈ ਵਾਰ ਤਾਂ ਆਪਾਂ ਦੇਖਦੇ ਹਾਂ ਕਿ ਪਰਿਵਾਰਾਂ ਬੱਚਿਆਂ ਵਾਸਤੇ ਵੀ ਉਹਨਾਂ ਕੋਲ ਸਮਾਂ ਨਹੀਂ ਬਚਦਾ ਹੈਗਾ, ਕਿ ਉਹ ਇੰਨੇ ਬਿਜ਼ਨਸ ਦੇ ਵਿੱਚ ਪੈਸੇ ਦੇ ਵਿੱਚ ਜਿਹੜੇ ਉਲਝੇ ਰਹਿੰਦੇ ਹੈਗੇ ਆ, ਇਸ ਦੌੜ ਦੇ ਵਿੱਚ ਲੱਗੇ ਰਹਿੰਦੇ ਹੈਗੇ ਆ। ਤੇ ਜਦੋਂ ਆਪਾਂ ਡਾਕਟਰ ਓਬਰਾਏ ਵੱਲ ਦੇਖਦੇ ਹਾਂ ਤਾਂ ਵਾਕਈ ਸਿਰ ਸਜਦਾ ਹੁੰਦਾ ਜੋ ਸੇਵਾ ਕਾਰਜਾਂ ਦੇ ਵਿੱਚ ਇਹ ਲੱਗੇ ਹੋਏ ਹੈਗੇ ਆ। ਸੋ ਗੁਰੂ ਨਾਨਕ ਪਾਤਸ਼ਾਹ ਦੇ ਪੁਰਬ ਨੂੰ ਲੈ ਕੇ ਸਾਰੀ ਦੁਨੀਆਂ ਦੇ ਵਿੱਚ ਤਿਆਰੀਆਂ ਬੜੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ। ਪੰਜਾਬ ਦੇ ਵਿੱਚ ਥਾਂ ਥਾਂ ਤੇ ਸਮਾਗਮ ਹੋ ਰਹੇ ਹੈਗੇ ਆ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੀ ਨਾਨਕ ਨਾਮ ਲੇਵਾ ਸੰਗਤ ਹੈਗੀ ਹੈ ਉਹ ਇਸ ਕਾਰਜਾਂ ਤੇ ਲੱਗੀ ਹੋਈ ਹੈਗੀ ਹੈ। ਸੋ ਸੁਲਤਾਨਪੁਰ ਲੋਧੀ ਜਿੱਥੇ ਗੁਰੂ ਪਾਤਸ਼ਾਹ ਨੇ ਆਪਣਾ ਕਾਫੀ ਜਿਹੜਾ ਸਮਾਂ ਉੱਥੇ ਬਿਤਾਇਆ ਸੀਗਾ ਤੇ ਉੱਥੇ ਜਿੰਨੇ ਗੁਰਦੁਆਰਾ ਸਾਹਿਬ ਦੇ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਤੇ ਉੱਥੇ ਕਾਫੀ ਆਪਾਂ ਜਦੋਂ ਦੇਖਦੇ ਹਾਂ ਗੁਰਦੁਆਰਾ ਸਾਹਿਬ ਹੈਗੇ ਆ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੰਬੰਧਿਤ, ਤੇ ਇੱਕ ਗੁਰਦੁਆਰਾ ਸਾਹਿਬ ਤੋਂ ਦੂਜੇ ਗੁਰਦੁਆਰਾ ਸਾਹਿਬ, ਦੂਜੇ ਗੁਰਦੁਆਰਾ ਸਾਹਿਬ ਤੋਂ ਤੀਜੇ ਗੁਰਦੁਆਰਾ ਸਾਹਿਬ, ਜਿਹੜੀਆਂ ਸੰਗਤਾਂ ਹੈਗੀਆਂ ਦਰਸ਼ਨ ਕਰਨ ਵਾਸਤੇ ਜਾਂਦੀਆਂ। ਤੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਨਵੇਕਲਾ ਜੋੜਾ ਘਰ, ਉਹ ਇਹ ਹੈ ਜੀ ਕਿ ਮਤਲਬ ਜਦੋਂ ਇੱਕ ਗੁਰਦੁਆਰਾ ਸਾਹਿਬ ਤੋਂ ਦੂਜੇ ਗੁਰਦੁਆਰਾ ਸਾਹਿਬ ਆਪਾਂ ਜਾਂਦੇ ਹਾਂ, ਫਿਰ ਤੀਜੇ ਜਾਂਦੇ ਹਾਂ, ਚੌਥੇ ਜਾਂਦੇ ਹਾਂ, ਪੰਜਵੇਂ ਜਾਂਦੇ ਹਾਂ, ਤੇ ਵਾਰ ਵਾਰ ਆਪਾਂ ਨੂੰ ਜੋੜੇ ਜਿਹੜੇ ਹੈਗੇ ਲਾਉਣੇ ਪੈਂਦੇ ਆ ਤੇ ਪਾਉਣੇ ਪੈਂਦੇ ਆ। ਸੋ ਇਹਨਾਂ ਨੇ ਇਸ ਸਾਲ ਕੀ ਕੀਤਾ ਹੈਗਾ ਕਿ ਉੱਥੇ ਜਿਹੜੀਆਂ ਹਵਾਈ ਚੱਪਲਾਂ ਹੈਗੀਆਂ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਭੇਟ ਕਰ ਰਹੇ ਹੈਗੇ ਆ ਤਾਂ ਜੋ ਸੰਗਤਾਂ ਨੂੰ ਵਾਰੀ ਵਾਰੀ ਜਿਹੜੇ ਹੈਗੇ ਜੋੜੇ ਲਾਉਣ ਪਾਉਣ ਦੇ ਵਿੱਚ ਚੇਂਜ ਨਾ ਕੀਤੇ ਜਾਂ ਸਮ ਨਾ ਕਰਨੇ ਪੈਣ। ਸੋ ਬੜਾ ਹੀ ਵਧੀਆ ਉਪਰਾਲਾ ਹੈ, ਇਸ ਦੇ ਨਾਲ ਜਿਹੜੀਆਂ ਸੰਗਤਾਂ ਨੂੰ ਬੜੀ ਸੌਖ ਰਹੂਗੀ, ਵਾਰ ਵਾਰ ਜਿਹੜੇ ਹੈਗੇ ਜੋੜੇ ਚੇਂਜ ਕਰਨੇ ਕਤਰਨੇ ਸੌਖਾ ਹੋਜੂ। ਇੱਕ ਥਾਂ ਤੇ ਉਹ ਪਹਿਲਾਂ ਜਾ ਕੇ ਆਪਦੇ ਜੋੜੇ ਜਮ੍ਹਾਂ ਕਰਾ ਦੇਣਗੇ ਤੇ ਉਸ ਤੋਂ ਮਗਰੋਂ ਸਾਰੀਆਂ ਥਾਵਾਂ ਤੇ ਜਿਹੜੇ ਦਰਸ਼ਨ ਦਿਦਾਰੇ ਕਰਨ ਤੋਂ ਮਗਰੋਂ ਇੱਕ ਥਾਂ ਤੇ ਆਪਣੇ ਜੋੜੇ ਲੈ ਲੈਣਗੇ। ਸੋ ਬੜੀ ਵਧੀਆ ਗੱਲ ਹੈ ਜੀ, ਬੜਾ ਵਧੀਆ ਉਪਰਾਲਾ ਹੈ। ਜਿਵੇਂ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਕੈਂਸਰ ਦੀਆਂ ਜਿਹੜੀਆਂ ਦਵਾਈਆਂ ਹੈਗੀਆਂ ਉਹਨਾਂ ਦੇ ਲੰਗਰ ਲਾਏ ਜਾਂਦੇ ਹੈਗੇ ਆ, ਲੰਗਰ ਲਾਉਂਦੇ ਹੈਗੇ ਆ। ਉਧਰ ਦੁਬਈ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੇ ਸਾਡੇ ਪੰਜਾਬ ਤੋਂ ਇਧਰੋਂ ਕੋਈ ਨੌਜਵਾਨ ਰੁਜ਼ਗਾਰ ਦੇ ਸੰਬੰਧਤ ਉੱਥੇ ਜਾਂਦੇ ਹੈਗੇ ਆ, ਬੜੀ ਮਦਦ ਕਰਦੇ ਆ ਉਹਨਾਂ ਦੀ। ਪਿੱਛੇ ਜੇ ਕੁਛ ਨੌਜਵਾਨਾਂ ਨੂੰ ਕੋਈ ਸਜਾਵਾਂ ਵੀ ਹੋਈਆਂ ਸੀਗੀਆਂ, ਉਹ ਵੀ ਇਹਨਾਂ ਨੇ ਸਜਾਵਾਂ ਮਾਫ਼ ਕਰਵਾਈਆਂ। ਬੜੀ ਕਿਰਪਾ ਗੁਰੂ ਮਹਾਰਾਜ ਦੀ, ਵਾਹਿਗੁਰੂ ਦੀ ਇਹਨਾਂ ਤੇ। ਅਸੀਂ ਅਰਦਾਸ ਕਰਦੇ ਹਾਂ ਕਿ ਉਹ ਅਕਾਲ ਪੁਰਖ ਵਾਹਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ੇ, ਇਸੇ ਤਰ੍ਹਾਂ ਹੀ ਸੇਵਾ ਕਾਰਜਾਂ ਦੇ ਵਿੱਚ ਲੱਗੇ ਰਹਿਣ। ਇੱਥੇ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਇਹਨਾਂ ਦੇ ਬਾਰੇ ਹੋਰ ਦੱਸਦਾ ਹੈਗਾ ਕਿ ਇਹਨਾਂ ਦੇ ਬੱਚਿਆਂ ਦਾ ਵਿਆਹ ਸੀਗਾ ਤੇ ਜਿਵੇਂ ਸਾਰਿਆਂ ਨੂੰ ਹੁੰਦਾ ਹੈਗਾ ਜੇ ਵਿਆਹ ਹੈਗਾ ਤੇ ਆਪਾਂ ਪੂਰੇ ਜੋਸ਼ੋ ਫਰੋਸ਼ ਦੇ ਨਾਲ ਕਰਨਾ, ਪਰ ਇਹ ਕਹਿੰਦੇ ਨਾ ਮੇਰੀ ਦਿਲੀ ਤਮੰਨਾ ਸੀ ਵੀ ਜਿਹੜਾ ਵਿਆਹ ਤੇ ਖਰਚਾ ਕਰਨਾ ਉਹਦੀ ਬਜਾਏ ਉਹ ਖਰਚਾ ਸਟੂਡੈਂਟਸ ਨੂੰ, ਗਰੀਬ ਸਟੂਡੈਂਟਸ ਨੂੰ ਐਜੂਕੇਟ ਕਰਨ ਤੇ ਲਾਇਆ ਜਾਵੇ, ਜਾਂ ਲੋੜਵੰਦ ਜਿਹੜੇ ਮਰੀਜ਼ ਹੈਗੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਣ, ਕਰੀਆਂ ਜਾਣ। ਸੋ ਕਈ ਵਾਰੀ ਕੀ ਹੁੰਦਾ ਕਿ ਪਰਿਵਾਰਾਂ ਦੇ ਵਿੱਚ ਤੁਹਾਨੂੰ ਦੂਜਿਆਂ ਦੀ ਵੀ ਮੰਨਣੀ ਪੈਂਦੀ ਹੈਗੀ ਆ। ਸੋ ਸਾਰੇ ਪਰਿਵਾਰ ਦਾ ਡਿਸੀਜ਼ਨ ਹੋ ਗਿਆ ਨਹੀਂ ਜੀ ਵੀ ਆਪਾਂ ਜਿਹੜਾ ਹੈਗਾ ਵਿਆਹ ਕਰਨਾ ਤੇ ਵਿਆਹ ਆਪਾਂ ਵਧੀਆ ਤਰੀਕੇ ਨਾਲ ਕਰਨਾ, ਇਹ ਕਹਿੰਦੇ ਜੀ ਠੀਕ ਹੈ। ਸੋ ਸਾਰਾ ਜਦੋਂ ਹਿਸਾਬ ਕਿਤਾਬ ਲਾਇਆ ਤੇ ਨੈਚੁਰਲੀ ਏਡੇ ਵੱਡੇ ਉਦਯੋਗਪਤੀ ਹੈਗੇ, ਬਿਜ਼ਨਸਮੈਨ ਹੈਗੇ ਤੇ ਲਿੰਕ ਵੀ ਉਹੋ ਜਿਹੇ ਹੁੰਦੇ ਆ, ਤੇ ਜਦੋਂ ਸਾਰੀ ਕੈਲਕੂਲੇਸ਼ਨ ਲਈ ਕਿ ਪੰਜਾਬ ਦੇ ਵਿੱਚ ਆਪਣਾ ਇੰਨਾ ਖਰਚਾ ਹੋਊਗਾ ਤੇ ਦੂਜੀ ਮੇਨ ਆਪਾਂ ਜਿਹੜਾ ਹੈਗਾ ਉਹਨੂੰ ਤਿੰਨ ਚਾਰ ਇਹਨਾਂ ਹਿੱਸਿਆਂ ਚ ਵੰਡਿਆ ਸੀ, ਤੇ ਜਦੋਂ ਉਹਦੀ ਕੈਲਕੂਲੇਟ ਕੀਤਾ ਤੇ ਉਹ ਕਰੋੜਾਂ ਦੇ ਵਿੱਚ ਜਿਹੜੀ ਫਿਗਰ ਚਲੀ ਗਈ। ਕਹਿੰਦੇ ਮੈਂ ਆਪਦੇ ਮਾਤਾ ਜੀ ਨੂੰ ਦੱਸਿਆ ਵੀ ਮਾਤਾ ਜੀ ਇੰਨੇ ਕਰੋੜ ਰੁਪਈਆ ਜਿਹੜਾ ਆਪਣਾ ਬਣਦਾ ਹੈਗਾ, ਤੇ ਫਿਰ ਘਰਦੇ ਆਪ ਹੀ ਕਹਿੰਦੇ ਵੀ ਨਹੀਂ ਆਪਾਂ ਨਾ ਇਹ ਜਿਹੜਾ ਪੈਸਾ ਹੈਗਾ ਇਹ ਲੋੜਵੰਦਾਂ ਤੇ ਲਾਈਏ। ਕਹਿੰਦੇ ਮੇਰੀ ਪਹਿਲਾਂ ਹੀ ਦਿਲੀ ਖਾਹਿਸ਼ ਸੀਗੀ। ਸੋ ਇਹਨਾਂ ਨੇ ਉਹ ਜਿਹੜਾ ਪੈਸਾ ਸੀਗਾ ਜਿਹੜਾ ਕਹਿ ਲੋ ਵੀ ਲੋਕਾਂ ਨੇ ਵਿਆਹ ਸ਼ਾਦੀ ਚੋ ਖਾ ਪੀ ਕੇ ਤੁਰ ਜਾਣਾ ਸੀਗਾ, ਤੇ ਉਹ ਪੈਸਾ ਇਹਨਾਂ ਨੇ ਉਨੀ ਜਿਹੜੀ ਅਮਾਊਂਟ ਉਹ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਲੋੜਵੰਦ ਮਰੀਜ਼ਾਂ ਦੀਆਂ ਦਵਾਈਆਂ ਦੱਤਿਆਂ ਤੇ ਉਹ ਲਾਈ। ਸੋ ਕਿੱਡੀ ਵੱਡੀ ਸੋਚ ਹੈ, ਕਾਸ਼ ਇਹੋ ਜਿਹੀ ਜਿਹੜੀ ਸੋਚ ਹੈ ਸਾਡੇ ਰਾਜਨੀਤਿਕ ਲੋਕ, ਸਾਡੇ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਹੈਗੇ ਆ, ਬਿਜ਼ਨਸਮੈਨ ਲੋਕ ਉਹਨਾਂ ਦੀ, ਸਾਡੀ ਅਫਸਰਸ਼ਾਹੀਆਂ ਦੀ ਜੇ ਕਿਤੇ ਇਹੋ ਜਿਹੀ ਸੋਚ ਡਿਵੈਲਪ ਹੋ ਜੇ ਤਾਂ ਅੱਜ ਅਸੀਂ ਕਿੱਥੋਂ ਕਿੱਥੇ ਪਹੁੰਚ ਸਕਦੇ ਹਾਂ। ਸੋ ਚਲੋ ਕੋਈ ਨੀ, ਜੋ ਵੀ ਹੁੰਦਾ ਉਸ ਅਕਾਲ ਪੁਰਖ ਦੇ ਭਾਣੇ ਦੇ ਮੁਤਾਬਕ ਹੁੰਦਾ। ਉਹ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀਆਂ ਵਡਿਆਈਆਂ ਕਿਹਨੂੰ ਬਖਸ਼ਣੀਆਂ, ਕਿਵੇਂ ਬਖਸ਼ਣੀਆਂ ਉਹ ਉਹੀ ਜਾਣਦਾ ਹੈਗਾ। ਸੋ ਸਾਨੂੰ ਜ਼ਰੂਰ ਉਪਰਾਲਾ ਕਰਨਾ ਚਾਹੀਦਾ ਹੈਗਾ, ਇਹੋ ਜਿਹੀਆਂ ਜਿਹੜੀਆਂ ਸ਼ਖਸੀਅਤਾਂ ਹੈਗੀਆਂ ਉਹਨਾਂ ਨੂੰ ਆਪਣੇ ਮੋਰਲ ਕਰੈਕਟਰ ਬਣਾਉਣਾ ਚਾਹੀਦਾ ਤੇ ਕੁਛ ਨਾ ਕੁਛ ਇਹਨਾਂ ਤੋਂ ਸੇਧ ਲੈ ਕੇ ਸਾਨੂੰ ਵੀ ਕਰਨਾ ਚਾਹੀਦਾ। ਸੋ ਇਹ ਡਾਕਟਰ ਓਬਰਾਏ ਦਾ ਬੜਾ ਵੱਡਾ ਉਪਰਾਲਾ ਹੈਗਾ, ਨਵੇਕਲਾ ਜੋੜਾ ਘਰ ਸੁਲਤਾਨਪੁਰ ਲੋਧੀ ਚ ਇਸ ਸਾਲ ਜਿਹੜਾ ਹੈਗਾ ਬਣਾਉਣ ਜਾ ਰਹੇ ਹੈਗੇ ਆ। ਅਗਲੀ ਖਬਰ ਹੈਗੀ ਹੈ ਜੀ, ਰਾਹੁਲ ਗਾਂਧੀ ਸਾਹਿਬ ਨੇ ਕਿਹਾ ਹੈਗਾ ਕਿ ਮੋਦੀ ਅਰਥਚਾਰੇ ਦੀ ਬਜਾਏ 370 ਦੀ ਗੱਲ ਕਰਦੇ ਰਹਿੰਦੇ ਆ। ਸੋ ਉਹ ਅਲੱਗ ਗੱਲ ਹੈ ਜੀ ਵੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੈਗੀਆਂ ਉਹ ਇੱਕ ਦੂਜੇ ਨੂੰ ਕੰਟਰਡੈਕਟ ਕਰਦੀਆਂ ਰਹਿੰਦੀਆਂ ਕਿ ਇਹ ਆ ਕਰ ਰਹੇ ਹੈਗੇ, ਉਹਨਾਂ ਨੇ ਦੂਜੀ ਦੀ ਸਟੇਟਮੈਂਟ ਦੇਣੀ ਹੁੰਦੀ ਆ। ਬਟ ਕਈ ਥਾਵਾਂ ਤੇ ਜੇ ਆਪਾਂ ਦੇਖਦੇ ਹਾਂ ਤੇ ਇਹ ਗੱਲਾਂ ਸੱਚੀਆਂ ਵੀ ਹੁੰਦੀਆਂ, ਸਹੀ ਵੀ ਹੁੰਦੀਆਂ। ਸੋ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਹੈਗਾ ਕਿ ਜੇ ਕੋਈ ਚੰਗਾ ਕੰਮ ਹੋ ਰਿਹਾ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ, ਜੇ ਕਿਸੇ ਥਾਂ ਤੇ ਕੋਈ ਗਲਤ ਚੀਜ਼ ਹੋ ਰਹੀ ਹੈਗੀ ਹੈ ਤੇ ਉਸ ਦੇ ਵਿੱਚ ਵੀ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸੋ ਇਸ ਪਾਠ ਤੇ ਜੇ ਸੋਚਿਆ ਜਾਵੇ ਤਾਂ ਰਾਹੁਲ ਗਾਂਧੀ ਦੀ ਇਹ ਸਟੇਟਮੈਂਟ ਕਿਸੇ ਹੱਦ ਤੱਕ ਸਹੀ ਵੀ ਹੈ ਕਿ ਜ਼ਿਆਦਾ ਜਿਹੜਾ ਹੈਗਾ 370 ਨੂੰ ਹਾਈਲਾਈਟ ਕੀਤਾ ਜਾ ਰਿਹਾ ਧਾਰਾ ਨੂੰ, ਜਦਕਿ ਜੇ ਅੱਜ ਆਪਾਂ ਅਰਥਚਾਰੇ ਦੀ ਗੱਲ ਕਰੀਏ, ਇੰਡੀਆ ਦੇ ਅਰਥਚਾਰੇ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ। ਅੱਜ ਅਗਰ ਅਸੀਂ ਦੇਖਦੇ ਹਾਂ ਜਿਹੜੇ ਬਿਜ਼ਨਸ ਹੈਗੇ ਆ, ਵੱਡੇ ਵੱਡੇ ਬਿਜ਼ਨਸ ਜਿਹੜੇ ਹੈਗੇ ਆ ਉਹ ਠੱਪ ਹੋ ਰਹੇ ਆ, ਖਤਮ ਹੋ ਰਹੇ ਆ। ਵੱਡੇ ਤੋਂ ਵੱਡੇ ਬਿਜ਼ਨਸਮੈਨ ਤੋਂ ਲੈ ਕੇ ਛੋਟੇ ਬਿਜ਼ਨਸਮੈਨ ਤੱਕ ਹਰ ਇੱਕ ਬੰਦਾ ਅਫੈਕਟਡ ਹੋਇਆ। ਬਹੁਤ ਜਿਹੜੀਆਂ ਕੰਪਨੀਆਂ ਹੈਗੀਆਂ, ਇੰਡਸਟਰੀਜ਼ ਹੈਗੀਆਂ ਉਹ ਬੰਦ ਹੋ ਚੁੱਕੀਆਂ, ਜਾਂ ਕਹਿ ਲਓ ਵੀ ਉਹਨਾਂ ਦਾ ਜਿਹੜਾ ਆਪਣਾ ਕੀ ਕਹਿੰਦੇ ਹੈਗੇ ਆ ਉਹਨਾਂ ਦੀ ਜਿਹੜੀ ਦਰ ਹੈਗੀ ਆ ਉਹ ਬਹੁਤ ਤੇਜ਼ੀ ਦੇ ਨਾਲ ਗਿਰਾਵਟ ਵੱਲ ਵੱਧ ਰਹੀ ਹੈਗੀ ਆ। ਸੋ ਇਸ ਚੀਜ਼ ਤੇ ਵਾਕਈ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ। ਅਗਰ ਅਸੀਂ ਅੰਕੜਿਆਂ ਦੇ ਵਿੱਚ ਜਾ ਕੇ ਦੇਖਦੇ ਹੈਗੇ ਆ, ਪਿੱਛੇ ਜੇ ਮੈਂ ਦੇਖ ਰਿਹਾ ਸੀਗਾ ਆਟੋ ਇੰਡਸਟਰੀ ਦੇਖ ਰਿਹਾ ਸੀਗਾ, ਉਸ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਜਿਹੜੀ ਗਿਰਾਵਟ ਆਈ ਹੈਗੀ ਹੈ, ਅਗਰ ਇਹਨਾਂ ਚੀਜ਼ਾਂ ਦੇ ਵਿੱਚ ਗਿਰਾਵਟ ਆਉਂਦੀ ਹੈ ਤੇ ਨੈਚੁਰਲੀ ਉਸ ਇੰਡਸਟਰੀਆਂ ਦੇ ਵਿੱਚ, ਉਸ ਕੰਪਨੀਆਂ ਦੇ ਵਿੱਚ, ਜਿਨ੍ਹਾਂ ਕੰਪਨੀਆਂ ਦੇ ਵਿੱਚ ਲੱਖਾਂ ਲੋਕ ਕੰਮ ਕਰ ਰਹੇ ਹੈਗੇ ਆ, ਉਹ ਡਾਇਰੈਕਟਲੀ ਉਸ ਚੀਜ਼ ਦੇ ਨਾਲ ਪ੍ਰਭਾਵਿਤ ਹੁੰਦੇ ਹੈਗੇ ਆ। ਸੋ ਸਰਕਾਰਾਂ ਦਾ ਫਰਜ਼ ਬਣਦਾ ਕਿ ਸਭ ਤੋਂ ਪਹਿਲਾਂ ਸਾਡੇ ਜਿਹੜੇ ਉੱਥੇ ਦੇ ਜੋ ਨਾਗਰਿਕ ਹੈਗੇ ਆ ਉਹਨਾਂ ਪ੍ਰਤੀ ਸਾਡੇ ਜੋ ਫਰਜ਼ ਹੈਗੇ ਆ, ਰੋਜ਼ੀ ਰੋਟੀ ਸਾਡੇ ਵਾਸਤੇ ਸਭ ਤੋਂ ਪਹਿਲਾਂ ਆ ਜਾਂਦੀ ਹੈਗੀ ਹੈ, ਕਿ ਉਸ ਚੀਜ਼ ਨੂੰ ਯਕੀਨੀ ਬਣਾਇਆ ਜਾਵੇ, ਨਾ ਕਿ ਆਪਾਂ ਧਰਮ ਦੇ ਨਾਂ ਤੇ ਐਵੇਂ ਲੋਕਾਂ ਨੂੰ ਬੇਵਕੂਫ ਬਣਾਈ ਜਾਈਏ, ਭੜਕਾਈ ਜਾਈਏ, ਇੱਕ ਮੁੱਦੇ ਕ੍ਰੀਏਟ ਕਰੀ ਜਾਈਏ। ਹੁਣ ਦੇਖੋ ਫਿਰ ਮੈਂ ਇੱਥੇ ਫਿਰ ਆ ਜਾਂਦਾ ਹੈਗਾ ਇਹਨਾਂ ਕੰਟਰੀਜ਼ ਦੇ ਵਿੱਚ, ਇਹਨਾਂ ਕੰਟਰੀਜ਼ ਦੇ ਵਿੱਚ ਵੇਖੋ ਸਾਰੇ ਧਰਮਾਂ ਦੇ ਲੋਕ ਬੜੇ ਆਰਾਮ ਨਾਲ ਰਹਿ ਰਹੇ ਆ, ਆਪੋ ਆਪਣੇ ਜਿਹੜੇ ਧਰਮ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਦਿਨ ਤਿਉਹਾਰ ਹੈਗੇ ਆ ਉਹ ਬੜੇ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਆ। ਮੈਂ ਆਕਲੈਂਡ ਦੇ ਵਿੱਚ ਦੇਖਿਆ ਆ ਦੋ ਦਿਨਾਂ ਦਾ ਜਿਹੜਾ ਦੀਵਾਲੀ ਫੈਸਟੀਵਲ ਹੋਇਆ ਸੈਚਰਡੇ ਤੇ ਸੰਡੇ, ਇੰਨਾ ਵਧੀਆ ਤਰੀਕੇ ਦੇ ਨਾਲ ਇਹ ਸੈਲੀਬ੍ਰੇਟ ਕੀਤਾ, ਇੰਨਾ ਜ਼ਿਆਦਾ ਉੱਥੇ ਸਿਟੀ ਦੇ ਵਿੱਚ ਜਿੱਥੇ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਸੀ, ਰਸ਼ ਸੀ, ਇੱਥੋਂ ਦੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਉਹਦੇ ਵਿੱਚ ਸ਼ਿਰਕਤ ਕੀਤੀ, ਪਾਰਟਿਸਪੇਟ ਕੀਤਾ। ਸਾਡਾ ਜਿਹੜਾ ਹਰ ਇੱਕ ਫੈਮਲੀਆਂ ਯੂਥ ਦੇਰ ਰਾਤ ਤੱਕ ਇੰਜੋਏ ਕਰ ਰਹੇ ਸੀ, ਗਾਣੇ ਗਾ ਰਹੇ ਸੀ, ਨੱਚ ਟੱਪ ਰਹੇ ਸੀ, ਵੱਖੋ ਵੱਖਰੀਆਂ ਅਣਗਿਣਤ ਸਟਾਲਾਂ ਲੱਗੀਆਂ ਹੋਈਆਂ ਸੀਗੀਆਂ। ਸੋ ਇਹਨਾਂ ਕੰਟਰੀਜ਼ ਦੇ ਵਿੱਚ ਹੁਣ ਚਾਹੇ ਕੋਈ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਕ੍ਰਿਸਚਨ ਹੈ, ਚਾਹੇ ਮੁਸਲਿਮ ਹੈ, ਚਾਹੇ ਹੋਰ ਕੰਟਰੀਜ਼ ਦੇ ਆ, ਸੋ ਕਿੰਨੀਆਂ ਜਿਹੜੀਆਂ ਇੱਥੇ ਕੰਟਰੀਜ਼ ਦੇ ਲੋਕ ਰਹਿੰਦੇ ਆ, ਬਟ ਕਦੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੁੰਦੀ ਕਿ ਆ ਫਲਾਨਾ ਰਿਲੀਜਨ ਹੈ ਜੀ, ਆ ਫਲਾਨਾ ਰਿਲੀਜਨ ਹੈ। ਤੇ ਜੇ ਆਪਾਂ ਗੱਲ ਕਰਦੇ ਆ ਆਪਣੇ ਇੰਡੀਆ ਦੀ, ਤੇ ਸਾਡਾ ਜਿਹੜਾ ਭਾਰਤ ਹੈਗਾ ਧਰਮ ਨਿਰਪੱਖ ਦੇਸ਼ ਹੈ, ਵੱਖ ਵੱਖ ਜਿਹੜੇ ਧਰਮਾਂ ਦੇ ਲੋਕ ਇੱਥੇ ਰਹਿ ਰਹੇ ਆ, ਬਟ ਹੋ ਕੀ ਰਿਹਾ ਕਿ ਧਰਮ ਦੇ ਨਾਂ ਤੇ ਹੀ ਲੋਕਾਂ ਨੂੰ ਉਲਝਾਇਆ ਜਾ ਰਿਹਾ, ਲੜਾਇਆ ਜਾ ਰਿਹਾ, ਮਰਵਾਇਆ ਜਾ ਰਿਹਾ। ਸੋ ਹੁੰਦਾ ਕੀ ਹੈ ਕਿ ਜੇ ਇਹ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਲੋਕਾਂ ਦਾ, ਪਬਲਿਕ ਦਾ ਧਿਆਨ ਚੇਂਜ ਕਰਨ ਵਾਸਤੇ ਕੀਤੀਆਂ ਜਾਂਦੀਆਂ, ਇੱਥੇ ਸਾਨੂੰ ਜਾਗਰੂਕ ਹੋਣ ਦੀ ਲੋੜ ਆ। ਇਹ ਸਾਡੀ ਜਿਹੜੀ ਇਕਨੋਮਿਕਲ ਪੋਜੀਸ਼ਨ ਹੈਗੀ ਆ ਉਹ ਕੀ ਆ, ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਾਡਾ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਜਿਹੜੀ ਰੋਜ਼ੀ ਰੋਟੀ ਬੇਸਿਕ ਜਿਹੜੀ ਨੀਡ ਆ ਰੋਟੀ, ਉਹ ਵੀ ਹੋ ਸਕਦਾ ਸਾਨੂੰ ਨਾ ਮਿਲੇ। ਸੋ ਜੇ ਸਰਕਾਰਾਂ ਸਾਨੂੰ ਇਹਨਾਂ ਪਾਰਟਾਂ ਤੇ ਉਲਝਾ ਰਹੀਆਂ ਕਰ ਰਹੀਆਂ, ਸਾਨੂੰ ਸੁਚੇਤ ਹੋਣ ਦੀ ਲੋੜ ਆ, ਸਾਨੂੰ ਸਮਝਦਾਰ ਹੋਣ ਦੀ ਲੋੜ ਆ ਕਿ ਅਸੀਂ ਇਹਨਾਂ ਦੀਆਂ ਜਿਹੜੀਆਂ ਲੂੰਬੜ ਚਾਲਾਂ ਹੈਗੀਆਂ ਉਹਨਾਂ ਦੇ ਵਿੱਚ ਨਾ ਉਲਝੀਏ। ਸਾਰੇ ਆਪਸ ਦੇ ਵਿੱਚ ਭੈਣਾਂ ਭਰਾਵਾਂ ਵਾਂਗੂ ਅਸੀਂ ਰਹੀਏ, ਇਕੱਠੇ ਰਹੀਏ, ਇੱਕ ਚੰਗੇ ਨਾਗਰਿਕ ਬਣੀਏ, ਸਿਆਣੇ ਸਮਝਦਾਰ ਨਾਗਰਿਕ ਬਣੀਏ। ਅੱਜ ਕੋਈ ਵੀ ਸਾਡੇ ਸਾਰਿਆਂ ਦੇ ਵਿੱਚ ਇੱਕ ਦੌੜ ਲੱਗੀ ਹੋਈ ਹੈ ਦੂਜੇ ਮੁਲਕਾਂ ਦੇ ਵਿੱਚ, ਮਾਈਗ੍ਰੇਟ ਹੋ ਰਿਹਾ ਬੜੀ ਤੇਜ਼ੀ ਦੇ ਨਾਲ, ਸਪੈਸ਼ਲੀ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਮਾਈਗ੍ਰੇਸ਼ਨ ਹੋ ਰਹੀ ਹੈ। ਸੋ ਕਿਉਂ ਹੋ ਰਹੀ ਹੈ ਸਾਰੀ? ਕਿਉਂਕਿ ਸਾਨੂੰ ਉਹਨਾਂ ਮੁਲਕਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਸੇਫ ਫੀਲ ਕਰ ਰਹੇ ਹਾਂ, ਸਿਕਿਓਰ ਫੀਲ ਕਰ ਰਹੇ ਹਾਂ, ਅਸੀਂ ਇੱਕ ਸਾਫ ਸਾਨੂੰ ਲੱਗਦਾ ਵੀ ਅਸੀਂ ਇੱਥੇ ਵਧੀਆ ਤਰੀਕੇ ਨਾਲ ਰਹਿ ਸਕਦੇ ਹਾਂ। ਸੋ ਇਹ ਜਿੱਥੇ ਆਪਣੀ ਗੱਲ ਚੱਲੀ ਸੀਗੀ ਕਿ ਰਾਹੁਲ ਗਾਂਧੀ ਸਾਹਿਬ ਨੇ ਕਿਹਾ ਹੈਗਾ ਕਿ ਉਹਨਾਂ ਨੂੰ 370 ਜਿਹੜੀ ਹੈਗੀ ਆ ਉਹਦੇ ਆਲੇ ਪਾਸੇ ਲੋਕਾਂ ਦਾ ਵੱਧ ਇਹਨਾਂ ਨੇ ਧਾਰਾ ਵਾਲੇ ਪਾਸੇ ਧਿਆਨ ਕੀਤਾ ਹੋਇਆ ਹੈਗਾ, ਜਦਕਿ ਉਹਨਾਂ ਨੂੰ ਧਿਆਨ ਕਰਨਾ ਚਾਹੀਦਾ ਅਰਥਚਾਰੇ ਵਾਲੇ ਪਾਸੇ। ਇਹ ਵਾਕਈ ਇਹਨਾਂ ਦੀ ਗੱਲ ਸਹੀ ਹੈਗੀ ਹੈ ਕਿ ਮੋਦੀ ਸਾਹਿਬ ਨੂੰ ਇਧਰਲੇ ਪਾਸੇ, ਚਲੋ ਕੋਈ ਨੀ, ਤੰਗੀਆਂ ਪੇਸ਼ੀਆਂ ਅਪ ਡਾਊਨ ਆਉਂਦੇ ਰਹਿੰਦੇ ਹੈਗੇ ਆ, ਕਈ ਵਾਰੀ ਕੋਈ ਗਲਤੀਆਂ ਵੀ ਹੋ ਜਾਂਦੀਆਂ, ਕੋਈ ਗੱਲ ਨੀ, ਪਰ ਸਾਨੂੰ ਇਸ ਚੀਜ਼ ਵਾਸਤੇ ਧਿਆਨ ਦੇਣ ਦੀ ਲੋੜ ਹੈਗੀ ਹੈ, ਤੇ ਅਦਰਵਾਈਜ਼ ਜਿਹੜਾ ਹੈਗਾ ਸਾਨੂੰ ਇਸ ਚੀਜ਼ ਦਾ ਬਹੁਤ ਨੁਕਸਾਨ ਹੋਊਗਾ। ਅਗਲੀ ਖਬਰ ਹੈਗੀ ਹੈ ਜੀ, ਸਰਹੱਦੀ ਖੇਤਰ ਗੁਰਦਾਸਪੁਰ ਪਠਾਨਕੋਟ ਸਾਈਡ ਤੇ ਸਰਹੱਦੀ ਖੇਤਰਾਂ ਚ ਦੂਜੇ ਦਿਨ ਵੀ ਜਾਰੀ ਰਹੀ ਤਲਾਸ਼ੀ ਮੁਹਿੰਮ। ਆਪਾਂ ਜਿਵੇਂ ਦੇਖਿਆ ਹੈਗਾ ਕਿ ਪਿਛਲੇ ਕੁਛ ਟਾਈਮ ਤੋਂ ਉਧਰਲੇ ਏਰੀਏ ਦੇ ਵਿਚ ਜਿਹੜੇ ਕੁਛ ਹਥਿਆਰ ਜਿਹੜੇ ਹੈਗੇ ਸੀ ਉਹ ਬਰਾਮਦ ਕੀਤੇ ਗਏ, ਜਿਹਦੇ ਵਿਚ ਕਿਹਾ ਗਿਆ ਕਿ ਭਰੋਸੇਯੋਗ ਵਸੀਲਿਆਂ ਤੋਂ ਜਿੱਥੇ ਇਹਨਾਂ ਨੂੰ ਪਤਾ ਲੱਗਿਆ ਕਿ ਇਸ ਦੇ ਵਿਚ ਗੁਆਂਢੀ ਮੁਲਕ ਦਾ ਹੱਥ ਹੈ, ਉਥੋਂ ਇਹ ਆਏ ਹੈਗੇ ਆ। ਤੇ ਜਿਹੜੀ ਪੁਲਿਸ ਹੈਗੀ ਹੈ ਇਸ ਚੀਜ਼ ਦੇ ਵਿਚ ਬਹੁਤ ਜ਼ਿਆਦਾ ਚੁਕੰਨੀ ਹੋਈ ਵੀ ਹੈ। ਉਥੋਂ ਦੇ ਜਿਹੜੇ SSP ਸਾਹਿਬ ਹੈਗੇ ਆ ਉਹ ਵੀ ਕਹਿੰਦੇ ਤਲਾਸ਼ੀ ਅਭਿਆਨ ਦੇ ਵਿਚ ਆਪ ਨਾਲ ਖੁਦ ਲੱਗੇ ਹੋਏ ਆ, ਉਹਨਾਂ ਨੇ ਪੂਰਾ ਉਸ ਚੀਜ਼ ਤੇ ਫੋਕਸ ਕੀਤਾ ਗਿਆ ਤਾਂ ਜੋ ਕਿਸੇ ਕਿਸਮ ਦੀ ਉੱਥੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਜਿਹੜੀਆਂ ਆਪਣੀਆਂ ਸੁਰੱਖਿਆ ਏਜੰਸੀਆਂ ਉਹਨਾਂ ਨੇ ਗੁਰਦਾਸਪੁਰ ਤੇ ਪਠਾਨਕੋਟ ਨੂੰ ਰੈਡ ਅਲਰਟ ਜਾਰੀ ਕੀਤਾ ਹੈਗਾ ਕਿ ਇੱਥੇ ਕੋਈ ਵੀ ਇਹੋ ਜਿਹੀ ਗਤੀਵਿਧੀ ਹੋ ਸਕਦੀ ਹੈ। ਸੋ ਇਸ ਪਾਰਟ ਤੇ ਜਿਹੜੀ ਪੁਲਿਸ ਹੈਗੀ ਹੈ ਬੜੀ ਮੁਸਤੈਦੀ ਦੇ ਨਾਲ ਲੱਗੀ ਹੋਈ ਹੈ ਤਲਾਸ਼ੀ ਅਭਿਆਨ ਦੇ ਵਿਚ, ਦਿਨ ਰਾਤ ਉਹ ਕੰਮ ਕਰ ਰਹੇ ਹੈਗੇ ਆ ਤਾਂ ਜੋ ਕੋਈ ਇਹੋ ਜਿਹੀ ਕਿਸੇ ਕਿਸਮ ਦੀ ਅਣਸੁਖਾਵੀ ਉੱਥੇ ਘਟਨਾ ਨਾ ਵਾਪਰ ਸਕੇ। ਸੋ ਆਪਾਂ ਅਕਸਰ ਕਈ ਵਾਰੀ ਦੇਖਦੇ ਹੈਗੇ ਆ ਕਿ ਅਸੀਂ ਪੁਲਿਸ ਨੂੰ ਵੀ ਹੈਗੇ ਆ ਉਹਨਾਂ ਨੂੰ ਕਹਿੰਦੇ ਰਹਿੰਦੇ ਹੈਗੇ ਆ ਪੁਲਿਸ ਇਹ ਮਾੜੀ ਹੈ ਜੀ ਆਹ ਮਾੜੀ ਹੈ, ਪਰ ਦੂਜੇ ਪਾਸਿਓਂ ਠੀਕ ਹੈ ਕੁਛ ਲੋਕ ਹੋ ਸਕਦੇ ਹੈਗੇ ਆ, ਬਟ ਆਪਾਂ ਦੂਜੇ ਪਾਸਿਓਂ ਅਗਰ ਦੇਖੀਏ ਤਾਂ ਇੱਕ ਪੋਜ਼ਿਟਿਵ ਪੱਖ ਵੀ ਦੇਖੀਏ ਤਾਂ ਦਿਨ ਰਾਤ ਇਹ ਕਿੰਨਾ ਕੰਮ ਕਰਦੇ ਹੈਗੇ। ਪੁਲਿਸ ਕੀ ਹੈ, ਪੁਲਿਸ ਦੇ ਵਿੱਚ ਵੀ ਸਾਡੇ ਆਪਣੇ ਭੈਣ ਭਰਾ ਜਿਹੜੇ ਹੈਗੇ ਉੱਥੇ ਕੰਮ ਕਰਦੇ ਹੈਗੇ ਆ। ਹੁਣ ਕਈ ਵਾਰੀ ਸੋਸ਼ਲ ਮੀਡੀਆ ਤੇ ਵੀ ਦੇਖੀਦਾ ਹੈਗਾ ਕਿ ਬੜੇ ਅੱਛੇ ਅੱਛੇ ਕੰਮ ਕੀਤੇ ਜਾਂਦੇ ਹੈਗੇ ਆ ਪੁਲਿਸ ਦੇ ਵਿੱਚ। ਹੁਣ ਥੋੜੇ ਜਿਹੇ ਸਮੇਂ ਦੌਰਾਨ ਦੇਖੀਦਾ ਕਿ ਕਈ ਥਾਵਾਂ ਤੇ ਜਿਹੜੇ ਟ੍ਰੈਫਿਕ ਵਾਲੇ ਹੈਗੇ ਆ ਉਹ ਉੱਥੇ ਬੂਟੇ ਲਾ ਰਹੇ ਆ ਜਿੱਥੇ ਉਹ ਡਿਊਟੀ ਕਰ ਰਹੇ ਹੁੰਦੇ ਆ, ਜਾਂ ਕਿਸੇ ਥਾਂ ਤੇ ਉਹ ਸਫਾਈ ਕਰ ਰਹੇ ਆ। ਕਈ ਜਿਹੜੇ ਪੁਲਿਸ ਮੁਲਾਜ਼ਮ ਹੈਗੇ ਆ ਉਹਨਾਂ ਨੇ NGOs ਆਪਣੀਆਂ ਬਣਾਈਆਂ ਵੀ ਆ, ਲੋੜਵੰਦ ਗਰੀਬ ਬੇਸਹਾਰਾ ਜਿਹੜੇ ਹੈਗੇ ਆ, ਕੋਈ ਬਜ਼ੁਰਗ ਹੈਗੇ ਆ ਉਹਨਾਂ ਦੀ ਜਿਹੜੀ ਹੈਗੀ ਆ ਸੇਵਾ ਸੰਭਾਲ ਕੀਤੀ ਜਾ ਰਹੀ ਹੈ। ਇੱਥੇ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਗੱਲ ਆਪਣੇ ਨਾਲ ਵਾਪਰੀ ਦੱਸਦਾ ਕਿ ਮੈਂ ਪਿਛਲੇ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆ ਰਿਹਾ ਸੀ, ਕੋਈ ਨਿੱਜੀ ਕੰਮ ਸੀਗਾ ਤੇ ਵਾਇਆ ਨਾਭਾ ਆ ਰਿਹਾ ਸੀ ਤੇ ਮੇਰੇ ਨਾਲ ਜੀ ਕੰਨ ਦੇ ਨਾਲ ਮੈਂ ਕੰਨ ਤੇ ਨਾਲ ਫੋਨ ਲੱਗਿਆ ਹੋਇਆ ਸੀ, ਗੱਲ ਕਰ ਰਿਹਾ ਸੀ ਤੇ ਸਾਹਮਣੇ ਚੌਂਕ ਤੇ ਮਤਲਬ ਨੈਚੁਰਲੀ ਜਿਵੇਂ ਆਮ ਰੂਟੀਨ ਚ ਪੁਲਿਸ ਵਾਲੇ ਖੜੇ ਹੁੰਦੇ ਆ ਉਹ ਖੜੇ ਸੀਗੇ ਤੇ ਦੁਪਹਿਰ ਦਾ ਟਾਈਮ ਸੀ, ਗਰਮੀ ਬਹੁਤ ਜ਼ਿਆਦਾ ਗਰਮੀ ਸੀ, AC ਲੱਗਿਆ ਹੋਇਆ ਸੀਗਾ ਤੇ ਮੈਂ ਛੇਤੀ ਛੇਤੀ ਉਹ ਪੁਲਿਸ ਵਾਲੇ ਨੂੰ ਮੁਲਾਜ਼ਮ ਨੂੰ ਦੇਖ ਕੇ ਜਿਹੜਾ ਮੋਬਾਈਲ ਆ ਉਹ ਥੱਲੇ ਕਰ ਲਿਆ ਤੇ ਉਹ ਸਬ ਇੰਸਪੈਕਟਰ ਸੀਗਾ, ਮੈਂ ਕਾਰ ਦੇ ਵਿੱਚ ਹੀ ਸੀ ਬੈਠਾ, ਮੇਰੇ ਕੋਲ ਆਇਆ ਮੈਨੂੰ ਕਹਿੰਦਾ ਜੀ ਲਾਇਸੈਂਸ ਦਿਓ। ਮੈਂ ਸਭ ਤੋਂ ਪਹਿਲਾਂ ਉਹਨੂੰ ਕਿਹਾ, ਮੈਂ ਕਿਹਾ ਬਾਈ ਜੀ ਸੋਰੀ ਗਲਤੀ ਹੋ ਗਈ। ਕਹਿੰਦਾ ਨਹੀਂ ਜੀ ਲਾਇਸੈਂਸ ਦਿਓ। ਮੈਂ ਕਿਹਾ ਜੀ ਮੈਂ ਲਾਇਸੈਂਸ ਤੁਹਾਨੂੰ ਦੇ ਦਿੰਦਾ ਬਟ ਮੇਰੀ ਇੱਥੇ ਗਲਤੀ ਹੋ ਗਈ, ਸੋਰੀ ਮੇਰੀ ਗੱਲ ਸੁਣ ਲਓ। ਕਹਿੰਦਾ ਦੱਸੋ। ਮੈਂ ਕਿਹਾ ਵੀ ਮੈਂ ਨਾ ਆਪਣੇ ਬੇਟੇ ਦੇ ਨਾਲ ਆਸਟ੍ਰੇਲੀਆ ਫੋਨ ਤੇ ਗੱਲ ਕਰ ਰਿਹਾ ਸੀ, ਤੋਂ ਗੱਲ ਕੋਈ ਜ਼ਰੂਰੀ ਸੀ ਤੇ ਮੈਂ ਵੀ ਥੋੜਾ ਜਿਹਾ ਉੱਥੇ ਉਹਨੂੰ ਬਹਾਨਾ ਮਾਰਿਆ ਤੇ ਮੈਂ ਕਿਹਾ ਜੀ ਮੈਂ ਇਹ ਨਹੀਂ ਕਹਿੰਦਾ, ਮੇਰੀ ਗਲਤੀ ਨਹੀਂ, ਗਲਤੀ ਮੇਰੀ ਹੈਗੀ ਹੈ 100% ਮੇਰੀ ਗਲਤੀ ਹੈਗੀ ਹੈ। ਤੇ ਉਹ ਮੈਨੂੰ ਕਹਿੰਦੇ ਚਲੋ, ਮੈਂ ਸਾਈਡ ਤੇ ਗੱਡੀ ਲਾ ਲਈ। ਮੈਂ ਕਿਹਾ ਵੀ ਬਾਈ ਜੀ ਗੱਲ ਇਹ ਹੈ ਵੀ ਮੈਂ ਫੀਲ ਕਰਦਾ ਵੀ ਮੈਂ ਇਸ ਵੇਲੇ AC ਗੱਡੀ ਦੇ ਵਿੱਚ ਬੈਠਾ, AC ਚੱਲ ਰਿਹਾ ਤੇ ਮੇਰੇ ਚ ਹਿੰਮਤ ਨਹੀਂ ਬਾਹਰ ਨਿਕਲਣ ਦੀ ਤੇ ਤੁਸੀਂ ਦੁਪਹਿਰੇ ਗਰਮੀ ਦੇ ਵਿੱਚ ਇੱਥੇ ਖੜੇ ਹੈਗੇ ਹੋ, ਆਪਦੀ ਡਿਊਟੀ ਦੇ ਰਹੇ ਹੋ ਕਰ ਰਹੇ ਹੋ, ਫਿਰ ਵੀ ਅਸੀਂ ਤੁਹਾਨੂੰ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਬਾਰੇ ਕਹਿਣੇ ਆ, ਤੁਹਾਨੂੰ ਗਾਲਾਂ ਕੱਢਦੇ ਆ, ਕਰਦੇ ਆ, ਕਤਰਦੇ ਆ, ਬਟ ਜੋ ਵੀ ਆ ਬਾਈ ਜੀ, ਮੈਂ ਕਿਹਾ ਮੈਂ ਇੱਥੇ ਗਲਤ ਹਾਂ, ਮੇਰੀ ਗਲਤੀ ਆ, ਮੈਂ ਸੋਰੀ ਫੀਲ ਕਰਦਾ, ਆਹ ਗੱਲ ਸੀਗੀ, ਬਾਕੀ ਮੈਂ ਕਿਹਾ ਵੀ ਜਿਵੇਂ ਤੁਹਾਡਾ ਜੀ ਕਰਦਾ। ਤੇ ਦੇਖੋ ਉੱਥੇ ਉਹਨਾਂ ਨੇ ਬੜੀ ਖੂਬਸੂਰਤ ਮੈਨੂੰ ਗੱਲ ਕਹੀ, ਮੈਨੂੰ ਕਹਿੰਦਾ ਬਾਈ ਜੀ ਵੀ ਹੁਣ ਤੁਸੀਂ ਇਹ ਦੱਸੋ ਕਿ ਪੀਓਗੇ ਕੀ। ਮੈਂ ਕਿਹਾ ਜੀ ਮੈਂ ਕੁਛ ਨੀ ਪੀਣਾ। ਕਹਿੰਦੇ ਨਹੀਂ ਪੀਣਾ ਤੁਹਾਨੂੰ ਪੈਣਾ, ਦੱਸੋ ਜੂਸ ਪੀਓਗੇ ਕਿ ਚਾਹ ਪੀਓਗੇ, ਮੈਨੂੰ ਸਮਝ ਨਾ ਆਵੇ। ਤੇ ਮੈਂ ਕਿਹਾ ਜੀ ਵੀ ਨਹੀਂ ਨਹੀਂ ਬਾਈ ਜੀ ਮੈਂ ਸੱਚੀ ਕੁਛ ਨੀ ਪੀਣਾ। ਕਹਿੰਦੇ ਪੀ ਕੇ ਤਾਂ ਤੁਹਾਨੂੰ ਜਾਣਾ ਪੈਣਾ। ਹੋਇਆ ਕੀ ਕਿ ਮੇਰੇ ਮੈਨੂੰ ਦੱਸਣ ਲੱਗ ਪਏ, ਕਹਿੰਦੇ ਤੁਹਾਡੇ ਤੋਂ ਅੱਗੇ ਇੱਕ ਗੱਡੀ ਖੜੀ ਸੀਗੀ, ਕਹਿੰਦੇ ਅਸੀਂ ਉਹਨੂੰ ਹੱਥ ਦਿੱਤਾ, ਜਦੋਂ ਉਹਦੇ ਕੋਲ ਮੈਂ ਗਿਆ ਤੇ ਮੈਂ ਉਹਨੂੰ ਸੇਮ ਤੁਹਾਡਾ ਵਾਲਾ ਉਹ ਵੀ ਫੋਨ ਯੂਜ਼ ਕਰ ਰਿਹਾ ਸੀ, ਕਹਿੰਦਾ ਮੈਂ ਉਹਨੂੰ ਆਖਿਆ ਵੀ ਤੁਸੀਂ ਫੋਨ ਯੂਜ਼ ਕਰ ਰਹੇ ਹੋ, ਤੇ ਕਹਿੰਦਾ ਉਹ ਮੈਨੂੰ ਕਹਿੰਦਾ ਪਹਿਲਾਂ ਨੰਬਰ ਦੇਖ ਕੇ ਆ। ਕਹਿੰਦਾ ਮੈਂ ਦੇਖ ਮੈਂ ਉਹਨੂੰ ਦੱਸਿਆ ਹਾਂਜੀ ਮੈਂ ਦੇਖ ਲਿਆ ਤੁਹਾਡਾ ਇੱਕ ਨੰਬਰ ਲਿਖਿਆ ਹੋਇਆ ਗੱਡੀ ਤੇ ਤੇ ਕਹਿੰਦਾ ਤੇਰੀ ਹਿੰਮਤ ਕਿਵੇਂ ਪਈ ਇਹਨੂੰ ਹੱਥ ਦੇਣ ਦੀ ਤੇਰੀ ਜ਼ੁਰਤ ਕਿਵੇਂ ਪਈ ਇਹਨੂੰ ਹੱਥ ਦੇਣ ਦੀ ਤੈਨੂੰ ਪਤਾ ਮੈਂ ਕੌਣ ਹੈ ਤੇ ਕਹਿੰਦਾ ਜੀ ਮੈਂ ਚਲਾਨ ਤਾਂ ਉਹਨਾਂ ਦਿੱਤਾ ਕੱਟ ਮੈਂ ਕਿਹਾ ਵੀ ਚਲੋ ਵੇਖੀਏ ਉਹ ਜੋ ਵੀ ਤੁਸੀਂ ਹੈਗੇ ਹੋ ਵੀ ਚਲਾਨ ਤਾਂ ਕੱਟਦਾ ਤੁਹਾਡੀ ਮੈਨੂੰ ਵਧੀਆ ਗੱਲ ਇਹ ਲੱਗੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਮੇਰੇ ਨਾਲ ਗੱਲ ਕੀਤੀ ਮੈਂ ਉਹਨੂੰ ਕਿਹਾ ਮੈਂ ਬਾਈ ਜੀ ਮੈਂ ਤੁਹਾਡੇ ਤੇ ਕੋਈ ਅਹਿਸਾਨ ਨਹੀਂ ਕੀਤਾ ਗੱਲ ਕਰਨ ਦਾ ਤੁਸੀਂ ਇਹ ਜਿਹੜੀ ਗਰਮੀ ਦੇ ਵਿੱਚ ਖੜੇ ਹੋ ਉਸ ਚੀਜ਼ ਨੂੰ ਮੈਂ ਮਹਿਸੂਸ ਕਰ ਰਿਹਾ ਇਹ ਕਿਸਮ ਦੀ ਸਾਡੀ ਸੇਵਾ ਸੋ ਦੇਖੋ ਕਿੰਨੇ ਵਧੀਆ ਜਿਹੜੇ ਹੈਗੇ ਆ ਸੰਬੰਧ ਮੇਰਾ ਉਹਨਾਂ ਦਾ ਹਾਲੇ ਮੀਰ ਦੇ ਨਾਲ ਗੱਲ ਕਰਨਾ ਚਾਹੇ ਮੈਂ ਗਲਤ ਸੀ ਉਸ ਨੇ ਉਹਨਾਂ ਨੂੰ ਕਿੰਨਾ ਉਹਨਾਂ ਨੂੰ ਵਧੀਆ ਲੱਗਿਆ ਤੇ ਉਸ ਤੋਂ ਮਗਰੋਂ ਇੱਕ ਦੋ ਵਾਰੀ ਉਹ ਮੇਰੇ ਨਾਲ ਫੋਨ ਤੇ ਵੀ ਗੱਲਬਾਤ ਹੁਣ ਵੀ ਕਰਦੇ ਰਹਿੰਦੇ ਆ ਕਤਰਦੇ ਰਹਿੰਦੇ ਆ ਸੋ ਜੇ ਆਪਾਂ ਪੁਲਿਸ ਦੀ ਗੱਲ ਕਰਦੇ ਹਾਂ ਸਾਰੀ ਪੁਲਿਸ ਮਾੜੀ ਨੀ ਪੁਲਿਸ ਚੰਗੀ ਵੀ ਬਹੁਤ ਪਈ ਹੈਗੀ ਆ ਸੋ ਆਪਾਂ ਨੂੰ ਵੀ ਇਹਨਾਂ ਦਾ ਜਿਹੜਾ ਦਰਦ ਹੈਗਾ ਉਹ ਮਹਿਸੂਸ ਕਰਨਾ ਚਾਹੀਦਾ ਵਿਚਾਰੇ ਰਾਤਾਂ ਰਾਤਾਂ ਨੂੰ ਗਰਮੀਆਂ ਦੇ ਵਿੱਚ ਬਾਹਰ ਖੜੇ ਰਹਿੰਦੇ ਆ ਘਰੇ ਰਹਿੰਦੇ ਆ ਜਦੋਂ ਆਪਾਂ ਵੀ ਕਈ ਵਾਰੀ ਇਹੋ ਜਿਹੇ ਇਨਵਾਇਰਮੈਂਟ ਚ ਕੰਮ ਕਰੀਏ ਤੇ ਕਈ ਵਾਰੀ ਖਿੱਝ ਆਉਣੀ ਆਪਣੇ ਚ ਵੀ ਸੁਭਾਵਿਕ ਹੋ ਜਾਂਦੀ ਹੈਗੀ ਹੈ ਸੋ ਸਾਨੂੰ ਇੱਥੇ ਇਹਨਾਂ ਦੀਆਂ ਨਿੱਕੀਆਂ ਮੋਟੀਆਂ ਗਲਤੀਆਂ ਜਿਹੜੀਆਂ ਹੁੰਦੀਆਂ ਕਿ ਜਾਂ ਸੁਭਾਅ ਵਾਲੇ ਪਾਰਟ ਤੋਂ ਆਪਾਂ ਗੱਲ ਕਰੀਏ ਤਾਂ ਸਾਨੂੰ ਉਹ ਔਖਾ ਨਹੀਂ ਹੋਣਾ ਚਾਹੀਦਾ ਸੋ ਗੱਲ ਆਪਣੀ ਚੱਲ ਰਹੀ ਸੀ ਸਰਹੱਦੀ ਖੇਤਰਾਂ ਦੇ ਵਿੱਚ ਤੇ ਦਿਨ ਰਾਤ ਜਿਹੜਾ ਤਲਾਸ਼ੀ ਅਭਿਆਨ ਚੱਲ ਰਿਹਾ ਹੈਗਾ ਸਾਰੀ ਦੀ ਸਾਰੀ ਜਿਹੜੀ ਉੱਥੇ ਪੁਲਿਸ ਫੋਰਸ ਹੈਗੀ ਇਸ ਕੰਮ ਤੇ ਲੱਗੀ ਵੀ ਹੈਗੀ ਹੈ ਕਿ ਕਿਸੇ ਕਿਸਮ ਦਾ ਇਹੋ ਜਿਹਾ ਕੁਛ ਅਣਸਖਾਵੀ ਘਟਨਾ ਨਾ ਵਾਪਰੇ ਕਰੇ ਸੋ ਸਾਡੀ ਤਾਂ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਇਹੀ ਅਰਦਾਸ ਹੈਗੀ ਕਿ ਸੁੱਖ ਸ਼ਾਂਤੀ ਹੋਵੇ ਸੁੱਖ ਸ਼ਾਂਤੀ ਦੇ ਨਾਲ ਅਸੀਂ ਰਹੀਏ ਕਰੀਏ ਸੋ ਇਹ ਖਬਰਾਂ ਦੇ ਨਾਲ ਨਾਲ ਫਿਰ ਆਪਾਂ ਜਿਵੇਂ ਗੱਲ ਕਰ ਰਹੇ ਸੀਗੇ ਕਿ ਗੀਤ ਸੰਗੀਤ ਦਾ ਵੀ ਆਪਾਂ ਨਾਲ ਦੀ ਨਾਲ ਆਪਾਂ ਆਨੰਦ ਲੈਣਾ ਹੈਗਾ ਬਟ ਇਸ ਤੋਂ ਪਹਿਲਾਂ ਆਪਾਂ ਇੱਕ ਕਮਰਸ਼ੀਅਲ ਐਡਵਰਟਾਈਜ਼ਮੈਂਟ ਤੇ ਜਾਂਦੇ ਹੈਗੇ ਹਾਂ ਤੇ ਉਸ ਤੋਂ ਮਗਰੋਂ ਆਪਾਂ ਫਿਰ ਹਾਜ਼ਰ ਹੋਵਾਂਗੇ ਅਗਲਾ ਗੀਤ ਜਿਹੜਾ ਲੈ ਕੇ ਸੋ ਇੱਕ ਕਮਰਸ਼ੀਅਲ ਬ੍ਰੇਕ ਤੇ ਆਓ ਆਪਾਂ ਦੁਬਾਰਾ ਮਿਲਦੇ ਹਾਂ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਤੇ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਭਾਈ ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ ਖੂਬ ਸ਼ੋਹਰਤ ਹੋਵੇ ਪਰ ਆਸਟ੍ਰੇਲੀਆ ਵਰਗੇ ਦੇਸ਼ਾਂ ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ ਭਾਈ ਤਰੱਕੀ ਵੀ ਤਾਂ ਚਾਹੀਦੀ ਹੈ ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ ਦਿਲਪ੍ਰੀਤ ਹੋਰਾਂ ਦਾ ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ ਪੇਰੋਲ ਸਰਵਿਸਿਸ ਇੰਡੀਵਿਜੁਅਲ ਜਾਂ ਕੰਪਨੀ ਟੈਕਸ GST ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ ਕਰਾਉਣੀ ਹੋਵੇ ਇੱਕ ਨਾਮ ਯਾਦ ਰੱਖੋ ਅਕਾਊਂਟ ਐਕਸਪਰਟ ਨਾਰੇ ਵਾਰਨ ਮੈਲਬੋਰਨ ਸਿਟੀ ਤੋਂ ਦਿਲਪ੍ਰੀਤ ਐਡਰੈਸ ਨੋਟ ਕਰੋ ਨਾਰੇ ਵਾਰਨ ਵੈਸਟ ਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203 0470-250-203 ਜਾਂ ਈਮੇਲ ਕਰੋ dilpreet@accountexpert.com.au
ਸੁਭਾਅ ਚ ਅੜਬ ਦਿਲੋਂ ਪਿਆਰੀਆਂ ਥੋੜੀ ਪੰਗੇ ਬਾਜ਼ ਬਹੁਤੀ ਕਰਾਰੀਆਂ ਨਹੀਂ ਚੱਲਦੀਆਂ ਪਿਆਰ ਚ ਗੱਦਾਰੀਆਂ ਅੜਬ
ਮੈਂ ਨਾ ਨਿੱਕੀ ਹੁੰਦੀ ਐਡੀ ਉਤਰੀ ਹੁੰਦੀ ਹਾਂ ਨਾ ਮੈਨੂੰ ਸ਼ਕਤੀਮਾਨ ਵੇਂਦਿਆਂ ਨੂੰ ਕਿਸੇ ਨੇ ਕਹਿ ਦੇਣਾ ਨਾ ਚਾਹ ਬਣਾਉਣ ਨੂੰ ਮੈਂ ਨਾ ਚਾਹ ਚ ਥੁੱਕ ਸਿੱਟ ਕੇ ਲਿਆਉਣ
ਸਟਾਰਿੰਗ ਸੋਨਮ ਬਾਜਵਾ ਨਿੰਜਾ ਮਹਿਰੀਨ ਪੀ ਜ਼ਾਦਾ ਐਂਡ ਇੰਟਰੋਡਿਊਸਿੰਗ ਅਜੇ ਸਰਕਾਰੀਆ ਅੜਬ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ
ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨੀ ਕੰਫਿਊਜ਼ਡ ਆ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜਿਹੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨਸ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਸ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323-028-859-0377 ਤੇ
रोटी हजम नहीं होंगी। वरतों गोल्डन ग्रेन फ्लोर मिल्स का गरेवाल चक्की आटा, ताजा घट कैमिकल की वरतों वाली कणक जेडी के सीधी खेतों चो मिल च लाई जाती। आस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआ लई स्पेशल बेसन, मल्टी ग्रेन आटा, काबली छोले, मसरों की दाल, चना दाल, सोयाबीन ते बादाम भी साडे अपने प्रोडक्शन हैं। वधेरे जानकारी लई विजिट करो गरेवाल गोल्डन ग्रेन .com.au या फोन करो 0428895565।
रंजीत बाबा, नाजिया हुसैन, गुरप्रीत कुग्गी एंड योगराज सिंह, व्हाइट हिल स्टूडियोज प्रेजेंट्स तारा मीरा।
पेपर करा दो, मेरे बापू ने मेनू गोली मार देनी जी मैं फेल हो गया।
एक पंजाबी जट गबरू तारा सिंह ते बिहारी छोरी मीरा दी हास्या भरी प्यार कहानी तारा मीरा।
पंजाब नु नशे तो बचाना है तां भैया नु बाहर भजाना पड़ेगा।
नी जिन्नी वारी तू नचेंगी।
11 अक्टूबर नु तुहाडे नजदीकी सिनेमा घरां विच। फॉर मोर इन्फो विजिट।
मैं प्रभजीत कौर, डायरेक्टर वीजा एड इमीग्रेशन, तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच। सो तैयार रहना जी अपने सवालां नाल।
ब्रिस्बेन तो जसपाल संधु हरमन रेडियो की दिलों सपोर्ट करते हैं, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार की वीजा प्रॉब्लम, स्टूडेंट वीजा, TR, PR, MRT, एम्पलायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधु नूं। फोन नंबर 0411726348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर
8515 0851 4150 माइग्रेशन एजेंट रजिस्ट्रेशन नंबर 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 0851 4150 माइग्रेशन ए
ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ।
ਕੁਲਾਲ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਲ ਹਸਪਤਾਲ GT ਰੋਡ ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kulalhospital.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਲਓ ਜੀ, ਦੁਬਾਰਾ ਹਾਜ਼ਰ ਹੈ ਮੈਂ ਜਨਜੀਤ ਸਿੰਘ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਰੋਤਿਆਂ ਦੇ ਨਾਲ। ਸਰੋਤਿਆਂ ਦਾ ਸਵਾਗਤ ਕਰਦਾ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਇਸ ਤੋਂ ਮਗਰੋਂ ਅਗਲੀਆਂ ਖਬਰਾਂ ਦੇ ਵਿੱਚ, ਹੁਣ ਜਿਵੇਂ ਪੰਜਾਬ ਦੇ ਵਿੱਚ ਪੂਰਾ ਚੋਣਾਂ ਦਾ ਜਿਹੜਾ ਮਾਹੌਲ ਹੈਗਾ ਭਖਿਆ ਹੋਇਆ, 4 ਵਿਧਾਨ ਸਭਾ ਸੀਟਾਂ ਤੇ ਚੋਣਾਂ ਹੋ ਰਹੀਆਂ 21 ਅਕਤੂਬਰ ਨੂੰ, ਜਿਹਦੇ ਵਿਚ ਦਾਖਾ, ਫਗਵਾੜਾ, ਮਕੇਰੀਆਂ ਤੇ ਜਲਾਲਾਬਾਦ ਪੂਰਾ ਫੁੱਲ ਜ਼ੋਰ ਲੱਗਿਆ ਹੈਗਾ। ਸਪੈਸ਼ਲੀ ਸੱਤਾਧਾਰੀ ਪਾਰਟੀ ਕਾਂਗਰਸ ਤੇ ਅਕਾਲੀ ਭਾਜਪਾ ਦੇ ਵਿਚ ਪੂਰੀ ਇੱਜ਼ਤ ਦਾਅ ਤੇ ਲੱਗੀ ਵੀ ਹੈਗੀ ਹੈ। ਦਿਨ ਰਾਤ ਆਮ ਚੋਣਾਂ ਦੀ ਤਰ੍ਹਾਂ ਜਿਹੜਾ ਹੈਗਾ ਚੋਣ ਵੋਟਾਂ ਦੇ ਲਈ ਘਰੋ ਘਰੀ ਜਾਇਆ ਜਾ ਰਿਹਾ, ਗੰਦਾ ਧੁੱਪਾਂ ਹੋ ਰਹੀਆਂ ਹੈਗੀਆਂ ਕਿ ਕਿਹੜੇ ਤਰੀਕੇ ਦੇ ਨਾਲ ਆਪਾਂ ਇਹ ਜਿੱਤਣੀਆਂ। ਤੇ ਪੰਜਾਬ ਦੇ ਵਿਚ ਇਸ ਵੇਲੇ ਪੂਰੀ ਤਰ੍ਹਾਂ ਦੋਨੋਂ ਪਾਸਿਆਂ ਤੋਂ, ਦੋਨੋਂ ਮੇਨ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਵੱਲੋਂ ਪੂਰੇ ਪੱਬਾਂ ਭਾਰ ਹੋਏ ਪਏ ਹੈਗੇ ਆ। ਅਗਲੀ ਖਬਰ ਹੈ ਜੀ, ਠੇਕੇ ਤੇ ਜ਼ਮੀਨ ਮਾਲਕ ਖੇਤਾਂ ਚ ਪਰਾਲੀ ਸਾੜਨ ਨੂੰ ਰੋਕ। ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਜੋ IAS ਅਫਸਰ ਹੈਗੇ ਆ, ਬੜੇ ਇਮਾਨਦਾਰ ਅਫਸਰ ਹੈਗੇ ਆ, ਅੱਜ ਕੱਲ ਇਹਨਾਂ ਨੇ ਖੇਤੀਬਾੜੀ ਸਕੱਤਰ ਵਜੋਂ ਅਹੁਦਾ ਸੰਭਾਲਿਆ ਹੋਇਆ। ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕਰ ਰਹੇ ਸੀਗੇ ਕਿ ਅੱਜ ਦੇ ਸਮੇਂ ਦੇ ਵਿਚ ਇੰਡੀਆ ਦੇ ਵਿਚ ਇਮਾਨਦਾਰੀ ਦੇ ਨਾਲ ਚੱਲਣਾ ਬਹੁਤ ਔਖਾ ਹੈ, ਚਾਹੇ ਕੋਈ ਅਫਸਰ ਹੋਵੇ ਤੇ ਚਾਹੇ ਕੋਈ ਆਮ ਨਾਗਰਿਕ ਹੋਵੇ। ਸੱਚੇ ਬੰਦੇ ਨੂੰ ਬੜਾ ਔਖਾ ਹੈ। ਸੋ ਸਰਦਾਰ ਕਾਹਨ ਸਿੰਘ ਪੰਨੂ ਨੂੰ ਵੀ ਆਪਾਂ ਦੇਖਦੇ ਹਾਂ, ਜੇ ਇਹਨਾਂ ਨੂੰ ਪਿੱਛੇ ਆਪਾਂ ਝਾਤੀ ਮਾਰੀਏ ਤਾਂ ਇਹਨਾਂ ਦੇ ਜਿਹੜੇ ਮਹਿਕਮੇ ਹੈਗੇ ਉਹ ਚੇਂਜ ਹੁੰਦੇ ਰਹਿੰਦੇ ਆ। ਇੱਕ ਮਹਿਕਮੇ ਤੋਂ ਦੂਜਾ ਮਹਿਕਮਾ ਦਿੱਤਾ ਜਾਂਦਾ, ਦੂਜੇ ਤੋਂ ਤੀਜਾ ਦਿੱਤਾ ਜਾਂਦਾ, ਕਿਉਂਕਿ ਜਦੋਂ ਇਹ ਆਪਦਾ ਕੰਮ ਕਾਰ ਕਰਦੇ ਹੈਗੇ ਆ ਤੇ ਨੈਚੁਰਲੀ ਫਿਰ ਇਹਨਾਂ ਨੇ ਆਪਦਾ ਸਕੰਜਾ ਵੀ ਕਸਣਾ ਹੈਗਾ, ਤੇ ਫਿਰ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਡਾਈਜੈਸਟ ਨਹੀਂ ਹੁੰਦੀਆਂ ਕਈ ਵਾਰੀ, ਤੇ ਫਿਰ ਉਹ ਕਹਿ ਕੁਆ ਕੇ ਇਹਨਾਂ ਦੇ ਮਹਿਕਮੇ ਜਿਹੜੇ ਹੈਗੇ ਚੇਂਜ ਕਰਾ ਦਿੰਦੇ ਹੈਗੇ ਆ। ਜਿਵੇਂ ਪਿੱਛੇ ਜੇ ਇਹਨਾਂ ਨੂੰ PTU ਦੇ ਵਿੱਚ ਵੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਸੀ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ, ਤੇ ਉੱਥੇ ਫਿਰ ਜਦੋਂ ਇਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਤਾਂ ਜਿਹੜੀਆਂ ਟੈਕਨੀਕਲ ਕਾਲਜਾਂ ਦੀਆਂ ਐਸੋਸੀਏਸ਼ਨ ਸੀਗੀਆਂ ਉਹ ਚੱਲ ਪਈਆਂ, ਨਹੀਂ ਜੀ ਵੀ ਇਹ ਨਹੀਂ ਹੋ ਸਕਦਾ। ਚਲੋ ਸੋ ਇਹਨਾਂ ਦਾ ਕਹਿਣਾ ਕਿ ਤਕਰੀਬਨ 25% ਜਿਹੜੀ ਸਾਡੀ ਉੱਥੇ ਜ਼ਮੀਨ ਹੈਗੀ ਹੈ ਉਹ NRI ਜਾਂ ਜਿਹੜੇ ਸ਼ਹਿਰਾਂ ਦੇ ਵਿੱਚ ਵੱਸਦੇ ਹੈਗੇ ਲੋਕ ਉਹਨਾਂ ਦੀ ਹੈਗੀ ਹੈ, ਤੇ ਜਿਹੜੇ ਕਿ ਆਪਦੀ ਜ਼ਮੀਨ ਅੱਗੇ ਠੇਕੇ ਤੇ ਦਿੰਦੇ ਆ। ਤੇ ਐਵਰੇਜ ਅਗਰ ਆਪਾਂ ਦੇਖਿਆ ਜਾਵੇ ਤਾਂ ਜਿਹੜਾ ਠੇਕਾ ਪੰਜਾਬ ਦੇ ਵਿੱਚ ਇਸ ਵੇਲੇ 40,000 ਤੋਂ ਲੈ ਕੇ ਤੇ 55,000 ਰੁਪਈਏ ਦੇ ਵਿੱਚ ਠੇਕਾ ਚੱਲਦਾ। ਸੋ ਇਹਨਾਂ ਦੀ ਇੱਕ ਸੁਜੈਸ਼ਨ ਹੈਗੀ ਹੈ, ਨਸੀਹਤ ਹੈਗੀ ਹੈ ਕਿ ਜਿਹੜੇ ਠੇਕੇ ਦੇ ਜ਼ਮੀਨ ਦਿੰਦੇ ਹੈਗੇ ਆ ਉਹ ਅੱਗੇ ਜਦੋਂ ਉਹਨਾਂ ਨੇ ਜ਼ਮੀਨ ਕਾਸ਼ਤਕਾਰ ਨੂੰ ਦੇਣੀ ਹੈਗੀ ਹੈ ਤੇ ਉਹਨੂੰ ਕਹਿਣ ਵੀ ਤੂੰ ਸਾਡੀ ਜਿਹੜੀ ਪਰਾਲੀ ਜਿਹੜੀ ਹੈਗੀ ਉੱਥੇ ਜ਼ਮੀਨ ਦੇ ਵਿੱਚ ਨਹੀਂ ਸਾੜਨੀ। ਸੋ ਤੁਸੀਂ ਇਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਮਾਲਕ ਹੈਗੇ ਥੋੜਾ ਮੋਟਾ ਠੇਕਾ ਚਾਹੇ ਘੱਟ ਕਰ ਲਓ, ਪਰ ਇਸ ਚੀਜ਼ ਨੂੰ ਇਨਸ਼ੋਰ ਕਰਨ ਕਿ ਇਹਨਾਂ ਦੇ ਜਿਹੜੇ ਖੇਤਾਂ ਦੇ ਵਿੱਚ ਜਿਹੜੀ ਪਰਾਲੀ ਸਾੜੀ ਨਹੀਂ ਜਾਊਗੀ। ਸੋ ਬੜੀ ਵਧੀਆ ਗੱਲ ਹੈਗੀ ਹੈ ਜੀ ਬੜੀ। ਇਹਦੇ ਨਾਲ ਇਹਨਾਂ ਨੇ ਕਿਹਾ ਕਿ ਜੇ ਫਿਰ ਵੀ ਉਹ ਚੀਜ਼ ਹੁੰਦੀ ਹੈਗੀ ਹੈ ਤੇ ਇਹ ਪਰਾਲੀ ਫਿਰ ਵੀ ਸਾੜੀ ਜਾਂਦੀ ਹੈ ਤਾਂ ਇਹਨੂੰ ਇਹ ਸਮਝਿਆ ਜਾਊਗਾ ਕਿ ਤੁਸੀਂ ਸਰਕਾਰੀ ਜਿਹੜੇ ਹੁਕਮਾਂ ਹੈਗੇ ਆ ਉਹਨਾਂ ਦੀ ਉਲੰਘਣਾ ਕਰ ਰਹੇ ਹੋ, ਤੇ ਅਗਰ ਜਿਹੜਾ ਕੋਈ ਫਿਰ ਧਿਆਨ ਚ ਆਉਂਦਾ ਹੈਗਾ ਤੇ ਉਹਦੇ ਵਿੱਚ ਕਾਨੂੰਨ ਅਨੁਸਾਰ ਉਹਨਾਂ ਤੇ ਜਿਹੜਾ ਹੈਗਾ ਐਕਸ਼ਨ ਲਿਆ ਜਾਊਗਾ। ਸੋ ਬੜੀ ਵਧੀਆ ਗੱਲ ਹੈਗੀ, ਇਹਨਾਂ ਨੇ ਕਹੀ ਹੈਗੀ ਕਿ ਸਾਨੂੰ ਉਹ ਨਹੀਂ ਚੀਜ਼ ਕਰਨੀ ਚਾਹੀਦੀ। ਪਹਿਲੀ ਗੱਲ ਤਾਂ ਇਹ ਕਿ ਨੌਬਤ ਹੀ ਨਹੀਂ ਆਉਣੀ ਚਾਹੀਦੀ ਕਿ ਸਾਡੇ ਤੇ ਕੋਈ ਐਕਸ਼ਨ ਲਿਆ ਜਾਵੇ, ਕਿਉਂਕਿ ਜਿਹੜੀ ਉਹੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਪੌਣ ਪਾਣੀ ਤਾਂ ਸਾਡਾ ਹੀ ਖਰਾਬ ਹੋ ਰਿਹਾ ਹੈਗਾ। ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਬਲਾ ਮਾਰਨਾ ਚਾਹੀਦਾ, ਆਪਣੇ ਆਪਣੇ ਜਿਹੜੇ ਜਿੱਥੇ ਜਿੱਥੇ ਸਾਡੀਆਂ ਡਿਊਟੀਆਂ ਬਣਦੀਆਂ ਉਹ ਸਾਨੂੰ ਆਪਣੇ ਫਰਜ਼ ਪਹਿਚਾਨਣੇ ਚਾਹੀਦੇ ਹੈਗੇ ਆ। ਇਸ ਦੇ ਨਾਲ ਅਗਲੀ ਖਬਰ ਹੈਗੀ ਹੈ ਜੀ, ਸਰਹੰਦ ਦੇ ਜਿਹੜੀ ਭਾਖੜਾ ਨਹਿਰ ਹੈਗੀ ਹੈ ਬੜੀ ਮਸ਼ਹੂਰ ਨਹਿਰ ਹੈਗੀ ਹੈ, ਬੜਾ ਇਹਦਾ ਠੰਡਾ ਪਾਣੀ ਹੈਗਾ ਤੇ ਬੜੀ ਤੇਜ਼ ਵਗਦੀ ਹੈ, ਬਹੁਤ ਤਰ੍ਹਾਂ ਦੇ ਕਈ ਵਾਰੀ ਜਿਹੜੇ ਹਾਦਸੇ ਵੀ ਹੁੰਦੇ ਰਹਿੰਦੇ ਹੈਗੇ ਆ। ਸੋ ਭਾਖੜਾ ਨਹਿਰ ਚ ਪਾੜ ਪੈਣ ਮਗਰੋਂ ਲੋਕਾਂ ਚ ਸਹਿਮ, ਤੇ ਉੱਥੇ ਇੱਕ ਭਾਖੜਾ ਨਹਿਰ ਦੇ ਵਿੱਚ ਸਜਾਦਪੁਰ ਪਿੰਡ ਦੇ ਨੇੜੇ ਜਿਹੜਾ ਹੈਗਾ ਪੁਲ ਦੇ ਕੋਲ ਪਾੜ ਪਿਆ ਹੈਗਾ ਜੀ, ਤੇ ਉਥੋਂ ਦੇ ਜਿਹੜੇ ਨੌਜਵਾਨ ਹੈਗੇ ਆ ਤੇ ਪਿੰਡਾਂ ਦੇ ਲੋਕ ਹੈਗੇ ਆ ਉਹਨਾਂ ਨੇ ਆਪ ਹੀ ਉਸ ਜਿਹੜਾ ਪਾੜ ਹੈਗਾ ਉਹਨੂੰ ਕੂੜਨਾ ਸ਼ੁਰੂ ਕਰਤਾ, ਕਿਉਂਕਿ ਇਸ ਜਿਹੜੀ ਨਹਿਰ ਹੈਗੀ ਹੈ ਇਹਦੇ ਵਿੱਚ ਜਿਹੜਾ ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਅਗਰ ਉਹ ਪਾੜ ਪੈ ਜਾਂਦਾ ਹੈਗਾ ਤਾਂ ਉਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈਗਾ। ਸੋ ਉਥੋਂ ਦੇ ਜਿਹੜੇ ਨਾਗਰਿਕਾਂ ਦਾ ਕਹਿਣਾ ਕਿ ਅਸੀਂ ਬਹੁਤ ਵਾਰੀ ਆਲਰੇਡੀ ਪ੍ਰਸ਼ਾਸਨ ਨੂੰ ਵੀ ਦੱਸ ਚੁੱਕੇ ਆ, ਬੇਨਤੀਆਂ ਕਰ ਚੁੱਕੇ ਆ ਕਿ ਜਿਹੜਾ ਫਲਾਨੀ ਥਾਂ ਤੇ ਪਾੜ ਪੈ ਸਕਦਾ ਹੈਗਾ, ਬਟ ਉਹਨਾਂ ਵੱਲੋਂ ਕੋਈ ਵੀ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ। ਤੇ ਫਿਰ ਉਹਨਾਂ ਨੇ ਜਿਹੜਾ ਆਪ ਹੀ ਉਸ ਏਰੀਏ ਦੇ ਜਿਹੜੇ ਨੌਜਵਾਨ ਜਾਂ ਲੋਕ ਹੈਗੇ ਆ ਨਾਗਰਿਕ ਹੈਗੇ ਉਹਨਾਂ ਨੇ ਰਲ ਮਿਲ ਕੇ ਉਸ ਪਾੜ ਨੂੰ ਪੂਰਨਾ ਸ਼ੁਰੂ ਕਰ ਦਿੱਤਾ ਹੈਗਾ। ਬੜੀ ਵਧੀਆ ਗੱਲ ਆ, ਬੜਾ ਚੰਗਾ ਉਪਰਾਲਾ ਹੈਗਾ ਕਿ ਜਿਵੇਂ ਆਪਾਂ ਗੱਲ ਕਰਦੇ ਸੀਗੇ ਕਿ ਸਾਨੂੰ ਆਪ ਹੀ ਇਹ ਜਿਹੜੇ ਹੈਗੇ ਆ ਕਾਰਜ ਆਪਣੇ ਮੋਢਿਆਂ ਤੇ ਉਠਾਉਣੇ ਪੈਣੇ ਆ। ਜਿਵੇਂ ਪਿੱਛੇ ਜੇ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ, ਆਰਥਿਕ ਦਾ ਨੁਕਸਾਨ ਹੋਇਆ ਹੀ ਹੋਇਆ, ਉਹਦੇ ਨਾਲ ਜਿਹੜਾ ਹੈਗਾ ਆਪਣਾ ਜਿਹੜੀਆਂ ਸੀਗੀਆਂ ਸਾਡੀਆਂ ਕੋਈ ਬਿਮਾਰੀਆਂ ਸ਼ਮਾਰੀਆਂ ਜਾਂ ਜਾਨੀ ਨੁਕਸਾਨ ਵੀ ਹੁੰਦਾ ਬਹੁਤ ਤਰ੍ਹਾਂ ਦੇ, ਜਿਹੜੇ ਸੀਗੇ ਪਸ਼ੂ ਡੰਗਰ ਹੈਗੇ ਆ ਕਈ ਲਾਪਤਾ ਵੀ ਹੋ ਗਏ ਸੀਗੇ ਤੇ ਮਰ ਵੀ ਗਏ ਸੀਗੇ। ਸੋ ਉੱਥੇ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਜਥੇਬੰਦੀਆਂ ਸੀਗੀਆਂ ਜਿਵੇਂ ਖਾਲਸਾ ਏਡ ਸੀ ਜਾਂ ਹੋਰ ਜਥੇਬੰਦੀਆਂ ਸੀਗੀਆਂ, ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਤੇ ਜਿਹੜਾ ਸੀਗਾ ਉਹ ਕਾਰਜ ਨੂੰ ਨੇਪਰੇ ਚਾੜਿਆ। ਸੋ ਇਹਨਾਂ ਜਿਹੜੇ ਆਪਾਂ ਜੇ ਇੱਥੋਂ ਦੀ ਗੱਲ ਕਰੀਏ ਤੇ ਉਸ ਏਰੀਏ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੇ ਬੜਾ ਵਧੀਆ ਗੱਲ ਕੀਤੀ, ਬੜਾ ਵਧੀਆ ਉਪਰਾਲਾ ਕੀਤਾ ਕਿ ਆਪਾਂ ਬਜਾਏ ਹੋਰ ਉਡੀਕਣ ਦੇ ਕੱਲ ਨੂੰ ਉਸ ਚੀਜ਼ ਦਾ ਨੁਕਸਾਨ ਹੋਵੇ ਉਹ ਨੁਕਸਾਨ ਦੀ ਭਰਪਾਈ ਵੀ ਸਾਨੂੰ ਕਰਨੀ ਪੈਣੀ ਹੈ। ਸੋ ਉਹ ਆਪ ਹੀ ਉਸ ਕੰਮ ਤੇ ਲੱਗੇ ਹੋਏ ਹੈਗੇ ਆ। ਅਗਲੀ ਖਬਰ ਹੈਗੀ ਹੈ ਜੀ, ਕਸ਼ਮੀਰ ਚ 70 ਦਿਨਾਂ ਮਗਰੋਂ ਵੀ ਹਾਲਾਤ ਨਹੀਂ ਸੁਧਰੇ। ਕਾਫੀ ਟਾਈਮ ਹੋ ਰਿਹਾ ਕਸ਼ਮੀਰ ਵਾਦੀ ਦੇ ਲੋਕ ਆਪਦੇ ਪਿੰਡੇ ਤੇ ਬੜਾ ਔਖਾ ਸਮਾਂ ਜਿਹੜਾ ਹੰਢਾ ਰਹੇ ਹੈਗੇ ਆ, ਚਾਹੇ ਸਰਕਾਰ ਦਾ ਕਹਿਣਾ ਤਾਂ ਇਹ ਹੈ ਵੀ ਉੱਥੇ ਜਿਹੜਾ ਜਨ ਜੀਵਨ ਹੈਗਾ ਜਾਂ ਮਾਹੌਲ ਹੈਗਾ ਉਹ ਆਮ ਵਰਗਾ ਹੋ ਚੁੱਕਿਆ ਹੈਗਾ, ਪਰ ਦੇਖਣ ਦੇ ਵਿੱਚ ਆਇਆ ਕਿ ਤਕਰੀਬਨ 70 ਦਿਨ ਬੀਤ ਗਏ ਹੈਗੇ ਆ, ਤਕਰੀਬਨ ਆਪਾਂ ਗੱਲ ਕਰਦੇ ਹਾਂ ਤੇ 2.5 ਮਹੀਨਿਆਂ ਦੇ ਨੇੜੇ ਸਮਾਂ ਨੇੜੇ ਪਹੁੰਚ ਚੁੱਕਿਆ ਹੈਗਾ, ਬਟ ਅਜੇ ਵੀ ਜਿਹੜੇ ਹੈਗੇ ਆ ਉੱਥੇ ਕੋਈ ਬਾਜ਼ਾਰਾਂ ਦੇ ਵਿੱਚ ਕੋਈ ਜਿਹੜੀਆਂ ਰੌਣਕਾਂ ਜਾਂ ਕੰਮ ਕਾਰ ਜਿਹੜਾ ਹੈਗਾ ਉਹ ਆਮ ਦੀ ਤਰ੍ਹਾਂ ਨਹੀਂ ਚੱਲ ਰਿਹਾ। ਸਕੂਲ ਵੀ ਖਾਲੀ ਪਏ ਆ, ਬੱਚੇ ਅਜੇ ਸਕੂਲਾਂ ਦੇ ਵਿੱਚ ਨਹੀਂ ਜਾ ਰਹੇ ਹੈਗੇ। ਆਮ ਜਿਹੜੇ ਉੱਥੋਂ ਦੇ ਨਾਗਰਿਕ ਹੈਗੇ ਆ, ਲੋੜ ਦੀਆਂ ਜੋ ਬਹੁਤ ਬੇਸਿਕ ਨੀਡ ਦੀਆਂ ਚੀਜ਼ਾਂ ਹੈਗੀਆਂ ਉਹ ਥੋੜਾ ਮੋਟਾ ਲੈਣ ਕਰਨ ਵਾਸਤੇ ਆਉਂਦੇ ਜਾਂਦੇ ਆ, ਜਾਂ ਜਿਹੜੀਆਂ ਕੋਈ ਆਟੋ ਜਾਂ ਜਿਹੜੀਆਂ ਕੋਈ ਕੈਬਸ ਹੈਗੀਆਂ ਬਾਹਰ ਲਿਆਉਣ ਵਾਸਤੇ ਉਹੀ ਸੜਕਾਂ ਵਗੈਰਾ ਤੇ ਦਿਸਦੀਆਂ ਕਰਦੀਆਂ ਹੈਗੀਆਂ, ਤੇ ਜਿਹੜਾ ਰੂਟੀਨ ਵਾਂਗੂ ਆਮ ਜਿਹੜਾ ਜਨ ਜੀਵਨ ਹੈਗਾ ਉੱਥੋਂ ਦੇ ਲੋਕਾਂ ਦਾ ਉਹ ਅਜੇ ਨਹੀਂ ਹੋਇਆ। ਸਰਕਾਰ ਚਾਹੇ ਉਹ ਕਹਿ ਰਹੀ ਹੈਗੀ ਹੈ ਕਿ ਉੱਥੇ ਉਹ ਹੋ ਚੁੱਕਿਆ ਹੈਗਾ, ਬਟ ਉਹ ਅਜੇ ਇਹੋ ਜਿਹਾ ਕੁਛ ਵੀ ਨਹੀਂ ਦੇਖਣ ਦੇ ਵਿੱਚ ਮਿਲਿਆ। ਅਗਲੀ ਜਿਹੜੀ ਹੈਗੀ ਆ ਖਬਰ ਜੀ, ਉਹ ਆਪਾਂ ਥੋੜੀ ਜੀ ਇਸ ਚੀਜ਼ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਫਿਰ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਜਾ ਰਹੇ ਹਾਂ। ਸੋ ਅਗਲਾ ਗੀਤ ਦਸਤਾਰ, ਦਸਤਾਰ ਜੋ ਸਾਡੇ ਸਿਰ ਦਾ ਤਾਜ, ਜਿਹਨੇ ਸਾਨੂੰ ਇੱਕ ਸ਼ਹਿਨਸ਼ਾਹ ਇੱਕ ਮਹਾਰਾਜਾ ਦੀ ਪਹਿਚਾਣ ਦਿੱਤੀ ਹੈ। ਬੜਾ ਵੱਡਾ ਮਤਲਬ ਹੈ ਦਸਤਾਰ ਦਾ। ਸੋ ਇਸ ਦਸਤਾਰ ਦੇ ਗੀਤ ਨੂੰ ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਪਰੋਇਆ ਡਾਕਟਰ ਸਤਿੰਦਰ ਸਰਤਾਜ, ਡਾਕਟਰ ਸਤਿੰਦਰ ਸਰਤਾਜ ਜਿਨ੍ਹਾਂ ਨੇ ਗੀਤ ਸੰਗੀਤ ਦੇ ਵਿੱਚ ਆਪਣੀ ਇੱਕ ਨਵੀਕਲੀ ਪਹਿਚਾਣ ਬਣਾਈ ਵੀ ਹੈ। ਬੜੀ ਖੂਬਸੂਰਤ ਆਵਾਜ਼ ਦੇ ਮਾਲਕ ਹੈਗੇ ਆ ਤੇ ਇਹਨਾਂ ਨੇ ਦੁਨੀਆ ਭਰ ਦੇ ਵਿੱਚ ਆਪਣੀ ਜਿਹੜੀ ਹੈਗੀ ਆ ਪੰਜਾਬੀ ਪੰਜਾਬੀਅਤ ਨੂੰ ਲੈ ਕੇ ਆਏ ਹੈਗੇ ਆ। ਸੋ ਆਓ ਸਭ ਤੋਂ ਪਹਿਲਾਂ ਆਪਾਂ ਦਸਤਾਰ ਗੀਤ ਨੂੰ ਡਾਕਟਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਸੁਣਦੇ ਆ।
ਦਸਤੂਰ ਬਖਸ਼ਿਸ਼ ਮਾਉ ਹਮ ਦਸਤਗੀਰੀ ਅਲਮ ਅਲਮ ਬਰਦਾਰੀਏ ਕਰ ਇੱਜ਼ਤ ਵੀ ਆ ਬਸਰ ਤਾਜ ਦਰ ਈ ਚੱਲਦੇ ਰਹਿਣਾ ਇਹੀ ਕਿਸਮਤ ਰਾਹੀ ਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ ਖੁਦ ਚਾਹੀਏ ਸਤਕਾਰ ਤਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ ਦੁਸ਼ਮਣ ਵੀ ਹੋਵੇ ਪਰਹੇਜ਼ ਕਰ ਲਿਓ ਇਹੀ ਵਜ੍ਹਾ ਤਬਾਹੀ ਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ ਖੁਦ ਚਾਹੀਏ ਸਤਕਾਰ ਤਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ
ਕੁਰਬਾਨੀ ਭੁੱਲ ਨਾ ਜਾਇਓ ਸੰਤ ਸਿਪਾਹੀ ਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਖੁਦ ਜਾਈਏ ਸਤਕਾਰ ਤਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ ਉਹ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਜਾਈਏ ਸਤਕਾਰ ਸਿਆਹੀ ਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ ਜੇ ਖੁਦ ਜਾਈਏ ਸਤਕਾਰ ਖੁਦ ਜਾਈਏ ਸਤਕਾਰ ਤਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ ਜੇ ਖੁਦ ਜਾਈਏ ਸਤਕਾਰ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਜਾਈਏ ਸਤਕਾਰ ਖੁਦ ਜਾਈਏ ਸਤਕਾਰ ਤਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਜਾਈਏ
ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਡਾਕਟਰ ਸਤਿੰਦਰ ਸਰਤਾਜ ਨੇ ਦਸਤਾਰ ਸਾਡੇ ਸਿਰ ਦਾ ਤਾਜ ਬਾਦਸ਼ਾਹੀਆਂ ਬਖਸ਼ੀਆਂ ਸਾਨੂੰ ਸੱਚੇ ਪਾਤਸ਼ਾਹ ਨੇ ਦਸਤਾਰ ਦੇ ਰੂਪ ਵਿੱਚ ਸੋ ਗੀਤ ਦੇ ਵਿੱਚ ਇਹਨਾਂ ਨੇ ਕਿਹਾ ਕਿ ਚਾਹੇ ਸਾਡਾ ਦੁਸ਼ਮਣ ਵੀ ਹੋਵੇ ਸਾਨੂੰ ਉਸ ਦੀ ਜਿਹੜੀ ਦਸਤਾਰ ਹੈਗੀ ਆ ਉਹਦੀ ਇੱਜ਼ਤ ਕਰਨੀ ਚਾਹੀਦੀ ਹੈ ਨਾ ਕਿ ਲਾਉਣੀ ਚਾਹੀਦੀ ਹੈ ਸੋ ਆਪਾਂ ਅੱਜ ਦੇਖਦੇ ਹਾਂ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਅਸੀਂ ਆਪਣਿਆਂ ਦੀਆਂ ਆਪਣੀਆਂ ਹੀ ਦਸਤਾਰਾਂ ਲਾ ਰਹੇ ਹਾਂ ਸਾਡੀਆਂ ਆਪਣੀਆਂ ਹੀ ਜਿਹੜੀਆਂ ਦਸਤਾਰਾਂ ਹੈਗੀਆਂ ਉਹ ਪੈਰਾਂ ਦੇ ਵਿੱਚ ਰੋਲੀਆਂ ਜਾ ਰਹੀਆਂ ਤੇ ਦੁੱਖ ਵਾਲੀ ਗੱਲ ਇਹ ਹੈ ਕਿ ਉਹ ਸਾਰਾ ਕੁਝ ਸਾਡੇ ਆਪਣਿਆਂ ਵੱਲੋਂ ਕੀਤਾ ਜਾ ਰਿਹਾ ਕਿਸੇ ਪਾਸੇ ਅਸੀਂ ਦੂਜੇ ਕੰਟਰੀਆਂ ਦੇ ਵਿੱਚ ਦਸਤਾਰਾਂ ਦੇ ਮੁੱਦੇ ਉਠਾਉਣੇ ਆ ਦਸਤਾਰ ਨੂੰ ਲੈ ਕੇ ਕਹਿਣੇ ਆ ਕਿ ਸਾਨੂੰ ਸਾਡੀ ਦਸਤਾਰ ਨੂੰ ਇੱਜ਼ਤ ਮਾਣ ਮਿਲਣਾ ਚਾਹੀਦਾ ਸਾਡੀ ਜਿਹੜੀ ਦਸਤਾਰ ਦੀ ਪ੍ਰੋਪਰ ਰਿਸਪੈਕਟ ਹੋਣੀ ਚਾਹੀਦੀ ਹੈ ਤੇ ਦੇਖੋ ਦੂਜੇ ਕੰਟਰੀਜ਼ ਦੇ ਵਿੱਚ ਦੂਜੀਆਂ ਕਮਿਊਨਿਟੀਜ਼ ਦੂਜੀਆਂ ਸਰਕਾਰਾਂ ਸਾਡੀ ਜਿਹੜੀ ਦਸਤਾਰ ਹੈਗੀ ਆ ਉਹਨੂੰ ਕਿੰਨਾ ਮਾਣ ਇੱਜ਼ਤ ਬਖਸ਼ਦੀਆਂ ਪਿੱਛੇ ਜੇ ਅਮਰੀਕਾ ਦੇ ਵਿੱਚ ਟੈਕਸਾਸ ਬੜੀ ਦੁਖਦਾਇਕ ਘਟਨਾ ਹੋਈ ਸਾਡਾ ਇੱਕ ਪੰਜਾਬੀ ਨੌਜਵਾਨ ਸੰਦੀਪ ਧਾਲੀਵਾਲ ਜਿਹੜਾ ਉੱਥੇ ਕਿਸੇ ਅਪਰਾਧੀ ਦੇ ਹੱਥੋਂ ਮਾਰਿਆ ਗਿਆ ਤੇ ਉਹਨਾਂ ਨੇ ਉਹ ਪਹਿਲੇ ਜਿਹੜੇ ਸਿੱਖ ਪਗੜੀ ਧਾਰਕ ਜਿਹੜੇ ਆਫਿਸਰ ਪੁਲਿਸ ਆਫਿਸਰ ਹੋਏ ਆ ਦਸਤਾਰ ਦੇ ਪਿੱਛੇ ਉਹਨਾਂ ਨੇ ਬੜੀ ਲੰਬੀ ਲੜਾਈ ਲੜੀ ਸੀਗੀ ਤੇ ਉਸ ਨੂੰ ਫਿਰ ਜਿੱਤੇ ਤੇ ਉਸ ਤੋਂ ਮਗਰੋਂ ਜੋ ਵੀ ਆਪਣਾ ਹੋਇਆ ਉੱਥੇ ਤੇ ਕਿੰਨੇ ਅਦਬ ਸਤਕਾਰ ਦੇ ਨਾਲ ਸਰਕਾਰ ਨੇ ਜਿਹੜੀ ਉਹਨਾਂ ਦੀ ਅੰਤਮ ਯਾਤਰਾ ਸੀਗੀ ਉਹਨੂੰ ਵਿਦਾਇਗੀ ਦਿੱਤੀ ਕਿੰਨਾ ਰਿਗਾਰਡ ਸਤਕਾਰ ਕੀਤਾ ਗਿਆ ਤੇ ਉਹ ਸੰਦੀਪ ਸਿੰਘ ਦੀ ਜਿਹੜੀ ਪਹਿਚਾਣ ਜਾਂ ਜਿਹੜੀ ਆਇਡੈਂਟੀ ਸੀਗੀ ਉਹ ਕਹਿ ਲੋ ਵੀ ਦਸਤਾਰ ਤੋਂ ਸ਼ੁਰੂ ਹੋਈ ਸੀ। ਸੋ ਬੜਾ ਸਾਨੂੰ ਇਸ ਚੀਜ਼ ਦਾ ਸਤਿਕਾਰ ਕਰਨਾ ਚਾਹੀਦਾ। ਆਪਾਂ ਆਮ ਹੀ ਦੇਖਦੇ ਆ ਕਿ ਚਾਹੇ ਕੋਈ ਪੁਲਿਸ ਪ੍ਰਸ਼ਾਸਨ ਹੈਗਾ, ਜਦੋਂ ਕਿਸੇ ਥਾਂ ਤੇ ਕੋਈ ਗੱਲਬਾਤ ਹੁੰਦੀ ਆ ਜਾਂ ਸਾਡੇ ਆਪਸੀ ਲੜਾਈਆਂ ਝਗੜੇ ਹੁੰਦੇ ਆ, ਤੇ ਸਭ ਤੋਂ ਪਹਿਲਾਂ ਅਸੀਂ ਦੂਜੇ ਦੀ ਦਸਤਾਰ ਨੂੰ ਹੱਥ ਪਾਉਣੇ ਆ। ਸਭ ਤੋਂ ਪਹਿਲਾਂ ਅਸੀਂ ਉਸ ਨੂੰ ਲਾਉਣੇ ਆ। ਤੁਸੀਂ ਸਾਡੀ ਮਾਨਸਿਕਤਾ ਦੇਖੋ, ਅਸੀਂ ਉਹਦੀ ਦਸਤਾਰ ਲਾ ਕੇ, ਜਿਹੜਾ ਸਾਡਾ ਦੁਸ਼ਮਣ ਆ ਉਹਦੀ ਅਸੀਂ ਦਸਤਾਰ ਲਾ ਕੇ ਜਾਂ ਜਿਹਨੂੰ ਅਸੀਂ ਕੁੱਟ ਮਾਰਨਾ ਹੈਗਾ ਉਹਨੂੰ ਅਸੀਂ ਬੜਾ ਫਖਰ ਮਹਿਸੂਸ ਕਰਦੇ ਆ ਕਿ ਅਸੀਂ ਉਹਦੀ ਦਸਤਾਰ ਲਾ ਕੇ ਲਾਤੀ। ਅੱਜ ਸਾਡੀ ਜਿਹੜੀ ਮਾਨਸਿਕਤਾ ਉਹ ਕਿੱਥੇ ਪਹੁੰਚ ਗਈ ਆ ਕਿ ਉਹਨੂੰ ਅਸੀਂ ਇੱਕ ਬੜੀ ਵੱਡੀ ਅਚੀਵਮੈਂਟ ਸਮਝਦੇ ਆ। ਚਾਹੇ ਸਾਡੇ ਧਾਰਮਿਕ ਸਥਾਨਾਂ ਤੇ ਆਪਾਂ ਦੇਖਦੇ ਆ ਬਥੇਰੀਆਂ ਥਾਵਾਂ ਤੇ ਲੜਾਈਆਂ ਝਗੜੇ ਹੁੰਦੇ ਆ ਗੁਰਦੁਆਰਾ ਪ੍ਰਬੰਧਕਾਂ ਨੂੰ ਲੈ ਕੇ ਹੁੰਦੇ ਆ, ਚਾਹੇ ਆਪਾਂ ਇਨ੍ਹਾਂ ਕੰਟਰੀਜ਼ ਦੇ ਵਿੱਚ ਵੀ ਅਸੀਂ ਇੰਨੇ ਵਧੀਆ ਕੰਟਰੀਜ਼ ਦੇ ਵਿੱਚ ਅੱਜ ਅਸੀਂ ਆ ਗਏ ਆ, ਸਾਨੂੰ ਇੱਥੇ ਇੰਨਾ ਮਾਣ ਇੱਜ਼ਤ ਸਤਿਕਾਰ ਮਿਲਦਾ। ਜਦੋਂ ਅਸੀਂ ਕਦੇ ਕਿਸੇ ਨੂੰ ਆਪਦੀ ਦਸਤਾਰ ਦੇ ਬਾਰੇ ਤੇ ਦੂਜੀ ਕਮਿਊਨਿਟੀ ਨੂੰ ਉਸ ਦੀ ਹਿਸਟਰੀ ਬਾਰੇ ਦੱਸਦੇ ਆ ਤਾਂ ਉਹ ਬੜੀ ਉਤਸੁਕਤਾ ਦੇ ਨਾਲ ਉਹਨਾਂ ਗੱਲਾਂ ਬਾਤਾਂ ਨੂੰ ਸੁਣਦੇ ਆ। ਅਸੀਂ ਆਪਣੀਆਂ ਨਿੱਜੀ ਛੋਟੀਆਂ ਮੋਟੀਆਂ ਰੰਜਿਸ਼ਾਂ ਨੂੰ ਲੈ ਕੇ ਇਨ੍ਹਾਂ ਗੁਰਦੁਆਰਿਆਂ ਦੇ ਘਰਾਂ ਦੇ ਵਿੱਚ ਇਨ੍ਹਾਂ ਪ੍ਰਬੰਧਕਾਂ ਪ੍ਰਬੰਧਾਂ ਨੂੰ ਲੈ ਕੇ ਇੱਕ ਦੂਜੇ ਦੀਆਂ ਦਸਤਾਰਾਂ ਲਾ ਰਹੇ ਹਾਂ, ਲੜਾਈਆਂ ਝਗੜਿਆਂ ਦੇ ਵਿੱਚ ਦਸਤਾਰਾਂ ਲਾ ਰਹੇ ਹਾਂ। ਪੰਜਾਬ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਗੁਰੂ ਧਾਮਾਂ ਦੇ ਵਿੱਚ ਅਸੀਂ ਦਸਤਾਰਾਂ ਲਾ ਰਹੇ ਹਾਂ। ਸੋ ਇਹ ਬੜੀ ਮਾੜੀ ਗੱਲ ਹੈਗੀ ਆ। ਸਾਨੂੰ ਇਹ ਜੋ ਸਾਨੂੰ ਪਾਤਸ਼ਾਹਾਂ ਨੇ ਸਾਨੂੰ ਇਹ ਸਿਰ ਦਾ ਤਾਜ ਬਖਸ਼ਿਆ, ਜੋ ਸਾਨੂੰ ਸਰਦਾਰੀ ਬਖਸ਼ੀ ਹੈ ਉਹ ਦਸਤਾਰ ਦੇ ਨਾਲ ਹੀ ਹੈ। ਸਾਨੂੰ ਇਹਦਾ ਸਤਿਕਾਰ ਕਰਨਾ ਚਾਹੀਦਾ, ਨਾ ਕਿ ਨਿਰਾਦਰ ਕਰਨਾ ਚਾਹੀਦਾ। ਇਹ ਜਿਹੜਾ ਤਾਜ ਹੈ ਇਹ ਸਿਰ ਤੇ ਸਜਣ ਵਾਸਤੇ ਹੈ, ਨਾ ਕਿ ਇਹ ਪੈਰਾਂ ਦੇ ਵਿੱਚ ਰੋਲਣ ਵਾਸਤੇ ਹੈ। ਸੋ ਬੜਾ ਖੂਬਸੂਰਤ ਜਿਹੜਾ ਗੀਤ ਸੀਗਾ ਉਹ ਡਾਕਟਰ ਸਤਿੰਦਰ ਸਰਤਾਜ ਨੇ ਗਾਇਆ ਸੀਗਾ। ਇਸ ਤੋਂ ਅਗਲੀ ਜਿਹੜੀ ਆਪਾਂ ਖਬਰ ਹੈਗੀ ਹੈ ਉਹ ਅੱਜ 14 ਅਕਤੂਬਰ ਨੂੰ ਜੋ ਬਰਗਾੜੀ ਕਾਂਡ ਹੋਇਆ ਸੀ, ਬਹਿਬਲ ਕਲਾਂ ਦੇ ਵਿੱਚ ਹੋਏ ਆ ਕਾਂਡ, ਜਿੱਥੇ ਸਾਡੇ ਜੁਗੋ ਜੁਗ ਅਟਲ ਚੌਰ ਤੱਕ ਦੇ ਮਾਲਕ, ਦੀਨ ਦੁਨੀਆਂ ਦੇ ਮਾਲਕ, ਲੋਕ ਪ੍ਰਲੋਕ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸੀ ਉਹਨਾਂ ਨੂੰ ਲੈ ਕੇ ਜਿਹੜਾ ਉੱਥੇ ਸ਼ਰਧਾਂਜਲੀ ਸਮਾਗਮ ਕੀਤੇ ਜਾ ਰਹੇ ਆ। ਅਲੱਗ ਅਲੱਗ ਥਾਵਾਂ ਤੇ ਜਿਹੜੇ ਹੈਗੇ ਆ ਉਹ ਅਲੱਗ ਅਲੱਗ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਹੈਗੇ ਆ। ਬਟ ਦੇਖੋ ਫੇਰ ਇੱਥੇ ਕਿੱਡੀ ਅਫਸੋਸ ਦੀ ਗੱਲ ਹੈ, 4 ਸਾਲ ਹੋ ਗਏ ਸਾਡਾ ਸਭ ਤੋਂ ਸੁਪਰੀਮੋ ਸਾਡੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਉੱਥੇ ਜਿਹੜੀ ਬੇਅਦਬੀ ਕੀਤੀ ਗਈ ਤੇ ਸਰਕਾਰਾਂ ਆਈਆਂ ਤੇ ਗਈਆਂ, ਚਾਹੇ ਪਹਿਲਾਂ ਉੱਥੇ ਅਕਾਲੀ ਭਾਜਪਾ ਸਰਕਾਰ ਸੀ, ਅੱਜ ਉੱਥੇ ਕਾਂਗਰਸ ਸਰਕਾਰ ਹੈ, 4 ਸਾਲ ਬੀਤ ਗਏ ਆ, ਅਲੱਗ ਅਲੱਗ ਸਿੱਟਾਂ ਉੱਥੇ ਬਣੀਆਂ, ਬਟ ਕੀ ਹੋਇਆ, ਅੱਜ ਤੱਕ ਹੱਥ ਚ ਕੁਛ ਵੀ ਨਹੀਂ ਪਿਆ। ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਸਟਿਸ ਲੈਣ ਲਈ ਸਾਡੇ ਉੱਥੇ ਭਰਾਵਾਂ ਨੂੰ ਸ਼ਹੀਦ ਹੋਣਾ ਪਿਆ ਤੇ ਅਜੇ ਤੱਕ ਅਸੀਂ ਕਿਸੇ ਡਿਸੀਜਨ ਤੇ ਸਾਨੂੰ ਅਜੇ ਤੱਕ ਉਸ ਚੀਜ਼ ਦਾ ਇਨਸਾਫ ਨਹੀਂ ਮਿਲ ਸਕਿਆ। ਇਹ ਸਲਾਮ ਹੁੰਦੀ ਹੈ ਇਹਨਾਂ ਮੁਲਕਾਂ ਨੂੰ, ਇਹਨਾਂ ਕੰਟਰੀਜ਼ ਨੂੰ, ਜਿੱਥੇ ਮੈਂ ਹੁਣੇ ਕਿ ਪਹਿਲਾਂ ਗੱਲ ਕਰ ਰਿਹਾ ਸੀ, ਸਾਡਾ ਜਿਹੜਾ ਇੱਕ ਸਿੱਖ ਨੌਜਵਾਨ ਪੁਲਿਸ ਆਫਿਸਰ ਅਮੈਰੀਕਾ ਦੇ ਵਿੱਚ ਟੈਕਸਾਸ ਦੇ ਵਿੱਚ ਜਿਹਨੂੰ ਜਿਹੜਾ ਸੀਗਾ ਉੱਥੇ ਡਿਊਟੀ ਦੇ ਦੌਰਾਨ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀਗਾ, ਭੋਗ ਤੋਂ ਪਹਿਲਾਂ ਪਹਿਲਾਂ ਉਹ ਅਪਰਾਧੀ ਨੂੰ ਫੜ ਕੇ ਉਹਨਾਂ ਨੇ ਟੰਗ ਤਾਂ ਸਜ਼ਾ ਦੇ ਦੀ ਵਿਦ ਇਨ ਫਿਊ ਡੇਜ਼। ਸਾਡੀ ਕਮਿਊਨਿਟੀ ਦਾ ਕਿੰਨਾ ਸਤਿਕਾਰ ਹੈ ਇਨ੍ਹਾਂ ਸਰਕਾਰਾਂ ਦਾ, ਇਨ੍ਹਾਂ ਕੰਟਰੀਜ਼ ਦਾ ਸਾਡੇ ਪ੍ਰਤੀ, ਕਿੰਨਾ ਵਧੀਆ ਪ੍ਰਸ਼ਾਸਨ ਦੇ ਰਿਹਾ, ਕਿੰਨੀ ਵਧੀਆ ਰੂਲ ਰੈਗੂਲੇਸ਼ਨ ਦੇ ਰਹੇ ਆ। ਸੋਚ ਕੇ ਦੇਖੋ ਤੇ ਸਾਡੇ ਜੁਗੜਿਆਂ ਦੇ ਜੁਗੜੇ ਸਮਿਆਂ ਦੇ ਸਮੇਂ ਬਤੀਤ ਜਾਂਦੇ ਆ ਸਾਨੂੰ ਇਨਸਾਫ ਲੈਣ ਵਾਸਤੇ, ਚਾਹੇ ਉਹ 84 ਦਾ ਇਨਸਾਫ ਹੋਵੇ, 84 ਦੇ ਜਿਹੜਾ ਸੀਗਾ ਜੋ ਹੋਇਆ ਸੀਗਾ ਉਸ ਵਾਸਤੇ ਅਸੀਂ ਅੱਜ ਵੀ ਇਨਸਾਫ ਲਈ ਆਪਦੇ ਮੁਲਕ ਆਪਦੇ ਘਰ ਦੇ ਵਿੱਚ ਦਰ ਦਰ ਭਟਕ ਰਹੇ ਆ। ਜੇ ਅਸੀਂ ਦੇਸ਼ ਪੰਜਾਬ ਦੀ ਗੱਲ ਕਰੀਏ, 4 ਸਾਲ ਹੋ ਗਏ, 4 ਸਾਲ ਅੱਜ ਵੀ ਸਾਨੂੰ ਇਨਸਾਫ ਲਈ ਅੱਜ ਵੀ ਅਸੀਂ ਉੱਥੇ ਦੇ ਉੱਥੇ ਹੀ ਖੜੇ ਆ। ਸਰਕਾਰਾਂ ਆਈਆਂ ਤੇ ਸਰਕਾਰਾਂ ਗਈਆਂ। ਉਹ ਅੱਜ ਜਿਹੜੇ ਰਾਜਨੀਤਿਕ ਲੋਕ ਹੈ ਰੋਟੀਆਂ ਸੇਕ ਰਹੇ, ਉਹ ਇੱਕ ਦੂਜੇ ਦੇ ਦੂਸ਼ਣਬਾਜ਼ੀ ਲਾ ਰਿਹਾ, ਦੂਸ਼ਾ ਪਹਿਲੇ ਤੇ ਲਾ ਰਿਹਾ ਹੈਗਾ, ਤੇ ਉਸ ਘਲਾੜੇ ਦੇ ਵਿੱਚ ਤੇ ਅਸੀਂ ਰਹੇ ਆ। ਸੋ ਗੱਲ ਆਪਣੀ ਚੱਲੀ ਸੀ ਦਸਤਾਰ ਤੋਂ। ਸੋ ਇਹ ਸਾਡੇ ਜਿਹੜਾ ਸਿਰ ਦਾ ਤਾਜ ਹੈਗਾ, ਇਸ ਤਾਜ ਨੂੰ ਅਸੀਂ ਪੈਰਾਂ ਦੇ ਵਿੱਚ ਨਾ ਰੋਲੀਏ। ਜੋ ਸਾਨੂੰ ਪਾਤਸ਼ਾਹੀਆਂ ਨੇ ਸਾਨੂੰ ਇਹ ਬਖਸ਼ਿਆ, ਇਹਦਾ ਅਸੀਂ ਜਿਹੜਾ ਹੈਗਾ ਸਿਰ ਉੱਚਾ ਰੱਖੀਏ। ਇਸ ਤੋਂ ਇਸ ਦੇ ਨਾਲ ਹੀ ਆਪਾਂ ਫਿਰ ਇੱਕ ਗੀਤ ਤੁਹਾਡੀ ਨਜ਼ਰ ਦੇ ਵਿੱਚ ਕਰਨ ਜਾ ਰਹੇ ਹਾਂ, ਦੋ ਪਲ ਡੌਲੀ ਗਲੇਰੀਆ ਦਾ ਦੀ ਆਵਾਜ਼ ਦੇ ਵਿੱਚ ਗੀਤ। ਆਓ ਆਪਾਂ ਆਨੰਦ ਮਾਣ ਰਹੇ ਹਾਂ ਦੋ ਪਲ। ਵੱਲ ਬਹਿ ਜਾਣਾ ਮੇਰੇ ਕੋਲ ਵੀ ਮੇਰੇ ਦਿਲਾਂ ਦੇ ਆ ਮਹਿਰਮਾ ਤੇਰੇ ਮਿੱਠੜੇ ਨੇ ਲੱਗਦੇ ਬੋਲ ਵੀ ਮੇਰੇ ਦਿਲਾਂ ਦੇ ਆ ਮਹਿਰਮਾ ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਆਪਾਂ ਗੀਤ ਸੁਣਿਆ ਡੋਲੀ ਗਲੇਰੀਆ ਦੀ ਆਵਾਜ਼ ਦੇ ਵਿੱਚ ਬੜਾ ਹੀ ਖੂਬਸੂਰਤ ਗਾਇਆ ਹੈਗਾ ਲਓ ਦੁਬਾਰਾ ਸਰੋਤਿਆਂ ਦੀ ਨਜ਼ਰ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ ਉਹਨਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਅਖੀਰ ਵਿੱਚ ਅਸੀਂ ਬਹੁਤ ਹੀ ਗੰਭੀਰ ਵਿਸ਼ੇ ਤੇ ਜਿਹੜੀ ਡਿਸਕਸ ਕਰਨ ਜਾ ਰਹੇ ਹਾਂ ਅੱਜ ਦੀ ਇਹ ਖਬਰ ਵੀ ਹੈ ਪੰਜਾਬ ਚ ਵੱਧਦੀ ਕੈਂਸਰ ਦੀ ਬਿਮਾਰੀ ਚਿੰਤਾ ਦਾ ਵਿਸ਼ਾ ਇਹਦੇ ਵਿੱਚ ਆਪਾਂ ਅਗਰ ਦੇਖੀਏ ਤਾਂ ਵਾਕਈ ਬਹੁਤ ਜ਼ਿਆਦਾ ਜਿਹੜਾ ਹੈਗਾ ਚਿੰਤਾ ਦਾ ਵਿਸ਼ਾ ਕੈਂਸਰ ਦੀ ਬਿਮਾਰੀ ਜਿਹਦੀ ਸਭ ਤੋਂ ਵੱਡੀ ਜਿਹੜੀ ਮਾਰ ਹੈਗੀ ਉਹ ਸਾਡੇ ਪੰਜਾਬ ਨੂੰ ਪੈ ਰਹੀ ਹੈ ਪਤਾ ਨਹੀਂ ਕੀ ਗੱਲ ਜਿੱਥੋਂ ਆਪਾਂ ਅੱਜ ਇਹ ਟੌਪਿਕ ਸ਼ੁਰੂ ਕੀਤਾ ਸੀਗਾ ਗੀਤ ਤੋਂ ਸ਼ੁਰੂ ਕੀਤਾ ਸੀ ਸੋਨੇ ਦੀ ਚਿੜੀ ਸਾਡੀ ਇਸ ਜਿਹੜੀ ਸੋਨੇ ਦੀ ਚਿੜੀ ਹੈ ਉਹਨੂੰ ਕਿੱਥੋਂ ਇਹ ਨਜ਼ਰ ਲੱਗ ਗਈ ਹੈ ਅੱਜ ਅਗਰ ਅਸੀਂ ਅੰਕੜੇ ਦੇਖਦੇ ਹਾਂ ਤੇ ਸਾਰੇ ਇੰਡੀਆ ਦੇ ਵਿੱਚ ਹਜ਼ਾਰ ਆਦਮੀ ਦੇ ਪਿੱਛੇ ਇੱਕ ਆਦਮੀ ਜਿਹੜਾ ਹੈਗਾ ਜੇ ਆਪਾਂ ਐਵਰੇਜ ਕੱਢੀਏ ਹਜ਼ਾਰ ਦੇ ਪਿੱਛੇ ਇੱਕ ਜਿਹੜਾ ਆਦਮੀ ਆ ਉਹ ਕੈਂਸਰ ਦੀ ਲਪੇਟ ਦੇ ਵਿੱਚ ਆ ਸਾਰੇ ਇੰਡੀਆ ਦੇ ਵਿੱਚ ਤੇ ਜੇ ਹੁਣ ਅਸੀਂ ਇਸ ਨੂੰ ਐਨਾਲਾਈਜ਼ ਕਰੀਏ ਪੰਜਾਬ ਦੇ ਵਿੱਚ ਤਾਂ ਸਾਨੂੰ ਸੁਣ ਕੇ ਬੜੀ ਹੈਰਾਨੀ ਹੋਊਗੀ ਕਿ ਪੰਜਾਬ ਦੇ ਵਿੱਚ ਇੱਕ ਹਜ਼ਾਰ ਦੇ ਪਿੱਛੇ 107 ਆਦਮੀ ਜਿਹੜੇ ਹੈਗੇ ਆ ਉਹ ਕੈਂਸਰ ਦੀ ਲਪੇਟ ਦੇ ਵਿੱਚ ਆ ਸਾਰੇ ਇੰਡੀਆ ਦੇ ਵਿੱਚ ਇੱਕ ਹਜ਼ਾਰ ਦੇ ਪਿੱਛੇ ਇੱਕ ਤੇ ਕੱਲੇ ਪੰਜਾਬ ਦੇ ਵਿੱਚ ਇੱਕ ਹਜ਼ਾਰ ਦੇ ਪਿੱਛੇ 107 ਕੀ ਸਾਡਾ ਹਾਲ ਹੋ ਗਿਆ ਇਹ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਕਿੱਡਾ ਮਾਣ ਮੱਤਾ ਇਤਿਹਾਸ ਹੈ ਪੰਜਾਬ ਦਾ ਕਿੱਡਾ ਅਮੀਰ ਵਿਰਸਾ ਹੈ ਪੰਜਾਬ ਦਾ ਅੱਜ ਉਹ ਪੰਜਾਬ ਜਿਹਦੀ ਸਾਰੇ ਇੰਡੀਆ ਦੇ ਵਿੱਚ ਤੇ ਸਾਰੀ ਦੁਨੀਆਂ ਦੇ ਵਿੱਚ ਇੱਕ ਸਰਦਾਰੀ ਸੀ ਇਹਨੂੰ ਸੋਨੇ ਦੀ ਚਿੜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਤੇ ਅੱਜ ਉਸੇ ਪੰਜਾਬ ਨੂੰ ਕੋਈ ਉੜਦਾ ਪੰਜਾਬ ਦੇ ਨਾਂ ਨਾਲ ਬੁਲਾ ਰਿਹਾ ਕੋਈ ਦਹਿਸ਼ਤਗਰਦ ਵੱਖਵਾਦੀਆਂ ਦੇ ਨਾਂ ਨਾਲ ਪੁਕਾਰ ਰਿਹਾ ਕੋਈ ਨਸ਼ੇੜੀਆਂ ਦੇ ਪੰਜਾਬ ਦੇ ਨਾਂ ਨਾਲ ਪੁਕਾਰ ਰਿਹਾ ਇਹਨੂੰ ਯਾਦ ਕਰ ਰਿਹਾ ਨਸ਼ੇੜੀਆਂ ਦਾ ਪੰਜਾਬ ਸੋ ਇਸ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਸਭ ਤੋਂ ਵਧੀਆ ਇਸ ਦਾ ਪੌਣ ਪਾਣੀ ਖੁਸ਼ ਖੁਸ਼ਹਾਲ ਲੋਕ ਖੁਸ਼ੀਆਂ ਖੇੜੇ ਅੱਜ ਉਹ ਖੁਸ਼ੀਆਂ ਖੇੜੇ ਕਿੱਥੇ ਗਵਾਚ ਗਏ ਤੇ ਅੱਜ ਅਸੀਂ ਕਿੱਥੇ ਪਹੁੰਚ ਗਏ ਪੰਜਾਬ ਨੂੰ ਅੰਨਦਾਤਾ ਮੰਨਿਆ ਜਾਂਦਾ ਸੀ ਕਿ ਇਹ ਸਾਰੇ ਇੰਡੀਆ ਦਾ ਜਿਹੜਾ ਢਿੱਡ ਭਰਦਾ ਪੰਜਾਬ ਤੇ ਅੱਜ ਉਸ ਪੰਜਾਬ ਨੂੰ ਦਵਾਈਆਂ ਦੀ ਜ਼ਰੂਰਤ ਪੈ ਗਈ ਅੱਜ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਦੂਜੇ ਲੰਗਰਾਂ ਦੀ ਲੋੜ ਨਹੀਂ ਹੈਗੀ ਅੱਜ ਪੰਜਾਬ ਦੇ ਵਿੱਚ ਦਵਾਈਆਂ ਦੇ ਲੰਗਰਾਂ ਦੀ ਲੋੜ ਹੈ ਇੱਕ ਜਿਹੜੀ ਟ੍ਰੇਨ ਹੈ ਬਠਿੰਡੇ ਤੋਂ ਰਾਜਸਥਾਨ ਜਾਂਦੀ ਹੈ ਜਿਹੜੀ ਕਿ ਸਾਰੀ ਦੀ ਸਾਰੀ ਟ੍ਰੇਨ ਕੈਂਸਰ ਦੇ ਪੇਸ਼ੈਂਟਾਂ ਦੇ ਨਾਲ ਭਰੀ ਵੀ ਹੁੰਦੀ ਹੈ ਤੇ ਉਹ ਇਲਾਜ ਕਰਾਉਣ ਜਾਂਦੇ ਆ ਰਾਜਸਥਾਨ ਮਾਲਵਾ ਬੈਲਟ ਖਾਸ ਕਰਕੇ ਸਪੈਸ਼ਲੀ ਤਕਰੀਬਨ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਕੈਂਸਰ ਦਾ ਪੇਸ਼ੈਂਟ ਪਿਆ ਤੇ ਇਹ ਜਿਹੜੀਆਂ ਸਾਨੂੰ ਕੈਂਸਰ ਦੀ ਜਿਹੜੀ ਨਾਮਰਾਦ ਬਿਮਾਰੀ ਆ ਇਹ ਸਾਨੂੰ ਕਿੱਥੋਂ ਲੱਗੀ ਆ ਜੋ ਸਾਡੇ ਕੈਮੀਕਲਸ ਧਰਤੀ ਦੇ ਵਿੱਚ ਜਾ ਚੁੱਕੇ ਹੈਗੇ ਆ ਜਿਹੜੇ ਇੰਡਸਟਰੀਆਂ ਵਾਲੇ ਆ ਉਹ ਆਪਦਾ ਜਿਹੜਾ ਗੰਦਾ ਪਾਣੀ ਆ ਉਹ ਜਾਂ ਤਾਂ ਸਿੱਧਾ ਧਰਤੀ ਦੇ ਵਿੱਚ ਸੁੱਟ ਰਹੇ ਆ ਜਾਂ ਸਾਡੇ ਨਲੀਆਂ ਨਦੀਆਂ ਨਾਲਿਆਂ ਦੇ ਵਿੱਚ ਉਹਨੂੰ ਪਾਇਆ ਜਾ ਰਿਹਾ। ਆਪਾਂ ਦੇਖਦੇ ਹਾਂ ਕਿ ਬਹੁਤ ਸਮਾਜ ਸੇਵੀ ਸੰਸਥਾਵਾਂ ਵਾਲੇ ਆ, ਆ ਹਰੀ ਕੇ ਪੱਤਣ ਆਪਾਂ ਦਰਿਆ ਦੀ ਗੱਲ ਕਰਦੇ ਹਾਂ ਤੇ ਵਿਚਾਰੀਆਂ ਮੱਛੀਆਂ ਮਰ ਰਹੀਆਂ ਉੱਥੇ, ਲੋਕ ਰੌਲਾ ਚੀਕਾਂ ਮਾਰ ਮਾਰ ਕਹਿ ਰਹੇ ਆ ਕਿ ਲੋਕ ਤਾਂ ਮਰ ਹੀ ਰਹੇ ਆ। ਇਹਦੇ ਨਾਲ ਦੇ ਨਾਲ ਕੁਦਰਤ ਦੇ ਵਿੱਚ ਜਿਹੜੇ ਜੀਵ ਜੰਤੂ ਹੈਗੇ ਆ ਉਹ ਵੀ ਇਹਨਾਂ ਜ਼ਹਿਰਾਂ ਦੇ ਨਾਲ ਮਰ ਰਹੇ ਆ। ਇੱਥੇ ਜੇ ਮੈਂ ਦੇਖ ਰਿਹਾ ਸੀ ਕਿ ਉਸ ਦਰਿਆ ਦੇ ਵਿੱਚ ਅਣਗਿਣਤ ਜਿਹੜੀਆਂ ਮਰੀਆਂ ਵੀ ਮੱਛੀਆਂ ਨਿਕਲੀਆਂ, ਗੰਦਿਆਂ ਦਾ ਨਾਲਿਆਂ ਦਾ ਜਿਹੜਾ ਪਾਣੀ ਆ, ਦਰਿਆਵਾਂ ਦਾ ਜਿਹੜਾ ਪਾਣੀ ਆ, ਦਿਨ ਬ ਦਿਨ ਦੂਸ਼ਿਤ ਹੋ ਰਿਹਾ। ਇੰਡਸਟਰੀਲਿਸਟ ਉਸ ਦੇ ਵਿੱਚ ਆਪਦਾ ਗੰਦਾ ਪਾਣੀ ਜਿਹੜੀ ਜ਼ਹਿਰ ਹੈਗੀ ਆ ਮਿਲਾ ਰਹੇ ਆ। ਪਿੱਛੇ ਜੇ ਨਹਿਰਾਂ ਦੇ ਵਿੱਚ, ਫਰੀਦਕੋਟ ਦੀਆਂ ਨਹਿਰਾਂ ਦੇ ਵਿੱਚ ਕਾਲੇ ਰੰਗ ਦਾ ਪਾਣੀ, ਕਾਲੇ ਰੰਗ ਦਾ, ਲਿਟਰਲੀ ਕਾਲੇ ਰੰਗ ਦਾ ਪਾਣੀ ਉਹਨਾਂ ਦੇ ਵਿੱਚ ਕਿੰਨੇ ਹੀ ਕਈ ਦਿਨਾਂ ਤੋਂ ਵਗ ਰਿਹਾ ਸੀ ਤੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਸੋਸ਼ਲ ਮੀਡੀਆ ਤੇ ਹੋਰ ਚੀਕੇ ਚਲਾਏ ਕਰੇ। ਉਦੋਂ ਮਗਰੋਂ ਸਾਡੀ ਜਿਹੜੀ ਹੈ ਸਰਕਾਰਾਂ ਉਹ ਕੁੰਭਕਰਨ ਦੀ ਜਿਹੜੀ ਨੀਂਦ ਤੋਂ ਉੱਠੀਆਂ। ਅੱਜ ਵੀ ਧੜੱਲੇ ਦੇ ਨਾਲ ਸਭ ਕੁਛ ਉਵੇਂ ਹੋ ਰਿਹਾ, ਇੰਡਸਟਰੀਆਂ ਦਾ ਗੰਦਾ ਪਾਣੀ, ਕਿਉਂਕਿ ਸਰਕਾਰਾਂ ਤਾਂ ਚੱਲਦੀਆਂ ਕਹਿ ਲੋ ਵੀ ਇਹਨਾਂ ਇੰਡਸਟਰੀਲਿਸਟ ਦੇ ਲੋਕ ਹੈਗੇ ਆ, ਜਿਹੜੇ ਤਕੜੇ ਬਿਜ਼ਨਸਮੈਨ ਲੋਕ ਹੈਗੇ ਆ, ਉਹਨਾਂ ਦੇ ਇਸ਼ਾਰਿਆਂ ਤੇ ਚੱਲਦੀਆਂ। ਸਾਡੇ ਅੱਜ ਪੰਜਾਬ ਨੂੰ ਕੀ ਕੀ ਮਾਰ ਝੱਲਣੀ ਪੈ ਰਹੀ ਆ। ਸਾਡਾ ਜਿਹੜਾ ਨੌਜਵਾਨ ਹੈ ਉਹ ਨਸ਼ੇ ਦੇ ਨਾਲ ਮਰ ਰਿਹਾ, ਸਾਡਾ ਦੇ ਉੱਥੋਂ ਦੇ ਸਾਡੇ ਭੈਣ ਭਰਾ ਜਿਹੜੇ ਵਸਿੰਦੇ ਆ ਉਹ ਕੈਂਸਰ ਵਰਗੀਆਂ ਨਾਮਰਾਦ ਬਿਮਾਰੀਆਂ ਦੇ ਨਾਲ ਮਰ ਰਹੇ ਆ। ਸਾਡੇ ਜਿਹੜੇ ਨੌਜਵਾਨ ਹੈ ਉਹ ਅੱਜ ਪੰਜਾਬ ਨੂੰ ਛੱਡ ਕੇ ਨੌਜਵਾਨ ਫੈਮਿਲੀ ਦੂਜੇ ਕੰਟਰੀਜ਼ ਦੇ ਵਿੱਚ ਮਾਈਗ੍ਰੇਟ ਹੋ ਰਹੇ ਆ, ਜਹਾਜ਼ਾਂ ਦੇ ਜਹਾਜ਼ ਭਰੇ ਹੋਏ ਉੱਥੋਂ ਜਾ ਰਹੇ ਆ। ਅਸੀਂ ਅੱਜ ਆਪਣੇ ਜਿਹੜੇ ਘਰ ਹੈਗੇ ਆ ਉਹ ਛੱਡ ਕੇ ਦੂਜੇ ਮੁਲਕਾਂ ਦੇ ਵਿੱਚ ਜਾ ਰਹੇ ਆ। ਅਸੀਂ ਆਪਣੇ ਆਪ ਨੂੰ ਉੱਥੇ ਸੇਫ ਫੀਲ ਨਹੀਂ ਕਰ ਰਹੇ, ਕਰਾਂਗੇ ਵੀ ਕਿਵੇਂ? ਫਲ ਸਬਜ਼ੀਆਂ ਜੋ ਸਾਡੀਆਂ ਖਾਣ ਪੀਣ ਦੀਆਂ ਵਸਤਾਂ ਹੈ ਉਹਨਾਂ ਦੇ ਵਿੱਚ ਜ਼ਹਿਰ ਮਿਲਾਈ ਜਾ ਰਹੀ ਹੈ, ਫਰੂਟਸ ਦੇ ਵਿੱਚ, ਸਬਜ਼ੀਆਂ ਦੇ ਵਿੱਚ ਉਹਨਾਂ 'ਚ ਜ਼ਹਿਰ ਮਿਲਾਈ ਜਾ ਰਹੀ ਹੈ, ਟੀਕੇ ਲਾਏ ਜਾ ਰਹੇ ਹੈ ਉਹਨਾਂ ਦੇ ਟੇਸਟ ਬਣਾਉਣ ਵਾਸਤੇ, ਉਹਨਾਂ ਦੇ ਸਾਈਜ਼ ਵਧਾਉਣ ਵਾਸਤੇ। ਦੁਕਾਨਦਾਰ ਆਪਦੀ ਰੋਜ਼ੀ ਆਪਦਾ ਪੈਸਾ ਕਮਾਉਣ ਵਾਸਤੇ ਉਹ ਵੱਧ ਤੋਂ ਵੱਧ ਗਲਤ ਤਰੀਕਿਆਂ ਦੇ ਨਾਲ ਪੈਸਾ ਇਕੱਠਾ ਕਰਨ ਵਾਸਤੇ ਜ਼ਹਿਰ ਮਿਲਾ ਰਿਹਾ। ਅਸੀਂ ਖੇਤਾਂ ਦੇ ਵਿੱਚ ਇੰਨਾ ਕੈਮੀਕਲ ਪਾ ਰਹੇ ਹਾਂ ਵੱਧ ਝਾੜ ਲੈਣ ਵਾਸਤੇ, ਨਕਲੀ ਦੁੱਧ ਬਣਾਏ ਜਾ ਰਹੇ ਆ, ਨਕਲੀ ਪਨੀਰ ਖੋਏ ਬਣਾਏ ਜਾ ਰਹੇ ਆ ਜ਼ਹਿਰਾਂ ਮਿਲਾ ਕੇ। ਇੱਥੋਂ ਬਚਾਂਗੇ ਅਸੀਂ? ਇਹਦੇ ਤਰੀਕੇ ਨਾਲ ਬਚਾਂਗੇ ਅਸੀਂ? ਪੰਜਾਬ ਨੂੰ ਤਾਂ ਸਾਰੇ ਪਾਸਿਓਂ ਮਾਰ ਪੈ ਰਹੀ ਹੈ ਮਾਰ, ਦਿਨ ਬ ਦਿਨ ਅਸੀਂ ਬਿਮਾਰੀਆਂ ਦੇ ਨਾਲ, ਅਸੀਂ ਮੌਤਾਂ ਦੇ ਨਾਲ ਜੂਝ ਰਹੇ ਹਾਂ, ਆਰਥਿਕ ਮੰਦੀ ਦੇ ਨਾਲ ਜੂਝ ਰਹੇ ਹਾਂ। ਅਸੀਂ ਅੰਨਦਾਤੇ ਸੀ, ਅੱਜ ਅਸੀਂ ਕੀ ਬਣ ਗਏ? ਸੋ ਬੜੀ ਵੱਡੀ ਚਿੰਤਾ ਦਾ ਵਿਸ਼ਾ। ਮੈਂ ਹਮੇਸ਼ਾ ਹੀ ਕਹਿਣਾ ਹੁੰਦਾ ਕਿ ਆਪਾਂ ਹੁਣ ਦੂਜਿਆਂ ਨੂੰ ਬਲੇਮ ਦੇਣ ਦੀ ਬਜਾਏ ਆਪਾਂ ਆਪ ਹੰਬਲਾ ਮਾਰੀਏ। ਇੱਕ ਫਰਜ਼ ਬਣਦਾ ਇਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਕੋਲ ਇੱਕ ਬਹੁਤ ਵੱਡਾ ਬਜਟ ਹੈ ਉਹ ਇੱਥੇ ਉਪਰਾਲਾ ਕਰੇ। ਅੱਜ ਸਾਡੇ ਪਰਿਵਾਰਾਂ ਦੇ ਵਿੱਚ ਲੋੜ ਹੈ ਦਵਾਈਆਂ ਦੇ, ਲੰਗਰਾਂ ਦੀ। ਲੋਕਾਂ ਦੇ ਕੋਲ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ, ਕਿਉਂਕਿ ਬਹੁਤ ਜ਼ਿਆਦਾ ਖਰਚ ਆਉਂਦਾ ਘਰ ਦਾ, ਪਰਿਵਾਰ ਦਾ ਜੀ ਬਚਾਉਣ ਵਾਸਤੇ ਜ਼ਮੀਨਾਂ ਜਾਇਦਾਦਾਂ ਘਰ ਬਾਹਰ ਵੇਚਣੇ ਪੈ ਰਹੇ ਆ। ਤੇ ਕਈ ਵਾਰੀ ਤਾਂ ਕੀ ਹੁੰਦਾ ਸਭ ਕੁਛ ਵੇਚ ਕੇ ਵੀ ਘਰ ਦਾ ਪਰਿਵਾਰ ਦਾ ਮੈਂਬਰ ਨਹੀਂ ਬਚਾਇਆ ਜਾਂਦਾ। ਉਹਦੇ ਨਾਲ ਨਾਲ ਕੀ ਹੁੰਦਾ ਅਸੀਂ ਇੱਕ ਪਰਿਵਾਰ ਦੇ ਮੈਂਬਰ ਦਾ ਜਿਹੜਾ ਖੋ ਜਾਣ ਤੋਂ ਮਗਰੋਂ ਉਹ ਤਾਂ ਅਸੀਂ ਖੋ ਹੀ ਲੈਂਦੇ ਹਾਂ ਤੇ ਅਸੀਂ ਉਦੋਂ ਮਗਰੋਂ ਰੋਜੀ ਰੋਟੀ ਦੇ ਵੀ ਮੁਹਤਾਜ ਹੋ ਜਾਂਦੇ ਹਾਂ। ਸੋ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਪਲਾਂਟੇਸ਼ਨ ਕੀਤੀ ਜਾਵੇ ਵੱਧ ਤੋਂ ਵੱਧ, ਵੱਧ ਤੋਂ ਵੱਧ ਜਿਹੜਾ ਵਾਤਾਵਰਨ ਹੈ ਉਹਦੀ ਸੰਭਾਲ ਕੀਤੀ ਜਾਵੇ। ਅਸੀਂ ਆਪਣੇ ਖੇਤਾਂ ਦੇ ਵਿੱਚ ਵੱਧ ਝਾੜ ਵੱਧ ਪੈਸਾ ਕਮਾਉਣ ਵਾਲੀ ਜਿਹੜੀ ਦੌੜ ਹੈਗੀ ਹੈ ਉਹਦੇ ਵਿੱਚ ਨਾ ਲੱਗਣ ਦੀ ਬਜਾਏ ਅਸੀਂ ਜਿਹੜੇ ਕੈਮੀਕਲਸ ਹੈਗੇ ਆ ਉਹ ਘੱਟ ਕਰੀਏ, ਕਿਉਂਕਿ ਜਿਹੜੀ ਬਿਮਾਰੀ ਆ ਹੁਣ ਇਹ ਨਹੀਂ ਦੇਖਣਾ ਕਿ ਇਹ ਕਿਹਦਾ ਘਰ ਹੈ, ਇਹ ਕਿਹਦੇ ਪਰਿਵਾਰ ਦਾ ਮੈਂਬਰ ਹੈ। ਸੋ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਤੇ ਇੱਕ ਬਹੁਤ ਵੱਡਾ ਜਿਹੜਾ ਉਪਰਾਲਾ ਕਰਨ ਦੀ ਜ਼ਰੂਰਤ ਹੈ। ਸਰਕਾਰਾਂ ਤੋਂ ਉਮੀਦਾਂ ਬੰਦ ਕਰ ਦਈਏ, ਸਰਕਾਰਾਂ ਵਾਲੇ ਪਾਸੇ ਰੌਲਾ ਪਾਉਣਾ ਬੰਦ ਕਰ ਦਈਏ, ਆਪ ਹੰਬਲਾ ਮਾਰੀਏ। ਜਿਵੇਂ ਹੁਣ ਥੋੜਾ ਪਹਿਲਾਂ ਮੈਂ ਇੱਕ ਖਬਰ ਦੇ ਵਿੱਚ ਡਿਸਕਸ ਕਰ ਰਿਹਾ ਸੀ ਭਾਖੜਾ ਨਹਿਰ ਦੀ ਆਪਾਂ ਗੱਲ ਕਰ ਰਹੇ ਸੀ ਤੇ ਉਹਦੀ ਜਿਹੜੀ ਮਾਰ ਹੈ ਉਹ ਕਿਹਨੇ ਚੱਲਣੀ ਸੀ, ਉਥੋਂ ਦੇ ਵਸਿੰਦਿਆਂ ਨੇ ਉਥੋਂ ਦੇ ਲੋਕਾਂ ਨੇ। ਤਾਂ ਉਹਨਾਂ ਨੇ ਆਖਿਆ ਕੱਲ ਨੂੰ ਜਦੋਂ ਸਾਡੇ ਤੇ ਬਿਪਤਾ ਆਜੂਗੀ ਸਾਡਾ ਹੀ ਨੁਕਸਾਨ ਹੋਣਾ ਤੇ ਸੋ ਅੱਜ ਹੀ ਅਸੀਂ ਉਸ ਵਾਸਤੇ ਉਪਰਾਲਾ ਕਰੀਏ, ਉਹ ਜਿਹੜੇ ਉਹ ਪਾੜ ਹੈਗਾ ਉਹਨੂੰ ਅਸੀਂ ਪੂਰਨਾ ਸ਼ੁਰੂ ਕਰੀਏ। ਪਤਾ ਨੀ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਕੱਲ ਨੂੰ ਬੰਦੇ ਕਦੋਂ ਆਉਣਗੇ ਕਦੋਂ ਨਹੀਂ, ਜਾਂ ਉਦੋਂ ਇੰਨੀ ਕੁ ਜ਼ਿਆਦਾ ਦੇਰ ਹੋ ਜੇ ਕਿ ਸਾਡਾ ਉਸ ਚੀਜ਼ ਦੇ ਵਿੱਚ ਜਾਨੀ ਮਾਲੀ ਜਾਂ ਪੈਸੇ ਧੇਲੇ ਦਾ ਵੀ ਜਿਹੜਾ ਨੁਕਸਾਨ ਹੋਵੇ। ਸੋ ਇੱਥੇ ਵੀ ਮੈਂ ਉਹੀ ਕਹਿਣਾ ਚਾਹੁੰਦਾ ਕਿ ਆਪਾਂ ਸਰਕਾਰਾਂ ਤੋਂ ਇਹ ਉਮੀਦਾਂ ਬੰਦ ਕਰੀਏ। ਇਹ ਜਿਹੜੀ ਨਾਮਰਾਦ ਬਿਮਾਰੀ ਆ ਸਾਨੂੰ ਅੱਜ ਸਾਡੇ ਪੰਜਾਬ ਨੂੰ ਚਿੰਬੜੀ ਵੀ ਹੈ, ਜਿਹਦੇ ਹੁਣ ਆਪਾਂ ਅੰਕੜਿਆਂ ਦੀ ਵੀ ਗੱਲ ਆਪਾਂ ਕਰਕੇ ਦੇਖ ਲਈ ਕਿ ਅੱਜ ਇਹ ਸਾਡਾ ਅੰਕੜਾ ਵੀ 1000 ਦੇ ਮਗਰ 107 ਜਿਹੜੇ ਬੰਦੇ ਸਾਡੇ ਪੰਜਾਬ ਦੇ ਜਿਹੜੇ ਨਾਗਰਿਕ ਹੈਗੇ ਉਹ ਇਸ ਬਿਮਾਰੀ ਦੀ ਲਪੇਟ ਦੇ ਵਿੱਚ ਆ ਤੇ ਇਹਦੀ ਜਿਹੜੀ ਦਰ ਹੈਗੀ ਆ ਇਹਦੀ ਜਿਹੜੀ ਰੇਸ਼ੋ ਹੈਗੀ ਆ ਉਹ ਦਰ ਡੇ ਬਾਈ ਡੇ ਵੱਧ ਰਹੀ ਆ। ਸੋ ਸਾਡਾ ਬੜੀ ਤੇਜ਼ੀ ਦੇ ਨਾਲ ਜਾਨੀ ਨੁਕਸਾਨ ਹੋ ਰਿਹਾ, ਜਾਨੀ ਨੁਕਸਾਨ ਹੋਣ ਦੇ ਨਾਲ ਨਾਲ ਸਾਡਾ ਇਕਨੋਮਿਕਲੀ ਆਰਥਿਕ ਪੱਖੋਂ ਵੀ ਸਾਡਾ ਇੱਕ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਰਿਹਾ। ਸੋ ਮੈਂ ਇੱਥੇ ਐਸ ਜੀ ਪੀ ਸੀ ਨੂੰ ਵੀ ਅਪੀਲ ਕਰਦਾ, ਉਹਨਾਂ ਨੂੰ ਬੇਨਤੀ ਕਰਦਾ, ਉਹਦੇ ਨਾਲ ਨਾਲ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ, ਗੁਜ਼ਾਰਿਸ਼ ਹੈਗੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਇਹ ਜਿਹੜੀ ਨਾਮਰਾਦ ਬਿਮਾਰੀ ਕੈਂਸਰ ਹੈਗੀ ਹੈ ਇਸ ਤੇ ਆਪਾਂ ਵਰਕਆਊਟ ਕਰੀਏ, ਇਸ ਤੇ ਆਪਾਂ ਧਿਆਨ ਕਰੀਏ। ਇਹਦਾ ਇਹਦਾ ਸਿੱਧਾ ਜਿਹਾ ਜਿਹੜਾ ਸੰਬੰਧ ਹੈਗਾ ਉਹ ਜੋ ਵੀ ਜਿਸ ਕਿਸਮ ਦੇ ਸਾਡੇ ਕੋਈ ਅਸੀਂ ਕੈਮੀਕਲ ਯੂਜ ਕਰ, ਅਸੀਂ ਇਹਦੇ ਵਿੱਚ ਕਿਸੇ ਇੱਕ ਪੱਖ ਨੂੰ ਅਸੀਂ ਗੁਨਾਹਗਾਰ ਨਹੀਂ ਆਪਾਂ ਕਹਿ ਸਕਦੇ, ਹਰ ਇੱਕ ਪੱਖਾਂ ਤੋਂ ਇਸ ਚੀਜ਼ ਦੀ ਮਾਰ ਪੈ ਰਹੀ ਹੈ। ਨਕਲੀ ਫੂਡ ਪ੍ਰੋਡਕਟ ਜਿਹੜੀਆਂ ਹੈਗੀਆਂ ਉਹ ਬਣ ਰਹੀਆਂ, ਇਹ ਸਾਰੀ ਜ਼ਹਿਰ ਹੈ, ਇਹ ਸਾਰੀ ਜ਼ਹਿਰ ਸਾਡੇ ਅੰਦਰ ਸਾਡੇ ਬੱਚਿਆਂ ਅੰਦਰ ਉਹ ਜਾਣੀ ਕਰਨੀ ਹੈਗੀ ਤੇ ਜ਼ਹਿਰ ਨੇ ਤਾਂ ਫਿਰ ਆਪਣਾ ਜਿਹੜਾ ਅਸਰ ਹੈਗਾ ਉਹ ਦਿਖਾਉਣਾ ਹੀ ਹੈ ਨਾ। ਸੋ ਬਹੁਤ ਗੰਭੀਰ ਮੁੱਦਾ ਹੈ ਅਗਰ ਆਪਾਂ ਦੇਖਣ ਲੱਗ ਪੈਂਦੇ ਹੈਗੇ ਆ ਤੇ ਬਹੁਤ ਪਰੇਸ਼ਾਨ ਹੋ ਜਾਈਦਾ ਕਿ ਸਾਡੇ ਨਾਲ ਕੀ ਕੁਝ ਹੋਈ ਜਾਂਦਾ। ਜਿੰਨੀ ਦੇਰ ਅਸੀਂ ਇਕੱਠੇ ਨਹੀਂ ਹੋਵਾਂਗੇ ਇਹਨਾਂ ਦੇ ਵਿਰੁੱਧ, ਇਹਨਾਂ ਜਿਹੜੀਆਂ ਕ੍ਰਿਤੀਆਂ ਹੈਗੀਆਂ ਇਹਨਾਂ ਦੇ ਵਿਰੁੱਧ ਲਾਮਬੰਦ ਨਹੀਂ ਹੋਵਾਂਗੇ। ਠੀਕ ਹੈ, ਪੈਸਾ ਸਾਡੀ ਇੱਕ ਜ਼ਰੂਰਤ ਹੈ, ਸਾਡੀ ਇੱਕ ਨੈਸੈਸਿਟੀ ਹੈ, ਇਹਨੂੰ ਅਸੀਂ ਸਾਨੂੰ ਜ਼ਰੂਰਤ ਤੱਕ ਜਾਂ ਨੈਸੈਸਿਟੀ ਤੱਕ ਹੀ ਰੱਖਣਾ ਚਾਹੀਦਾ। ਸੋ ਅਸੀਂ ਜਿਹੜਾ ਪੈਸਾ ਵੱਧ ਕਮਾਉਣ ਦੀ ਦੌੜ ਦੇ ਵਿੱਚ, ਜ਼ਿਆਦਾ ਪੈਸਾ ਕਮਾਉਣ ਦੀ ਜਿਹੜਾ ਸ਼ਾਰਟ ਵੇ ਜਿਹੜੀ ਹੈਗੀ ਆ, ਮਨੀ ਅਰਨਿੰਗ ਜਿਹੜੀ ਹੈਗੀ ਆ, ਉਹਦੇ ਪਿੱਛੇ ਲੱਗਣ ਦੀ ਬਜਾਏ ਅਸੀਂ ਥੋੜਾ ਪੈਸਾ ਜਿਹੜਾ ਹੈਗਾ, ਚਲੋ ਕੋਈ ਨੀ 4 ਪੈਸੇ ਸਾਡੇ ਕੋਲ ਘੱਟ ਆ ਜਾਣਗੇ, ਬਟ ਅਸੀਂ ਇੱਕ ਸਾਫ ਸੁਥਰਾ ਪਾਉਣ ਪਾਣੀ, ਸਾਫ ਸੁਥਰਾ ਜਿਹੜਾ ਵਾਤਾਵਰਨ ਹੈ ਉਹ ਅਸੀਂ ਦੇਈਏ। ਸੋ ਇੱਥੇ ਆਪਾਂ ਸਭ ਤੋਂ ਪਹਿਲਾਂ ਆਪਾਂ ਆਪਦੇ ਆਪ ਤੋਂ ਸ਼ੁਰੂ ਕਰੀਏ ਕਿ ਮੈਂ ਜਿਹੜਾ ਮੇਰਾ ਖੇਤ ਹੈਗਾ ਜਾਂ ਜਿਹੜਾ ਮੇਰਾ ਫਾਰਮ ਹੈਗਾ ਉੱਥੇ ਮੈਂ ਘੱਟ ਤੋਂ ਘੱਟ ਜਿਹੜੇ ਕੈਮੀਕਲਸ ਯੂਜ਼ ਕਰਨੇ ਆ, ਜਾਂ ਜੇ ਸਾਨੂੰ ਕਿਸੇ ਥਾਂ ਤੇ ਪਤਾ ਵੀ ਲੱਗਦਾ ਵੀ ਆਹ ਬੰਦਾ ਗਲਤ ਕੰਮ ਕਰ ਰਿਹਾ, ਆਹ ਬੰਦਾ ਗਲਤ ਤਰੀਕੇ ਦੇ ਨਾਲ ਮਠਿਆਈਆਂ ਬਣਾ ਰਿਹਾ, ਗਲਤ ਤਰੀਕੇ ਦੇ ਨਾਲ ਜਿਹੜਾ ਦੁੱਧ ਤਿਆਰ ਕਰ ਰਿਹਾ, ਗਲਤ ਤਰੀਕੇ ਦੇ ਨਾਲ ਖੋਆ ਪਨੀਰ ਤਿਆਰ ਕਰ ਰਿਹਾ, ਉੱਥੇ ਬਜਾਏ ਅਸੀਂ ਆਖੀ ਵੀ ਆਪਾਂ ਕੀ ਲੈਣਾ, ਆਪਾਂ ਕਾਹਦੇ ਵਾਸਤੇ ਦੁਸ਼ਮਣੀ ਪਾਉਣੀ ਹੈ? ਨਹੀਂ, ਉਹ ਅੱਜ ਜੇ ਕਿਸੇ ਦੇ ਘਰੇ ਜਾਂਦੀ ਹੈ ਤਾਂ ਉਹ ਜਿਹੜੀ ਪ੍ਰੋਡਕਟ ਹੈਗੀ ਉਹ ਸਾਡੇ ਘਰੇ ਵੀ ਆ ਕੇ ਸਾਡੇ ਪਰਿਵਾਰ ਦੇ ਮੈਂਬਰ ਦਾ ਵੀ ਉਹ ਚੀਜ਼ ਨੁਕਸਾਨ ਕਰ ਸਕਦੀ ਹੈ। ਸੋ ਚਾਹੇ ਇੱਥੇ ਕੈਂਸਰ ਹੈ, ਚਾਹੇ ਕੈਂਸਰ ਰੂਪੀ ਨਸ਼ਾ ਜਿਹੜਾ ਅੱਜ ਦਾ ਸਾਡਾ ਨੌਜਵਾਨ ਯੂਜ਼ ਕਰ ਰਿਹਾ, ਉਹ ਚਾਹੇ ਚਿੱਟੇ ਦੇ ਰੂਪ ਵਿੱਚ ਹੈ, ਚਾਹੇ ਕਿਸੇ ਹੋਰ ਨਸ਼ੇ ਦੇ ਰੂਪ ਵਿੱਚ ਹੈਗਾ, ਸੋ ਉਹ ਵੀ ਇੱਕ ਕੈਂਸਰ ਦੀ ਬਿਮਾਰੀ ਸਾਨੂੰ ਲੱਗੀ ਹੋਈ ਹੈ। ਸੋ ਇਹਨਾਂ ਚੀਜ਼ਾਂ ਤੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਆਪਾਂ ਆਪਦੇ ਪੰਜਾਬ ਨੂੰ ਬਚਾਈਏ, ਪੰਜਾਬ ਦਾ ਨੁਕਸਾਨ ਹੋਣੋਂ ਬਚਾਈਏ। ਸਾਡੀ ਸੋਨੇ ਦੀ ਚਿੜੀ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਸੀ ਤੇ ਅੱਜ ਅਸੀਂ ਕਿੱਥੇ ਪਹੁੰਚ ਗਏ? ਸੋ ਇੰਨਾ ਅਗਰ ਆਪਾਂ ਦੇਖੀਏ ਤਾਂ ਕੀ ਇਹ ਫਿਰ ਪੇਸ਼ੈਂਟ ਇੰਡੀਆ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਵੀ ਹੋਣੇ ਚਾਹੀਦੇ ਸੀ? ਇਹ ਸਾਡੇ ਚ ਹੀ ਕਿਉਂ ਹੈ? ਸਾਡੀ ਸਟੇਟ ਦੇ ਵਿੱਚ ਹੀ ਕਿਉਂ ਜਾ ਰਿਹਾ ਇੰਨਾ ਪੇਸ਼ੈਂਟ? ਅਸੀਂ ਕਿਉਂ ਇਹਨਾਂ ਬਿਮਾਰੀਆਂ ਦੇ ਨਾਲ ਜ਼ਿਆਦਾ ਜੂਝ ਰਹੇ ਹਾਂ? ਚਾਹੇ ਉਹ ਸਾਡੇ ਕੈਂਸਰ ਰੂਪੀ ਨਸ਼ੇ ਦੀ ਹੈ, ਚਾਹੇ ਇਹ ਸਾਡਾ ਕੈਂਸਰ ਹੈਗਾ, ਚਾਹੇ ਸਾਡੀ ਬੇਰੁਜ਼ਗਾਰੀ ਰੂਪੀ ਕੈਂਸਰ ਹੈਗਾ, ਸਾਡਾ ਹੀ ਇਹਨਾਂ ਚੀਜ਼ਾਂ ਦੇ ਵਿੱਚ ਨੁਕਸਾਨ ਹੋ ਰਿਹਾ। ਸੋ ਕੱਲ ਨੂੰ ਸਾਡੇ ਹੋਰ ਵੱਡੇ ਨੁਕਸਾਨ ਹੋਣ, ਆਓ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਆਪਾਂ ਹੰਭਲਾ ਮਾਰੀਏ, ਤਗੜੇ ਹੋਈਏ, ਬਜਾਏ ਕਿਸੇ ਤੋਂ ਉਮੀਦ ਕਰਨ ਦੇ ਅਸੀਂ ਆਪਦੇ ਘਰ ਚੋਂ ਉਸ ਚੀਜ਼ ਦੀ ਸ਼ੁਰੂਆਤ ਕਰੀਏ। ਅਸੀਂ ਰੁੱਖ ਲਾਉਣੇ ਤੇ ਰੁੱਖ ਬਚਾਉਣੇ। ਪਿੱਛੇ ਜੇ ਦੇਖਿਆ ਕਿ ਪੰਜਾਬ ਦੇ ਵਿੱਚ ਬੜੀ ਵਧੀਆ ਗੱਲ ਹੈ, ਇੱਕ ਮੁਹਿੰਮ ਸ਼ੁਰੂ ਕੀਤੀ ਗਈ ਕਿ ਵੱਧ ਤੋਂ ਵੱਧ ਜਿਹੜੇ ਹੈਗੇ ਰੁੱਖ ਲਾਏ ਜਾਣ, ਪਰ ਹੁੰਦਾ ਕੀ ਆ, ਲੱਖਾਂ ਦੇ ਵਿੱਚ ਰੁੱਖ ਲਾਏ ਜਾਂਦੇ ਆ ਤੇ ਉਹ ਰੁੱਖਾਂ ਨੂੰ ਪਾਲਦਾ ਕੌਣ ਹੈ, ਪਾਲਣ ਵਾਲੇ ਕੌਣ ਹੈ, ਜਾਂ ਰੁੱਖਾਂ ਦਾ ਧਿਆਨ ਕਰਨ ਵਾਲੇ ਕੌਣ ਹੈ? ਕੋਈ ਜ਼ਿਆਦਾਤਰ ਕੀ ਹੁੰਦਾ ਹੈਗਾ, ਰੁੱਖ ਲਾਏ ਜਾਂਦੇ ਆ, ਉਹਨਾਂ ਦੀ ਸੰਭਾਲ ਨਹੀਂ ਕੀਤੀ ਜਾਂਦੀ। ਸਿਰਫ ਅਖਬਾਰਾਂ ਦੇ ਵਿੱਚ ਫੋਟੋਆਂ ਲੱਗ ਗਈਆਂ, ਫਲਾਣੇ ਤੋਂ ਉਦਘਾਟਨ ਕਰਾ ਲਿਆ, ਇੰਨੀ ਪਲਾਂਟੇਸ਼ਨ ਕਰ ਦੀ। ਅਗਰ ਅਸੀਂ ਪਿਛਲੇ ਅੰਕੜੇ ਖੋਲ ਕੇ ਦੇਖੀਏ ਤਾਂ ਹੁਣ ਤੱਕ ਪਤਾ ਨਹੀਂ ਅਸੀਂ ਕਿੰਨਾ ਲਾਤਾ, ਬਟ ਰਿਐਲਿਟੀ ਦੇ ਵਿੱਚ ਆਪਾਂ ਜਦੋਂ ਦੇਖਦੇ ਹੈਗੇ ਆ ਕਿ ਉਹਦੇ ਵਿੱਚੋਂ ਬਚਾਇਆ ਕਿੰਨਾ ਜਾਂਦਾ। ਸੋ ਆਪਾਂ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਵੀ ਕਰਨੀ ਆ। ਸੋ ਕਿਸੇ ਥਾਂ ਤੇ ਵੀ ਕੋਈ ਵੀ ਗਲਤ ਐਕਟੀਵਿਟੀ ਹੁੰਦੀ ਹੈ, ਕੋਈ ਇੰਡਸਟਰੀ ਲਿਸਟ ਹੈ, ਕੋਈ ਬੰਦਾ ਗਲਤ ਕੰਮ ਕਰਦਾ ਹੈਗਾ, ਤੋ ਆਪਾਂ ਰਲ ਮਿਲ ਕੇ ਉਸ ਚੀਜ਼ ਦੇ ਅਗੇਂਸਟ ਆਪਦਾ ਜਿਹੜਾ ਹੈਗਾ ਝੰਡਾ ਬੁਲੰਦ ਕਰੀਏ। ਆਪਾਂ ਖੜੇ ਹੋ ਜਾਵਾਂਗੇ ਤੇ ਸਰਕਾਰਾਂ ਆਪੇ ਜਵਾਬਦੇਹ ਹੋ ਜਾਣਗੀਆਂ। ਗਲਤ ਨੂੰ ਗਲਤ ਕਹਿਣਾ ਸਿੱਖੀਏ, ਸੱਚ ਨੂੰ ਸੱਚ ਕਹਿਣਾ ਸਿੱਖੀਏ ਤੇ ਕਹੀਏ, ਕਿਸੇ ਹੋਰ ਨੇ ਅੱਗੇ ਨਹੀਂ ਲੱਗਣਾ। ਸਾਨੂੰ ਆਪਦੇ ਆਪ ਨੂੰ, ਆਪਦੇ ਪਰਿਵਾਰ ਨੂੰ ਸੰਭਾਲਣ ਵਾਸਤੇ ਸਾਨੂੰ ਅੱਗੇ ਆਉਣਾ ਹੀ ਪੈਣਾ। ਪਿੰਡ ਪਿੰਡ ਸੰਭਾਲੀਏ, ਸ਼ਹਿਰ ਸ਼ਹਿਰ ਸੰਭਾਲੀਏ। ਆਪਣੇ ਘਰ ਨੂੰ ਸੰਭਾਲਾਂਗੇ ਤਾਂ ਮਹੱਲਾ ਸੰਭਲ ਜੂ, ਮਹੱਲੇ ਨੂੰ ਸੰਭਾਲਾਂਗੇ ਤਾਂ ਪਿੰਡ ਸੰਭਲ ਜੂ। ਕੁਛ ਵੀ ਇਹੋ ਜਿਹਾ ਨਹੀਂ ਜੇ ਆਪਾਂ ਕਹੀਏ ਨਹੀਂ ਹੋ ਸਕਦਾ, ਬਟ ਅੱਜ ਜਿਹੜੀ ਮਾਰ ਹੈਗੀ ਆ ਉਹ ਡਾਇਰੈਕਟਲੀ ਅਸੀਂ ਝੱਲ ਰਹੇ ਹਾਂ। ਜਿਹੜੇ ਤਕੜੇ ਲੋਕ ਹੈ, ਜਿਹੜੇ ਅਮੀਰ ਲੋਕ ਹੈ, ਉਹਨਾਂ ਦਾ ਤਾਂ ਪਾਣੀ ਵੀ ਦੂਜੇ ਕੰਟਰੀਆਂ ਤੋਂ ਪੀਣ ਵਾਸਤੇ ਆਉਂਦਾ। ਤੇ ਇਹ ਜਿਹੜੀ ਜ਼ਹਿਰ ਹੈਗੀ ਹੈ, ਚਾਹੇ ਅਸੀਂ ਪਾਣੀ ਦੇ ਰੂਪ ਦੇ ਵਿੱਚ, ਚਾਹੇ ਅਸੀਂ ਦੁੱਧ ਦੇ ਰੂਪ ਦੇ ਵਿੱਚ, ਚਾਹੇ ਅਸੀਂ ਫਲਾਂ ਸਬਜ਼ੀਆਂ ਦੇ ਰੂਪ ਦੇ ਵਿੱਚ, ਚਾਹੇ ਅਸੀਂ ਹੋਰ ਜਿਹੜੀਆਂ ਵਸਤਾਂ ਹੈਗੀਆਂ ਯੂਜ਼ ਕਰਨ ਦੇ ਵਿੱਚ, ਉਹ ਜ਼ਹਿਰ ਤਾਂ ਅਸੀਂ ਖਾ ਰਹੇ ਹਾਂ, ਸਾਡੇ ਅੰਦਰ ਜਾ ਰਹੀ ਹੈ, ਸਾਡੇ ਬੱਚਿਆਂ ਦੇ ਅੰਦਰ ਜਾ ਰਹੀ ਹੈ। ਸੋ ਇਹ ਜਿਹੜੀ ਕੈਂਸਰ ਦੀ ਨਾਮਰਾਦ ਬਿਮਾਰੀ ਹੈ, ਇਹ ਦਿਨ ਬ ਦਿਨ ਸਾਨੂੰ ਆਪਣੀ ਲਪੇਟ ਦੇ ਵਿੱਚ ਲੈ ਰਹੀ ਹੈ। ਸਾਨੂੰ ਤਕੜੇ ਹੋ ਕੇ ਇਸ ਚੀਜ਼ ਤੇ ਹੰਭਲਾ ਮਾਰਨਾ ਚਾਹੀਦਾ। ਜਿਵੇਂ ਹੁਣ ਪਿੱਛੇ ਜੇ ਵੇਖਣ ਦੇ ਵਿੱਚ ਆਇਆ ਕਿ ਪਿੰਡਾਂ ਦੇ ਲੋਕਾਂ ਨੇ ਰਲ ਕੇ ਉੱਥੇ ਕਮੇਟੀਆਂ ਬਣਾਈਆਂ, ਆਪ ਅੱਗੇ ਆਏ ਹੈਗੇ ਆ ਵੀ ਆਪਾਂ ਕਹੀਏ ਵੀ ਹਾਂਜੀ, ਪ੍ਰਸ਼ਾਸਨਾਂ ਨੂੰ ਬਹੁਤ ਵਾਰੀ ਕਹਿ ਕੇ ਦੇਖ ਲਿਆ ਭਾਈ ਨਸ਼ਾ ਵਿਕਦਾ, ਸਾਡੇ ਇੱਥੇ ਨਸ਼ਾ ਵੇਚਣ ਵਾਲੇ ਆਉਂਦੇ ਆ, ਇਹ ਅਸੀਂ ਇਹਨਾਂ ਨੂੰ ਫੜਾਉਣੇ ਆ, ਤੇ ਉਹ ਫਿਰ ਛੁੱਟ ਜਾਂਦੇ ਆ ਕਿਸੇ ਵੀ ਤਰੀਕੇ ਦੇ ਨਾਲ ਆਪਦਾ ਛੁੱਟ ਜਾਂਦੇ ਆ ਕਰ ਜਾਂਦੇ ਹੈਗੇ ਆ। ਸੋ ਅਖੀਰ ਉਹਨਾਂ ਨੇ ਆਪ ਹੀ ਉਸ ਚੀਜ਼ ਤੇ ਐਕਸ਼ਨ ਲੈਣਾ ਸ਼ੁਰੂ ਕਰਤਾ। ਪਿੱਛੇ ਜੇ ਪਹਿਲਾਂ ਦੇਖਦੇ ਸੀ ਤਾਂ ਅੱਜ ਤੋਂ ਕਾਫੀ ਸਾਲ ਪਹਿਲਾਂ ਕਾਲੇ ਕੱਛਿਆਂ ਲਈ ਇੱਕ ਚੱਲਦਾ ਸੀ, ਉਦੋਂ ਲੋਕਾਂ ਨੇ ਠੀਕਰੀ ਪਹਿਰੇ ਦੇਣੇ ਕਰਨੇ ਸ਼ੁਰੂ ਕਰਤੇ, ਉਹ ਚੀਜ਼ ਖਤਮ ਹੋਈ ਤੇ ਲੋਕਾਂ ਨੇ ਆ ਨਸ਼ੇ ਤੇ ਬਥੇਰਾ ਰੌਲਾ ਪਾਇਆ। ਹੁਣ ਉਹ ਅਖੀਰ ਪਿੰਡਾਂ ਦੇ ਲੋਕ ਲੇਡੀਜ਼ ਤੱਕ ਜਿਹੜੀਆਂ ਹੈਗੀਆਂ ਇਸ ਚੀਜ਼ ਤੇ ਲਾਮਬੰਦ ਹੋਈਆਂ, ਜਿਨ੍ਹਾਂ ਦੇ ਕੱਲੇ ਕੱਲੇ ਜਿਹੜੇ ਬੱਚੇ ਸੀਗੇ ਉਹ ਇਸ ਨਸ਼ੇ ਦੀ ਜੜ ਦੇ ਵਿੱਚ ਵੜ ਕੇ ਉਹ ਕੱਲੇ ਕੱਲੇ ਬੱਚਿਆਂ ਦਾ ਜਾਨੀ ਨੁਕਸਾਨ ਹੋਇਆ, ਉਹ ਵਿਚਾਰੇ ਮਾਰੇ ਗਏ ਤੇ ਉਹਨਾਂ ਦੀਆਂ ਜਿਹੜੀਆਂ ਮਾਵਾਂ ਸੀ ਜਾਂ ਭੈਣਾਂ ਸੀ ਉਹ ਅੱਗੇ ਆਈਆਂ ਵੀ ਮੈਂ ਤਾਂ ਆਪਦੇ ਬੱਚੇ ਦਾ ਨੁਕਸਾਨ ਕਰਾ ਲਿਆ, ਹੁਣ ਅੱਗੇ ਤੋਂ ਮੈਂ ਹੋਰ ਕਿਸੇ ਦੇ ਬੱਚੇ ਦਾ ਨੁਕਸਾਨ ਨਹੀਂ ਹੋਣ ਦੇਣਾ। ਸੋ ਉਹ ਵੀ ਅੱਗੇ ਆਏ ਖੜੇ ਵੀ ਇਸ ਚੀਜ਼ ਦੇ ਨਾਲ, ਜਿੱਥੇ ਜਿੱਥੇ ਆਪ ਲੋਕਾਂ ਨੇ ਅੱਗੇ ਆ ਕੇ ਉਸ ਚੀਜ਼ ਤੇ ਖੜੇ ਉਸ ਚੀਜ਼ ਤੇ ਫਰਕ ਪਿਆ। ਸੋ ਇਹ ਜਿਹੜੀ ਆਪਣੀ ਆਪਾਂ ਗੱਲ ਕਰਦੇ ਹਾਂ ਨਾਮਰਾਦ ਬਿਮਾਰੀ ਦੀ, ਇੱਥੇ ਵੀ ਆਪਾਂ ਨੂੰ ਰਲ ਮਿਲ ਕੇ ਇਕੱਠੇ ਹੋਣਾ ਪੈਣਾ, ਰਲਣਾ ਪੈਣਾ, ਫੇਰ ਹੀ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਜੂਝ ਸਕਾਂਗੇ। ਨਹੀਂ ਤਾਂ ਜਿਹੜੀ ਇਹਦੀ ਕੈਂਸਰ ਰੂਪੀ ਤਲਵਾਰ ਹੈਗੀ ਆ ਉਹ ਸਾਡੀ ਜਿਹੜੀ ਸਿਰ ਤੇ ਲਟਕ ਰਹੀ ਆ ਉਹਦਾ ਵਾਰ ਸਾਡੇ ਤੇ ਹੋਣਾ। ਹੋਰ ਜੇ ਆਪਾਂ ਕਵਾਂਗੇ ਕਿਸੇ ਦਾ ਕੋਈ ਨੁਕਸਾਨ ਹੋਜੂ ਤਾਂ ਕਿਸੇ ਦਾ ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ, ਮਾਰ ਸਾਡੇ ਤੇ ਪੈ ਰਹੀ ਹੈ, ਸਾਡੇ ਪੰਜਾਬ ਤੇ ਪੈ ਰਹੀ ਹੈ। ਸੋ ਬੜਾ ਗੰਭੀਰ ਚਿੰਤਾ ਦਾ ਵਿਸ਼ਾ ਹੈਗਾ। ਸੋ ਆਪਾਂ ਬਜਾਏ ਇਸ ਚੀਜ਼ ਤੇ ਹੋਰ ਆਪਾਂ ਜ਼ਿਆਦਾ ਕਰੀਏ, ਸਾਨੂੰ ਚਾਹੀਦਾ ਕਿ ਅਸੀਂ ਹੁਣ ਖੜੇ ਹੋਈਏ, ਆਪਦੇ ਘਰ ਪਰਿਵਾਰ ਉਹ ਸੰਭਾਲੀਏ, ਉਹਨਾਂ ਨੂੰ ਆਪਾਂ ਲੈ ਕੇ ਚੱਲੀਏ ਤਾਂ ਆਪੇ ਇੱਕ ਤੋਂ ਦੋ, ਦੋ ਤੋਂ ਚਾਰ ਤੇ ਹੌਲੀ ਹੌਲੀ ਜਿਹੜੇ ਕਾਫਲੇ ਬਣਨੇ ਸ਼ੁਰੂ ਹੋ ਜਾਣਗੇ ਤੇ ਆਪੇ ਇਹ ਜਿਹੜੇ ਕਾਰਜ ਠੀਕ ਹੋ ਜਾਣਗੇ। ਸੋ ਇਹ ਸੀ ਕੈਂਸਰ ਦੇ ਬਾਰੇ ਤੇ ਲਾਸਟ ਦੇ ਵਿੱਚ ਆਪਾਂ ਇੱਕ ਗੀਤ ਸੁਣਾਂਗੇ ਅੱਖੀਆਂ ਚ ਤੂੰ ਵਸਦਾ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ। ਅਖੀਰਲਾ ਜਿਹੜਾ ਗੀਤ ਹੈਗਾ ਅੱਖੀਆਂ ਚ ਤੂੰ ਵਸਦਾ।
ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਇਨ੍ਹਾਂ ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਹਰ ਵੇਲੇ ਚੱਲਾਂ ਮੇਰਾ ਤੇਰੇ ਵੱਲ ਮੂਹੇ ਹਰ ਵੇਲੇ ਚੱਲਾਂ ਮੇਰਾ ਤੇਰੇ ਵੱਲ ਮੂਹੇ ਬੁੱਲੀਆਂ ਚ ਨਾ ਤੇਰਾ ਅੱਖੀਆਂ ਚ ਤੂੰ ਵੇ ਅੱਖੀਆਂ ਚ ਤੂੰ ਵੇ ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆਂ ਚ ਤੂੰ ਹੱਸਦਾ ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆਂ ਚ ਤੂੰ ਹੱਸਦਾ ਲੰਮੀਆਂ ਸੀ ਵਾਡਾਂ ਚੰਨਾ ਨੇੜੇ ਨੇੜੇ ਆਇਆ ਤੂੰ ਲੰਮੀਆਂ ਸੀ ਵਾਟਾਂ ਚੰਨਾ ਨੇੜੇ ਨੇੜੇ ਆਇਆ ਤੂੰ ਅੱਖੀਆਂ ਦੇ ਰਾਹੀਂ ਆ ਕੇ ਦਿਲ ਚ ਸਮਾਇਆ ਤੂੰ ਦਿਲ ਚ ਸਮਾਇਆ ਤੂੰ ਜਦੋਂ ਪੁੱਛਣੀਆਂ ਪਿਆਰ ਦੀਆਂ ਗੱਲਾਂ ਵੇ ਹੌਲੀ ਹੌਲੀ ਤੂੰ ਦੱਸਦਾ ਇਨ੍ਹਾਂ ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਮਸਾਂ ਮਸਾਂ ਜਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ ਮਸਾਂ ਜਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ ਅੱਜ ਮੈਨੂੰ ਜਾਪਦਾ ਮੈਂ ਤੇਰੇ ਨਾਲ ਮੰਗੀ ਵੇ ਤੇਰੇ ਨਾਲ ਮੰਗੀ ਵੇ ਅੱਜ ਖੁਸ਼ੀਆਂ ਦਾ ਹੋ ਗਿਆ ਸਵੇਰਾ ਵੇ ਗਮ ਸਾਥੋਂ ਦੂਰ ਨੱਸਦਾ ਇੰਨਾ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵੱਸਦਾ ਇੰਨਾ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ ਇੰਨਾ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵੱਸਦਾ ਵੇ ਅੱਖੀਆਂ ਚ ਤੂੰ ਵੱਸਦਾ ਓਏ ਅੱਖੀਆਂ ਚ ਤੂੰ ਵੱਸਦਾ।
ਲਓ ਜੀ ਬਹੁਤ ਹੀ ਖੂਬਸੂਰਤ ਗੀਤ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਆਪਾਂ ਸੁਣਿਆ ਅੱਖੀਆਂ ਚ ਤੂੰ ਵੱਸਦਾ ਕਿਵੇਂ ਪਾਵਾਂ ਅੱਖੀਆਂ ਚ ਕਜਲਾਵੇ। ਜੋ ਜਿੰਨੇ ਵੀ ਪੁਰਾਣੇ ਜਿਹੜੇ ਗੀਤ ਹੁੰਦੇ ਸੀ ਵਾਕਈ ਬੜੀ ਖੂਬਸੂਰਤ ਜਿਹੜੀ ਸ਼ਬਦਾਵਲੀ ਦੇ ਵਿੱਚ ਇਹਨਾਂ ਨੂੰ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਜਿਹੜਾ ਸੀਗਾ ਗਾਇਆ ਜਾਂਦਾ ਸੀਗਾ। ਅੱਜ ਵੀ ਇਹਨਾਂ ਨੇ ਜਿਹੜੀ ਚਾਹੇ ਬਹੁਤ ਲੰਬਾ ਟਾਈਮ ਹੋ ਗਿਆ ਹੈਗਾ ਬਟ ਫਿਰ ਅੱਜ ਵੀ ਇਹਨਾਂ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਵੀ ਹੈਗੀ ਹੈ ਪੁਰਾਣੇ ਜਿਹੜੇ ਗੀਤਾਂ ਨੇ। ਬੜਾ ਹੀ ਖੂਬਸੂਰਤ ਸੀਗਾ। ਸੋ ਅੱਜ ਪ੍ਰੋਗਰਾਮ ਦਾ ਇਹ ਆਪਣਾ ਆਖਰੀ ਗੀਤ ਸੀ। ਅਗਲੇ ਸੋਮਵਾਰ ਮੈਂ ਜਨਜੀਤ ਸਿੰਘ ਤੁਹਾਡੀ ਖਿਦਮਤ ਸਾਰਿਆਂ ਸਰੋਤਿਆਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਊਂਗਾ ਜੀ। ਲਓ ਆਪਾਂ ਫਤਿਹ ਦੀ ਸਾਂਝ ਕਰਦੇ ਹਾਂ ਤੇ ਮਿਲਦੇ ਹਾਂ ਅਗਲੇ ਸੋਮਵਾਰ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਆਪਾਂ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ